ਚੜਨ ਵਾਲੇ ਹੋ ਹੱਕਾਂ ਦੀ
ਤਮਾਮ ਸਰੋਤਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ। ਦੋਸਤੋ, ਅੱਜ ਦਿਨ ਸੋਮਵਾਰ 7 ਜਨਵਰੀ 2019 ਦਾ ਸਾਲ ਹੈ ਔਰ ਹਰ ਵਾਰ ਦੀ ਤਰ੍ਹਾਂ ਤੁਸੀਂ ਫਿਰ ਸਾਡੇ ਨਾਲ ਜੁੜ ਗਏ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ। ਤੁਹਾਡਾ ਅਤੇ ਸਾਡਾ ਸਾਥ ਬਣਿਆ ਰਹੇਗਾ ਸ਼ਾਮ 6:30 ਵਜੇ ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ। ਅੱਜ ਦੇ ਜਿਹੜੇ ਵਿਸ਼ੇ ਨੇ ਉਹ ਤੁਹਾਨੂੰ ਦੱਸਣ ਤੋਂ ਪਹਿਲਾਂ ਮੇਰੇ ਨਾਲ ਦੋ ਕੋ ਪ੍ਰੈਜੈਂਟਰਸ ਨੇ, ਉਹਨਾਂ ਦਾ ਵੀ ਸਟੂਡੀਓ ਚ ਸਵਾਗਤ ਹੈ। ਭਾਰਤੀ ਜੀ ਨੇ ਔਰ ਸਾਥੀ ਨਛੱਤਰ ਸਿੰਘ ਨੇ, ਉਹ ਵੀ ਜੀ ਆਇਆਂ ਨੂੰ ਆਖਦੇ ਆ ਉਹਨਾਂ ਨੂੰ ਵੀ। ਤੇ ਅੱਜ ਜਿਹੜੇ ਸਾਡੇ ਬੁਲਾਰੇ ਰਹਿਣਗੇ ਪ੍ਰੋਗਰਾਮ ਵਿਚ, ਸਭ ਤੋਂ ਪਹਿਲਾਂ ਅਸੀਂ ਪੰਜਾਬ ਤੋਂ ਸਾਥੀ ਝੰਡਾ ਸਿੰਘ ਜੇਠੂ ਕੇ, ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਨੇ, ਸੀਨੀਅਰ ਮੀਤ ਪ੍ਰਧਾਨ ਨੇ ਔਰ ਨਾਲ ਹੀ ਖਜ਼ਾਨਚੀ ਵੀ ਨੇ ਸੰਸਥਾ ਦੇ, ਤੋ ਉਹਨਾਂ ਨਾਲ ਗੱਲਬਾਤ ਕਰਾਂਗੇ। ਪਿਛਲੇ ਹਫ਼ਤੇ ਯਾਨੀ ਕਿ 1 ਜਨਵਰੀ ਤੋਂ 5 ਜਨਵਰੀ ਤੱਕ ਵੱਡੇ ਬੈਂਕਾਂ ਦੇ ਖਿਲਾਫ਼ ਜਿਹੜਾ ਧਰਨਾ ਲਗਾਇਆ ਗਿਆ ਉਹਦੀ ਉਹਨਾਂ ਕੋਲੋਂ ਅਪਡੇਟ ਲਵਾਂਗੇ ਔਰ ਮੇਰਾ ਖਿਆਲ ਹੈ ਆਉਂਦੇ 1-2 ਦਿਨਾਂ ਵਿੱਚ ਵੀ ਕੋਈ ਰੈਲੀ ਹੋਣ ਜਾ ਰਹੀ ਹੈ ਵੱਡੀ, ਸੋ ਉਹਦੇ ਮੁਤਲਕ ਵੀ ਉਹਨਾਂ ਕੋਲੋਂ ਅਸੀਂ ਜਾਣਕਾਰੀ ਲਵਾਂਗੇ। ਉਸ ਤੋਂ ਬਾਅਦ ਦੂਸਰੇ ਸਾਡੇ ਬੁਲਾਰੇ ਰਹਿਣਗੇ ਜੀ ਹੈਗੇ ਨੇ ਸਾਥੀ ਕਾਮਰੇਡ ਦੁਰਗਾ ਸਵਾਮੀ, ਜਿਹੜੇ ਕਿ ਸੈਂਟਰਲ ਕਮੇਟੀ ਮੈਂਬਰ ਨੇ। ਸੰਸਥਾ ਦਾ ਨਾਮ ਹੈ ਆਲ ਇੰਡੀਆ ਡੈਮੋਕਰੈਟਿਕ ਵਿਮੈਨਸ ਐਸੋਸੀਏਸ਼ਨ, ਤੋ ਇਹ ਰਾਜਸਥਾਨ ਬੇਸਡ ਨੇ। ਉੱਥੇ ਸਕੂਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ਼੍ਰੀ ਗੰਗਾਨਗਰ ਵਿੱਚ ਪ੍ਰਿੰਸੀਪਲ ਨੇ ਔਰ ਇਹਨਾਂ ਨਾਲ ਅਸੀਂ ਜਿਹੜੇ ਵਿਸ਼ੇ 'ਤੇ ਗੱਲਬਾਤ ਕਰਨੀ ਹੈ ਉਹ ਦੁਨੀਆ ਭਰ ਵਿੱਚ ਉਹਦੀ ਕਾਫੀ ਇਨਫੋਰਮੇਸ਼ਨ ਜਿਹੜੀ ਪਹੁੰਚ ਰਹੀ ਹੈ। ਕੇਰਲ ਵਿੱਚ ਜਿਹੜਾ ਔਰਤਾਂ ਨੇ ਇੱਕ ਵਿਮੈਨਸ ਵਾਲ ਜਿਹਨੂੰ ਨਾਮ ਦਿੱਤਾ ਗਿਆ ਬਣਾਈ ਹੈ, 620 ਕਿਲੋਮੀਟਰ ਲੰਬੀ ਉਹ ਕਤਾਰ ਇੱਕ ਬਣੀ ਜਿਹਦੇ ਵਿੱਚ ਕਰੀਬ 5 ਮਿਲੀਅਨ ਦੇ ਕਰੀਬ ਔਰਤਾਂ ਨੇ ਜਿਹੜਾ ਇੱਕ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਔਰ ਵਜ੍ਹਾ ਜਿਹੜੀ ਸੀ ਸਾਬਰੀ ਮਾਲਾ, ਮੇਰਾ ਖਿਆਲ ਸਾਬਰੀ ਮਾਲਾ ਮੰਦਿਰ ਜਿਹੜਾ ਕੇਰਲ ਵਿੱਚ ਹੀ ਹੈ, ਉੱਥੇ ਇੱਕ ਬੈਨ ਉਹਨਾਂ ਨੇ ਕਾਫੀ ਅਰਸੇ ਤੋਂ ਲਗਾਇਆ ਹੋਇਆ ਕਿ 10 ਤੋਂ 50 ਸਾਲ ਦੀ ਉਮਰ ਦੀਆਂ ਜਿਹੜੀਆਂ ਔਰਤਾਂ ਬੱਚੀਆਂ ਲੜਕੀਆਂ ਨੇ ਉਸ ਮੰਦਿਰ ਵਿੱਚ ਕਦੇ ਵੀ ਐਂਟਰ ਨਹੀਂ ਹੋ ਸਕਦੀਆਂ, ਕਿਉਂਕਿ ਜਿਹੜਾ ਮੰਥਲੀ ਸਾਈਕਲ ਹੈ ਔਰਤ ਦਾ ਉਹਦੀ ਵਜ੍ਹਾ ਕਰਕੇ ਕਹਿੰਦੇ ਨੇ ਕਿ ਔਰਤ ਜਿਹੜੀ ਹੈ ਇੱਕ ਗੰਦਗੀ ਭਰੀ ਇਨਸਾਨ ਹੈ, ਇਹੋ ਕਹਾਂਗੇ।
ਜਦੋਂ ਦੀ ਮਨੂਵਾਦ ਦੀ ਸੋਚ ਸ਼ੁਰੂ ਹੋਈ ਉਦੋਂ ਦਾ ਬੈਨ ਵਾ ਉਹ 100 ਸਾਲਾਂ ਦਾ।
ਹਾਂਜੀ, ਪਿਛਲੇ ਸਾਲ ਸਪਟੰਬਰ ਵਿੱਚ ਭਾਰਤ ਦੀ ਸੁਪਰੀਮ ਕੋਰਟ ਨੇ ਇਸ ਬੈਨ ਨੂੰ ਰੱਦ ਕਰਦਿਆਂ ਆਦੇਸ਼ ਦਿੱਤੇ ਸੀਗੇ ਕਿ ਉੱਥੇ ਔਰਤਾਂ ਨੂੰ ਆਜ਼ਾਦੀ ਨਾਲ ਜਾਣ ਦਿੱਤਾ ਜਾਵੇ ਮੰਦਰਾਂ ਵਿੱਚ, ਤੇ ਉਹ ਖੈਰ ਉਹ ਨਹੀਂ ਮੰਨੀ ਉੱਥੇ ਮੰਦਰਾਂ ਵਾਲਿਆਂ ਨੇ, ਤੇ ਉਹਦੇ ਖਿਲਾਫ਼ ਜਿਹੜੀ ਇਹ ਮੁਹਿੰਮ ਚੱਲੀ ਹੋਈ ਹੈ ਉਹਦੇ ਸੰਦਰਭ 'ਚ ਅਸੀਂ ਕਾਮਰੇਡ ਦੁਰਗਾ ਸਵਾਮੀ ਨਾਲ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਸਮੇਂ 'ਤੇ ਨਿਰਭਰ ਹੈ ਕਿ ਕਿੰਨਾ ਸਾਡੇ ਕੋਲ ਸਮਾਂ ਬਚ ਜਾਂਦਾ, ਤੇ ਉਹਦੇ ਮੁਤਾਬਕ ਅਸੀਂ ਬਾਕੀ ਹੋਰ ਟੋਪਿਕ ਜਿਹੜੇ ਨੇ ਸਾਡੇ ਕੋਲ ਚੱਲਦੇ ਟੋਪਿਕ ਹੁੰਦੇ ਨੇ ਉਹਦੇ 'ਤੇ ਗੱਲਬਾਤ ਆਪਸ ਵਿੱਚ ਅਸੀਂ ਡਿਸਕਸ਼ਨ ਕਰਦੇ ਚੱਲਾਂਗੇ। ਤੇ ਇਸ ਵਕਤ ਅਸੀਂ ਇੱਕ ਗਾਣਾ ਪਲੇ ਕਰਕੇ ਕੋਸ਼ਿਸ਼ ਕਰਾਂਗੇ ਕਿ ਸਾਥੀ ਝੰਡਾ ਸਿੰਘ ਜੇਠੂਕੇ ਨੂੰ ਔਨ ਏਅਰ ਲੈ ਸਕੀਏ। ਤੋਂ ਦੋਸਤੋ, ਇਸ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ। ਸਾਥੀਓ, ਇਸ ਵਕਤ ਸਾਡੇ ਨਾਲ ਫੋਨ ਲਾਈਨ ਤੇ ਹੋ ਗਏ ਨੇ ਸਾਥੀ ਝੰਡਾ ਸਿੰਘ ਜੇਠੂਕੇ, ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਨੇ, ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ।
ਸਾਥੀ ਜੀ, ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ।
ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।
ਹਾਂਜੀ, ਤੇ ਸਾਥੀ ਜੀ, ਗੱਲਬਾਤ ਸ਼ੁਰੂ ਕਰਦੇ ਹਾਂ ਕਿ 1 ਤੋਂ ਲੈ ਕੇ ਤੇ 5 ਜਨਵਰੀ ਤੱਕ ਜਿਹੜਾ ਕਿਸਾਨ ਤੁਹਾਡੀ ਕਿਸਾਨ ਜਥੇਬੰਦੀ ਨੇ ਵੱਡੀਆਂ ਬੈਂਕਾਂ ਦੇ ਖਿਲਾਫ਼ ਜਿਹੜਾ ਇੱਕ ਸੰਘਰਸ਼, ਇੰਨੀ ਕੜਾਕੇ ਦੀ ਸਰਦੀ ਦੇ ਬਾਵਜੂਦ ਵੀ ਜਿੱਥੇ ਸਕੂਲਾਂ ਦੇ ਜਿਹੜੇ ਟਾਈਮ ਬਦਲਤੇ ਗਏ ਵੀ ਇੰਨੀ ਜ਼ਿਆਦਾ ਕੜਾਕੇ ਦੀ ਠੰਡ ਪੈ ਰਹੀ ਸੀਗੀ, ਸੋ ਇਹ ਸੰਘਰਸ਼ ਦੇ ਵਾਸਤੇ ਇਹ ਬੈਂਕਾਂ ਵੱਡੀਆਂ ਬੈਂਕਾਂ ਨੂੰ ਤੁਸੀਂ ਉਹਦੇ ਖਿਲਾਫ਼ ਤੁਸੀਂ ਜਿਹੜਾ ਪੱਕਾ ਧਰਨਾ ਲਾਇਆ ਸੀਗਾ, ਇਹ ਸਰੋਤਿਆਂ ਨਾਲ ਸਾਂਝ ਪਾਓ ਕਿ ਇਹਦਾ ਕਾਰਨ ਕੀ ਸੀਗਾ ਜੀ।
ਜਿਹੜਾ ਜੀ ਅਸੀਂ 5 ਰੋਜ਼ਾ ਮੋਰਚਾ ਲਾਇਆ
ਜੀ,
ਕੁੱਲ ਮੰਗਾਂ ਸੀ ਉਹਦੇ ਵਿੱਚ, ਕਰਜ਼ੇ ਨਾਲ ਜੁੜੀਆਂ ਹੋਈਆਂ ਹੋਰ ਵੀ ਮੰਗਾਂ ਸੀਗੀਆਂ
ਜੀ,
ਪਰ ਅਸੀਂ ਬੈਂਕ ਕਿਉਂ ਚੁਣੇ
ਜੀ,
ਕਿਉਂਕਿ ਕੁੱਲ ਜਿੰਨੇ ਮੁੱਦੇ ਆ ਸਾਰੇ ਮੁੱਦੇ ਰੋਜ਼ ਮੋਰਚਾ ਭਾਲਦੇ ਆ। ਸਾਡੀ ਜਥੇਬੰਦੀ ਦੀ ਪਾਲਿਸੀ ਇਹ ਹੈ ਕਿ ਜਿਹੜੀ ਗੱਲ ਤੋਂ ਲੋਕ ਵੱਧ ਪੀੜਿਤ ਹੈ ਅਸੀਂ ਉਸ ਤੇ ਤੁਰਤ ਮੋਰਚਾ ਲਾਉਂਦੇ ਹਾਂ, ਦੂਜੀਆਂ ਗੱਲਾਂ ਉਸ ਮੌਕੇ ਕੁਛ ਪਿੱਛੇ ਜਾਂਦੀਆਂ
ਜੀ।
ਹਾਂ, ਜਦੋਂ ਪਰਾਲੀ ਦਾ ਮਾਮਲਾ ਆਇਆ ਉਦੋਂ ਅਸੀਂ ਪਰਾਲੀ ਤੇ ਜ਼ੋਰ ਦਿੱਤਾ, ਹੁਣ ਜਿੰਨਾ ਇਹ ਬੈਂਕ ਵਾਲਿਆਂ ਨੇ ਕਿਸਾਨ ਦੁਖੀ ਕੀਤੇ ਹੈ
ਜੀ,
ਉਹਦੇ ਕਰਕੇ ਬਹੁਤ ਵੱਡੀ ਫਿਕਰ ਵਾਲੀ ਗੱਲ ਹੈ। ਉਹ ਹਿੰਦੁਸਤਾਨ ਚ ਕਹਿੰਦੇ ਆ ਵੀ ਸਾਡਾ ਕਾਨੂੰਨ ਦਾ ਰਾਜ ਹੈ, ਕਾਨੂੰਨ ਸਾਰਿਆਂ ਲਈ ਬਰੋਬਰ ਹੈ, ਤੇ ਸਾਡੇ ਹਿਸਾਬ ਨਾਲ ਜਿਹੜਾ ਹਿੰਦੁਸਤਾਨ ਦਾ ਕਾਨੂੰਨ ਆ ਪੂਰੀ ਤਰ੍ਹਾਂ ਭੰਗ ਹੈ, ਜਿਹੜੇ ਕਿਸਾਨ ਲੋਨ ਲੈਂਦੇ ਆ
ਜੀ,
ਲੋਨ ਲੈਣ ਵੇਲੇ ਉਹਨਾਂ ਦੀ ਜ਼ਮੀਨ ਗਹਿਣੇ ਲਈ ਜਾਂਦੀ ਹੈ, ਉਦੋਂ ਵਾਹ ਗਰੰਟਰ ਲਿਆ ਜਾਂਦਾ ਹੈ, ਉਦੋਂ ਵਾਹ ਇਹਨਾਂ ਨੇ ਖਾਲੀ ਚੈੱਕਾਂ ਦੇ ਦਸਤਖਤ ਕਰਾ ਕੇ ਵੀ ਰੱਖਣੇ ਸ਼ੁਰੂ ਕਰਤੇ। ਪਹਿਲੀ ਗੱਲ ਸਾਡੀ ਇਹ ਦਲੀਲ ਹੈ ਕਿ ਜਦੋਂ ਤੁਸੀਂ ਜਿਹਨੇ ਲੋਨ ਲਿਆ ਉਹਦੀ ਜ਼ਮੀਨ ਗਹਿਣੇ ਲੈ ਲਈ,
ਹਾਂਜੀ,
ਤੇ ਜ਼ਮੀਨ ਦੀ ਕੀਮਤ ਲਗਭਗ 20 ਲੱਖ ਦੇ ਨੇੜ ਤੇ ਰਹਿ, ਲੋਨ ਤੁਸੀਂ ਕਿੱਲੇ ਦੇ ਵੱਧ 3 ਲੱਖ ਦਿੱਤਾ ਹੋ, ਉਦੋਂ ਬਾਅਦ ਜਦੋਂ ਜ਼ਮੀਨ ਉਹ ਲੈ ਲਈ ਉਦੋਂ ਬਾਅਦ ਗਰੰਟਰ ਦਾ ਕੀ ਮਾਮਲਾ ਹੈ, ਹੁਣ ਜਦੋਂ ਕਿਸਾਨ ਦੀ ਕਿਸ਼ਤ ਟੁੱਟਦੀ ਹੈ ਨਾਲ ਗਰੰਟਰ ਨੂੰ ਮਿਕੜੀਸਦੀ ਹੈ। ਜੇ ਤੁਹਾਨੂੰ ਕਿਸਾਨ ਤੇ ਜ਼ਮੀਨ ਤੇ ਭਰੋਸਾ ਨੀ, ਗਰੰਟਰ ਲੈ ਲਿਆ ਸੀ, ਕਹਿਣਾ ਚਾਹੁੰਦੇ ਫਿਰ ਕਿਸਾਨ ਤੋਂ ਜ਼ਮੀਨ ਨਾ ਕਰੋ, ਗਰੰਟਰ ਤੋਂ
ਬਿਲਕੁਲ
ਗੱਲ ਕਰ ਲਓ ਤੁਸੀਂ।
ਹਾਂਜੀ,
ਪਹਿਲੀ ਗੱਲ ਤਾਂ ਇਹ ਵਾਧਾ ਹੈਗਾ। ਉਦੋਂ ਗਾਹਾਂ ਜਾਂਦੀ ਹਿੰਦੁਸਤਾਨ ਦੇ ਵਿੱਚ ਸਾਰੀਆਂ ਬੈਂਕਾਂ ਵਾਲੇ ਕੋਈ ਵੀ ਅਧਿਕਾਰੀ
ਜੀ
ਇਹ ਗੱਲ ਲਿਖ ਕੇ ਦੇਣ ਨੂੰ ਤਿਆਰ ਨਹੀਂ ਕਿ ਹਾਂ ਅਸੀਂ ਚੈੱਕ ਆ ਜਿਹੜੇ ਕਾਨੂੰਨੀ ਅਸੀਂ ਲੈਣੇ ਆ, ਜਾਣੀ ਗੈਰ ਕਾਨੂੰਨੀ ਇਹ ਚੈੱਕ ਲੈ ਰਹੇ ਆ
ਜੀ।
ਕਾਨੂੰਨ ਦੇ ਮੁਤਾਬਕ ਦਾ ਕੇਸ ਬੈਂਕ ਅਧਿਕਾਰੀਆਂ ਦੇ ਖਿਲਾਫ਼ ਬਣਦਾ ਜਿਨ੍ਹਾਂ ਨੇ ਵੀ ਚੈੱਕ ਲਿਆ, ਤੇ ਉਧਰ ਆ ਗਿਆ ਨੇ ਜਿਨ੍ਹਾਂ ਨੇ ਖਾਲੀ ਚੈੱਕ ਲਏ ਹੋਏ ਆ, ਖਾਲੀ ਨੋਟਾਂ ਦੇ ਦਸਖਤ ਕਰਾਏ ਹੋਏ ਆ
ਜੀ। ਸਾਥੀ ਜੀ, ਮੈਂ
ਦੋਸ਼ੀ ਬਣਦੇ ਮੁਕੱਦਮੇ ਉਹਨਾਂ ਤੇ ਹੋਣੇ ਚਾਹੀਦੇ ਆ।
ਮੈਂ ਤੁਹਾਨੂੰ ਵਿੱਚ ਟੋਕਦਾ ਪਿਆ,
ਜਿਹੜੇ ਹਾਲਤ ਇਹਨਾਂ ਨੇ ਕੀ ਬਣਾਤੀ, ਜਦੋਂ ਵੀ ਕਿਸਾਨ ਦੇ ਪੈਸੇ ਮਤਲਬ ਦੀ ਕਿਸ਼ਤ ਉੱਠਦੀ ਹੈ, ਚਾਹੇ ਆੜ੍ਹਤੀਆਂ ਦੇ ਆ ਚਾਹੇ ਉਹਨਾਂ ਦੇ ਆ
ਜੀ,
ਇਹ ਖਾਲੀ ਚੈੱਕ ਤੇ ਪੈਸੇ ਭਰ ਕੇ ਉਹਨੂੰ ਬੌਸ ਕਰਾ ਲੈਂਦੇ ਆ, ਉੱਥੇ ਕੋਰਟ ਚ ਲਾਉਂਦੇ, 420 ਦਾ ਕੇਸ ਬਣ ਜਾਂਦਾ ਕਿਸਾਨ ਤੇ। 420 ਦੇ ਕੇਸ ਚ ਜਮਦੀ 2 ਸਾਲ 2.5 ਸਾਲ ਸਮੇਤ ਜੁਰਮਾਨਾ
ਜੀ
ਇਹ ਜੱਜ ਫੈਸਲੇ ਦੇ ਰਹੇ ਆ। ਅਸੀਂ ਇਹਦੇ ਚ ਬਹੁਤ ਜ਼ੋਰਦਾਰ ਨਾਲ ਗੱਲ ਕਹਿਣੀ ਚਾਹੁੰਦੇ ਹਾਂ ਕਿ ਜਿੱਥੇ ਸਰਕਾਰ ਕਿੱਥੇ ਬੈਂਕਾਂ ਵਾਲੇ ਉੱਥੇ ਕੋਰਟਾਂ ਵੀ ਇਹਨਾਂ ਦੇ ਨਾਂ ਰਲ ਗਈਆਂ। ਕੋਰਟਾਂ ਕਿਉਂਵੇਂ ਰਲ ਗਿਆ, ਸਾਡੀ ਦਲੀਲ ਉਹਦੇ ਵਿੱਚ ਇਹ ਹੈ
ਜੀ
ਕਿ ਜਿਹੜਾ ਸਾਡਾ ਇਤਰਾਜ਼ ਹੈ ਵੀ ਇਹਨਾਂ ਨੇ ਖਾਲੀ ਚੈੱਕਾਂ ਦੇ ਦਸਖਤ ਕਰਾਏ ਆ
ਜੀ,
ਕੋਰਟ ਨੂੰ ਪਹਿਲਾਂ ਇਹ ਪਰਖ ਕਰਨੀ ਚਾਹੀਦੀ ਵੀ ਦਸਖਤ ਕਦੋਂ ਹੋਏ
ਹਾਂਜੀ,
ਤੇ ਇਹਦੇ ਜਿਹੜੀ ਰਕਮ ਭਰੀ ਉਹ ਕਿਹੜੀ ਡੇਟ ਨੂੰ ਭਰੀ ਗਈ। ਇਹ 10-10 ਸਾਲਾਂ ਦਾ, 5-5 ਸਾਲਾਂ ਦਾ, 2-2, 4-4 ਸਾਲਾਂ ਦਾ ਵੱਖਰੇ ਮਾ ਨਿਕਲੂਗਾ। ਜਦੋਂ ਚੈੱਕ ਲਾਇਆ ਪੈਸੇ ਉਦੋਂ ਭਰੇ
ਹਾਂਜੀ,
ਕਿਸਾਨ ਦੇ ਦਸਖਤ ਕਿੰਨੇ ਸਾਲ ਪਹਿਲਾਂ ਹੋਏ ਆ, ਕਿੰਨੇ ਮਹੀਨਾ ਪਹਿਲਾਂ ਹੋਏ ਆ, ਇਹ ਗੱਲ ਹੀ ਸਾਬਤ ਕਰਦੀ ਆ ਕਿ ਜਾਲੀ ਗੱਲ ਹੈ। ਤੇ ਕੋਰਟਾਂ ਅੱਖਾਂ ਮੀਚ ਕੇ ਉਹਨਾਂ ਦੇ ਨਾਂ ਰਲ ਕੇ ਕਿਸਾਨਾਂ ਨੂੰ ਉਹ ਮਤਲਬ ਸਜ਼ਾ ਕਰ ਰਹੇ ਆ। ਹੁਣ ਜੇ ਕਿਸਾਨਾਂ ਨੂੰ 2.5 ਸਾਲ ਦੀ ਜਾਂ 2 ਸਾਲ ਦੀ ਸਜ਼ਾ ਹੋਣੀ ਆ, ਜੁਰਮਾਨਾ ਹੋਣਾ, ਇਹਦੇ ਬਾਵਜੂਦ ਜਿਹੜਾ ਉਹਦਾ ਕਰਜ਼ਾ ਹੈ ਉਹਦੇ ਸਿਰ ਫੇਰ ਉਵੇਂ ਖੜਾ ਹੈ। ਦੂਜੇ ਪਾਸੇ ਆਹ ਜਿੰਨੇ ਕੋਈ ਪੈਸੇ ਲੈ ਕੇ ਭੱਜ ਰਹੇ ਆ ਕਾਰਖਾਨੇਦਾਰ ਹੋਰ ਹੈ, ਇਹਨਾਂ ਨੂੰ ਜੇ ਕਿਸੇ ਗੱਲ ਸਜ਼ਾ ਹੋ ਜਾਏ ਨਾਲ ਰਕਮ ਵੀ ਖਤਮ ਹੋ ਜਾਂਦੀ ਹੈ। ਕਿਸਾਨ ਦੀ ਰਕਮ ਕਿਉਂ ਨੀ ਖਤਮ ਹੁੰਦੀ? ਹੁਣ ਇਸ ਹਾਲਤ ਦੇ ਵਿੱਚ ਜਿੱਥੇ ਸਰਕਾਰ ਇਹ ਕਹਿੰਦੀ ਸੀ ਕੈਪਟਨ ਕਿ ਤੁਸੀਂ ਕਿਸਾਨੋਂ ਖੜੋ, ਖੁਦਕਸ਼ੀਆਂ ਨਾ ਕਰੋ, ਸਾਡੀ ਸਰਕਾਰ ਬਣਨ ਦਿਓ,
ਹਾਂਜੀ
ਅਸੀਂ ਉਹ ਹਾਲਤ ਹੀ ਨੀ ਰਹਿਣ ਦਿੰਦੇ ਖੁਦਕਸ਼ੀਆਂ ਕਰਨ ਵਾਲੀ ਸੱਦੀ।
ਬਿਲਕੁਲ,
ਹੁਣ ਇਹ ਹਾਲਤ ਕਿਸਾਨ ਨੂੰ ਮਜਬੂਰ ਕਰ ਰਹੀ ਹੈ, ਖੁਦਕਸ਼ੀਆਂ ਵੱਲ ਧੱਕ ਰਹੀ ਹੈ। ਜਿੰਨਾ ਕਿਸਾਨਾਂ ਦੇ ਚੈੱਕ ਲੱਗ ਗਏ ਬੈਂਕਾਂ ਚ, ਉਹਨਾਂ ਨੂੰ ਪਤਾ ਵੀ ਸਾਨੂੰ ਹੋਣੀ ਆ ਸਜ਼ਾ ਤੇ ਅੰਦਰ ਭੇਜਣਗੇ, ਜਿਨ੍ਹਾਂ ਦੇ ਨਹੀਂ ਲੱਗੇ ਉਹਨਾਂ ਨੂੰ ਵੀ ਖਤਰਾ ਵੀ ਸਾਡੇ ਕਿਹੜੇ ਵੇਲੇ ਮਰਜ਼ੀ ਲਾ ਦੇਣਗੇ, ਕਿਉਂਕਿ ਕਿਸਾਨਾਂ ਦੀ ਹਾਲਤ ਕਿਸੇ ਵੀ ਹਾਲਤ ਚ ਪੈਸੇ ਵਾਪਸ ਕਰਨ ਦੀ ਰਹੀ ਨੀ। ਜਿੰਨੀ ਗਰੀਬ ਕਿਸਾਨੀ ਹੈ, ਜਿਹੜੀ ਕੋਈ ਧਨੀ ਕਿਸਾਨੀ ਹੈ ਉਹ ਤਾਂ ਨਾ ਭਰਿਆ ਆਪਦੀ ਮਰਜ਼ੀ ਨਾਲ, ਉਹਨਾਂ ਨੂੰ ਬੁਲਾਉਂਦਾ ਵੀ ਕੋਈ ਨੀ, ਉਹ ਵੱਖਰੀ ਹੈ।
ਬਿਲਕੁਲ,
ਗਰੀਬ ਕਿਸਾਨੀ ਕਰਜ਼ਾ ਮੋੜਨ ਦੀ ਹਾਲਤ ਚ ਨੀ। ਹੁਣ ਜਦੋਂ ਕਰਜ਼ਾ ਮੋੜਨ ਦੀ ਹਾਲਤ ਨੀ, ਕਿਸਾਨ ਕੀ ਕਰੂ?
ਹਾਂਜੀ,
ਜਾਂ ਤਾਂ ਉਹ ਗੱਲ ਬੜਾਵੇ ਕਿਤੋਂ, ਹੋਰ ਵੱਧ ਆਪਦੇ ਕਰਜ਼ਾ ਚੱਕੇ, ਮਹਿੰਗੇ ਭਾਅ ਦੇ ਚੱਕੇ, ਇਹਨਾਂ ਦੀ ਕੋਈ ਕਿਸ਼ਤ ਮੋੜੇ, ਤੇ ਜੇ ਉਹ ਨੀ ਅਗਲੇ ਤੋਂ ਹੋ ਸਕਣਾ
ਜੀ,
ਫਿਰ ਉਹ ਹੋਰ ਨੀ ਕੁਛ ਕਰ ਸਕਦਾ, ਗੱਲ ਚ ਰੱਸਾ ਹੀ ਪਾਊਗਾ ਜਾਂ ਸਲਫਾਸ ਪਾਊ। ਉਹਦਾ ਹੀ ਕਾਰਨ ਹੈ ਸਨ 18-18 ਦੇ ਵਿੱਚ ਲਗਭਗ 1100 ਦੇ ਨੇੜੇ ਖੁਦਕਸ਼ੀਆਂ ਹੋ ਗਈਆਂ। ਸਾਡੇ ਇੱਕ ਵਰਕਰ ਹੈ ਇਸ ਕੰਮ ਤੇ ਲਾਇਆ ਹੋਇਆ,
ਹਾਂਜੀ,
ਉਹ ਅਖਬਾਰਾਂ ਚੋਂ ਰਿਪੋਰਟਾਂ ਲੈ ਕੇ ਖੁਦਕਸ਼ੀਆਂ ਦੀਆਂ ਗਿਣਤੀ ਕਰ ਰਿਹਾ, ਜਿਹੜੇ ਅਖਬਾਰਾਂ ਚ ਨਹੀਂ ਲੱਗੇ ਵੱਖਰੀਆਂ ਅੱਗੋਂ।
ਹਾਂਜੀ,
ਜਦੋਂ ਆਹ ਹਾਲਤ ਪੈਦਾ ਕੀਤੀ ਹੋਈ ਆ ਕਿਸਾਨਾਂ ਵਾਸਤੇ, ਇਸ ਮੌਕੇ ਕਿਸਾਨ ਕਿਹੜੀ ਗੱਲ ਤੋਂ ਵੱਧ ਪੀੜਤ ਹੈ? ਅਸੀਂ ਮਹਿਸੂਸ ਕੀਤਾ ਕਿ ਇਹਨਾਂ ਗੱਲਾਂ ਤੋਂ ਪੀੜਤ ਹੈ। ਉਹਦੇ ਚ ਅਸੀਂ ਜਿਹੜੀਆਂ ਕੁੱਲ ਬੈਂਕਾਂ ਹੈ, ਕੋਈ ਵੱਡੀ ਨੀ ਵਿਆਹ ਛੋਟੀ ਹੈ
ਜੀ,
ਉਹ ਸਾਰੀਆਂ ਮੂਹਰੇ ਤੈਅ ਕੀਤਾ, ਉਹ ਕੀਤਾ ਉਹ ਮੇਨ ਲਈ ਇਹ ਕਿ ਜਿਹੜੀਆਂ ਬੈਂਕਾਂ ਡੀਲ ਕਰਦੀਆਂ ਹਰ ਇੱਕ ਜ਼ਿਲ੍ਹੇ ਚ ਕੋਈ ਬੈਂਕ ਨੂੰ ਅਧਿਕਾਰ ਹੈਗੇ ਹੈ
ਜੀ,
ਮਿੱਥੇ ਉਹਨਾਂ ਦੇ ਗਾਹਾਂ ਸੀ ਨਾਲ ਦਿੱਤੀ 100 ਜ਼ਿਲ੍ਹਿਆਂ ਨੂੰ, ਵੀ ਜਿਹੜੀ ਬੈਂਕ ਤੁਹਾਨੂੰ ਵੱਧ ਤੰਗ ਕਰਦੀ ਹੈ ਉਹਦੇ ਵਰਗੇ ਲਾਓ, ਉਹਦੇ ਥਾਈ ਲੈਂਡਮਾਰਕ ਜਿਹਦੇ ਮੂਹਰੇ ਜਿਹਨੂੰ ਖੇਤੀਬਾੜੀ ਵਿਕਾਸ ਬੈਂਕ ਕਹਿੰਦੇ ਅੱਜ ਕੱਲ
ਜੀ,
ਕਿਸਾਨ ਹਜੇ ਵੀ ਉਹਨੂੰ ਲੈਂਡਮਾਰਕ ਦੇ ਤੌਰ ਤੇ ਜਾਣਦੇ ਆ
ਜੀ,
ਉਹਦੇ ਥਾਈ ਉਹਨਾਂ ਬੈਂਕਾਂ ਮੂਹਰੇ ਧਰਨੇ ਲੱਗੇ ਆ। ਜਦੋਂ 4 ਦਿਨ ਸਾਡੀ ਕਿਸੇ ਨੇ ਗੱਲ ਨੀ ਸੁਣੀ
ਜੀ,
5ਵੇਂ ਦਿਨ ਅਸੀਂ 11 ਵਜੇ ਦੇ ਲਗਭਗ ਘਰੋਂ ਸ਼ੁਰੂ ਕਰਕੇ
ਜੀ
ਰਾਤ ਦੇ 8:15-8:30 ਤੱਕ ਜਾਰੀ ਰੱਖੀ ਆ। ਉਦੋਂ ਸਿਰਫ ਇਹਦੇ ਸਾਡੇ ਸੂਬਾ ਪ੍ਰਧਾਨ ਨੂੰ ਸੁਨੇਹਾ ਮਿਲਿਆ
ਜੀ
ਕਿ ਜਿਹੜਾ ਮੀਤ ਚੀਫ ਸੈਕਟਰੀ ਆ ਜਿਹੜਾ ਉਹਦੀ ਤੁਹਾਡੇ ਨਾਲ ਮੀਟਿੰਗ ਤੈਅ ਕਰਾਤੀ 7 ਤਰੀਕ ਦੀ।
ਅੱਛਾ ਜੀ,
ਜਿਹਨਾਂ ਵੱਲ ਤੁਸੀਂ ਘਰੋਂ ਛੱਡ ਦਿਓ। ਉਹ ਅਸੀਂ ਜਵਾਬ ਦਿੱਤਾ ਵੀ ਨਾ ਉਹਦੇ ਪੱਧਰ ਦਾ ਮਾਮਲਾ ਹੈ ਨਾ ਅਸੀਂ ਕਰਨੇ ਆ, ਜੇ ਕੋਈ ਸਰਕਾਰ ਦੀ ਨੀਤ ਆ ਫਿਰ ਮੁੱਖ ਮੰਤਰੀ ਭੇਜ ਕੇ ਜਾਵੇ, ਇਹ ਅਸੀਂ ਆਪਣੇ ਤੌਰ ਤੇ ਸਰਕਾਰ ਨੂੰ ਝਟਕਾ ਦਿੱਤਾ ਹੈ, ਉਹਨਾਂ ਨੂੰ ਇਹ ਦਿਖਾਤਾ ਕਿ ਇਸ ਮਸਲੇ ਦਾ ਤੁਹਾਨੂੰ ਹੱਲ ਕਰਨਾ ਪੈਣਾ, ਜੇ ਨਹੀਂ ਹੱਲ ਕਰਨਾ ਕਰੋਗੇ ਤਾਂ ਕਿਸਾਨਾਂ ਦੀ ਕੁੱਟ ਕਟਾਈ ਕਰਨੀ ਪੈਣੀ, ਅਸੀਂ ਉਹ ਹਾਲਤ ਪੈਦਾ ਕਰਾਂਗੇ ਆਉਣ ਵਾਲੇ ਦਿਨਾਂ ਚ।
ਬਿਲਕੁਲ ਬਿਲਕੁਲ ਬਿਲਕੁਲ,
ਇੱਕ ਪੱਧਰ ਤੇ ਜੇ ਚੇਤਾਵਨੀ ਧਰਨੀ ਸੀ ਜੇ ਘਰੋ ਵੀ ਅਸੀਂ ਕਰ ਲਿਆ, ਕਿਉਂਕਿ ਜਿਹੜਾ 19 ਦੀਆਂ ਵੋਟਾਂ ਆ ਰਹੀਆਂ,
ਹਾਂਜੀ,
ਅਸੀਂ ਉਸ ਮੌਕੇ ਵੱਧ ਜ਼ੋਰ ਨਾਲ ਲੜਦੇ ਆ ਕੋਈ ਵੀ ਵੋਟਾਂ ਆਉਂਦੀਆਂ,
ਹਾਂਜੀ,
ਕਿਉਂਕਿ ਊ ਕਿਸਾਨਾਂ ਦੀ ਏਡੀ ਵੱਡੀ ਤਾਕਤ ਬਣ ਗਈ ਹੋਵੇ ਵੀ ਅਸੀਂ ਹਰ ਵਕਤ ਹੀ ਕਿਸਾਨਾਂ ਦੇ ਮੁੱਦਿਆਂ ਤੇ ਇਹਨਾਂ ਨਾਲ ਲੀਹ ਕੱਢ ਕੇ ਅੰਦੋਲਨ ਕਰ ਸਕਦੇ ਹੋਈਏ, ਉਹ ਹਜੇ ਜੈਸੇ ਬੰਦਿਆਂ ਦੀ ਕਿਸੇ ਦੀ ਹਾਲਤ ਨਹੀਂ, ਸਾਂਝੀਆਂ ਇਕੱਠੀਆਂ ਹੋ ਕੇ ਵੀ ਅਸੀਂ ਜੇ ਕਹੀਏ ਹਾਲਤ ਨਹੀਂ ਹੈਗੀ, ਵੀ ਜਦੋਂ ਵੀ ਮਰਜ਼ੀ ਕੋਈ ਸਰਕਾਰ ਦਾ ਧੱਕਾ ਸੀ ਉੱਥੇ ਮੋਰਚਾ ਲਾ ਲਈਏ, ਇਸ ਕਰਕੇ ਜਦੋਂ ਸਰਕਾਰ ਕਮਜ਼ੋਰੀ ਚ ਆਉਂਦੀ ਹੈ
ਜੀ,
ਉਹ ਕਮਜ਼ੋਰੀ ਵੋਟਾਂ ਵੇਲੇ ਆਉਂਦੀ ਹੈ, ਉਦੋਂ ਅਸੀਂ ਆਪਦੇ ਅੰਦੋਲਨ ਨੂੰ ਤੇਜ਼ ਕਰਦੇ ਹਾਂ। ਅਕਾਲੀਆਂ ਦੇ ਰਾਜ ਚ ਵੀ ਕੀਤਾ, ਸੈਕਟਰੀਏਟ ਘੇਰਿਆ ਆਪਾਂ ਬਠਿੰਡੇ ਵਾਲਾ
ਜੀ,
ਪੰਜ ਸੱਤ ਦਿਨ ਬੈਠੇ ਰਹੇ, ਉਦੋਂ ਵੀ ਫਰਵਰੀ ਦਾ ਮਹੀਨਾ ਸੀਗਾ, ਕਿਸੇ ਨੇ ਨੀ ਸੁਣੀ। ਜਦੋਂ ਉਹ ਘੇਰ ਲਿਆ, ਮੁੱਖ ਮੰਤਰੀ ਦੀਆਂ ਪਾਵਰਾਂ ਡੀਸੀ ਕੋਲ ਆ ਗਈਆਂ, 96 ਮਤਲਬ
ਕਰੋੜ
100 ਕਰੋੜ ਰੁਪਇਆ ਇਹਨਾਂ ਨੂੰ ਖੁਦਕਸ਼ੀ ਵਾਲਿਆਂ ਨੂੰ ਵੰਡਣਾ ਪਿਆ, ਤੇ ਨਾਲ ਜਿਹੜੇ ਖੁਦਕਸ਼ੀਆਂ ਆਪਣੇ ਪਲਾਟਾਂ ਵਾਲੇ ਸੀਗੇ ਮਜ਼ਦੂਰ, ਉਹਨਾਂ ਨੂੰ ਪਲਾਟਾਂ ਦੇ ਕਬਜ਼ੇ ਦੇਣੇ ਪਏ, ਉਸ ਤੋਂ ਬਾਅਦ ਦੁਖੀ ਨੀ ਦਿੱਤੀ। ਕੈਪਟਨ ਨੇ ਕਹਿ ਦਿੱਤਾ ਵੀ ਸਾਨੂੰ 5 ਲੱਖ ਦੇਵਾਂਗੇ, ਇੱਕ ਵੀ ਕੇਸ ਨੀ ਗਿਣਾ ਸਕਦੇ ਪੰਜਾਬ ਚੋਂ ਜਿਹੜੇ ਕਿਸੇ ਖੁਦਕਸ਼ੀ ਵਾਲੇ ਦੀ ਪਰਿਵਾਰ ਦੀ ਬਾਂਹ ਫੜੀ ਹੋਵੇ ਇਹਨਾਂ ਨੇ।
ਹਾਂਜੀ ਸਾਥੀ, ਜਿਹਦੇ ਵਿੱਚ
ਇਹ ਹਾਲਤ ਬਣੀ ਹੋਈ
ਜੀ ਜੀ ਜੀ, ਮੈਂ ਇੱਕ ਅਸੀਂ ਇਸ ਮਾਧਿਅਮ ਤੋਂ ਬਹੁਤ ਵਾਰੀ ਪਹਿਲਾਂ ਇਹ ਮਸਲਾ ਜਿਹੜਾ ਡਿਸਕਸ ਕਰ ਚੁੱਕੇ ਹਾਂ, ਪਰ ਫਿਰ ਵੀ ਜਿਹੜੀਆਂ ਸਰਕਾਰਾਂ ਨੇ ਸਾਮਰਾਜਵਾਦੀ ਸਰਕਾਰਾਂ ਨੇ ਉਹ ਮੀਡੀਆ ਦੇ ਥਰੂ ਲੋਕਾਂ ਦੇ ਵਿੱਚ ਇਹੋ ਜਿਹੀ ਸਹਿਮਤੀ ਪ੍ਰਗਟ ਕਰਾਉਂਦੀਆਂ ਨੇ ਕਿ ਜਦੋਂ ਵੀ ਇਹੋ ਜਿਹੀ ਬੈਂਕਾਂ ਦੀ ਕਰਜ਼ੇ ਦੀ ਗੱਲ ਹੁੰਦੀ ਹੈ ਤੇ ਉਹ ਹਮੇਸ਼ਾ ਇੱਥੇ ਵੀ ਨਿਊਜ਼ੀਲੈਂਡ ਦੇ ਵਿੱਚ ਵੀ ਇਹੋ ਜਿਹੇ ਬਹੁਤ ਲੋਕ ਨੇ ਉਹ ਸਾਨੂੰ ਇਹ ਸਵਾਲ ਕਰਦੇ ਆ ਕਿ ਇਹ ਕਿਸਾਨਾਂ ਦਾ ਕਸੂਰ ਵਾ, ਇਹ ਵਿਆਹਾਂ ਤੇ ਜ਼ਿਆਦਾ ਖਰਚ ਕਰਦੇ ਆ, ਇਹ ਫਜ਼ੂਲ ਖਰਚੀ ਬਹੁਤ ਕਰਦੇ ਆ। ਮੈਂ ਫਿਰ ਚਾਹੂੰਗਾ ਕਿ ਇਹ ਸਵਾਲ ਤੇ ਫਿਰ ਗੱਲਬਾਤ, ਚਾਹੇ ਉਹ ਰਿਪੀਟ ਹੀ ਹੋਵੇ ਗੱਲ, ਤੁਸੀਂ ਉੱਤੇ ਥੋੜੀ ਜਿਹੀ ਗੱਲਬਾਤ ਕਰੋ ਜੀ।
ਦੇਖੋ ਜੀ, ਜਦੋਂ ਕਿਸੇ ਨੂੰ ਕੋਈ ਦੋਸ਼ ਲਾਉਣਾ ਤਾਂ ਕਿਸੇ ਨੂੰ ਕੁਛ ਲਾ ਦੇ।
ਹਾਂਜੀ ਬਿਲਕੁਲ,
ਜਿੰਨੀ ਕੋਈ ਮਹਿੰਗਾਈ ਹੈ, ਜਿਹੜਾ ਬੰਦਾ ਖੁਦਕੁਸ਼ੀ ਕਰ ਰਿਹਾ
ਜੀ,
ਉਹ ਕਿੰਨਾ ਕੁ ਵਿਆਹਾਂ ਦੇ ਖਰਚਾ ਕਰ ਲੂ। ਇਹ ਕਹਿੰਦੇ ਆ ਵੀ ਕਿਸਾਨ ਚਾਦਰ ਦੇਖ ਕੇ ਨੀ ਪੈਰ ਪਸਾਰਦੇ, ਚਾਦਰ ਤਾਂ ਕਿਸਾਨਾਂ ਤੇ ਰਹਿਣ ਹੀ ਨੀ ਦਿੱਤੀ ਇਹਨਾਂ ਨੇ, ਕੱਲੇ ਪੈਰ ਕਿਉਂ ਸਾਰੀ ਧੜ ਨੰਗੀ ਹੋਈ ਖੜੀ ਹੈ ਚਾਦਰ ਵੱਲੋਂ ਤਾਂ,
ਕੋਈ ਸ਼ੱਕ ਨੀ।
ਜਿੱਥੋਂ ਤੀਕਰ ਹੁਣ ਮੁੰਡਾ ਕੁੜੀ ਆ, ਜਿੰਨੀ ਮਹਿੰਗਾਈ ਹੈ
ਜੀ,
ਇਸ ਮਹਿੰਗਾਈ ਚ 5-7 ਲੱਖ ਰੁਪਇਆ ਲੱਗਣਾ ਮੂਲ ਦੀ ਗੱਲ ਹੈ, ਹੋਰ ਕੁੜੀਆਂ ਘਰੇ ਤਾਂ ਰੱਖੀਆਂ ਨੀ ਜਾ ਸਕਦੀਆਂ।
ਹਾਂਜੀ ਬਿਲਕੁਲ,
ਕੁੜੀਆਂ ਤਾਂ ਰਾਜੇ ਰਾਣੀਆਂ ਨੂੰ ਵਿਆਹਣੀਆਂ ਪੈ ਰਹੀਆਂ, ਉਹ ਨੀ ਘਰੇ ਰੱਖ ਸਕਦੇ, ਕਿਸਾਨ ਕਿਵੇਂ ਰੱਖਣਗੇ ਘਰੇ, ਜਾਂ ਕੋਈ ਮਜ਼ਦੂਰ ਕਿਵੇਂ ਘਰੇ ਰੱਖਣਗੇ
ਜੀ।
ਜਦੋਂ ਤੋਰਨਾ ਉਹਨਾਂ ਨੂੰ, ਉਹ ਖਰਚਾ ਤਾਂ ਉਹਨਾਂ ਦੀ ਮਜਬੂਰੀ ਆ, ਉਹਨਾਂ ਕਰਨਾ ਪਊਗਾ। ਉਹਦੇ ਚ ਹੁੰਦਾ ਕੀ ਹੈ, ਜਦੋਂ ਕਿਸੇ ਪਾਸੋਂ ਪੈਸਾ ਨੀ ਮਿਲਦਾ, ਬਹੁਤ ਸਾਰੀਆਂ ਉਦਾਹਰਨਾਂ ਪੰਜਾਬ ਦੀਆਂ
ਜੀ,
ਕਿਸਾਨਾਂ ਨੇ ਟਰੈਕਟਰ ਦਾ ਲੋਨ ਲਿਆ, ਨਵਾਂ ਟਰੈਕਟਰ ਕਢਾਇਆ, ਉਹਨੂੰ 1 ਲੱਖ ਰੁਪਇਆ ਘਾਟਾ ਪਾ ਕੇ ਉੱਥੇ ਛੱਡਤਾ, ਕਿਉਂਕਿ ਸਿੱਧਾ ਵਿਆਹ ਸਾਡਿਆਂ ਵਾਸਤੇ ਕੋਈ ਲੋਨ ਨੀ ਮਿਲਦਾ।
ਹਾਂਜੀ ਸਾਥੀ ਜੀ, ਮੈਂ
ਹੈਗੇ ਆ ਦੂਜੇ ਪਾਸੇ ਜਿਹੜੇ ਹੈਗੇ ਆ, ਇਹ ਕਿੰਨੇ ਕਿੰਨੇ ਖਰਚੇ ਕਰਦੇ ਆ, ਉਹਨਾਂ ਦੇ ਟੈਂਟ ਜਿੰਨਾ ਖਰਚਾ ਅਸੀਂ ਵਿਆਹਾਂ ਤੇ ਜਾਂ ਕਰਦੇ ਨੀ, ਮਰਨੇ ਤੇ ਨੀ ਕਰਦੇ, ਤੇ ਜੇ ਇਹਨੂੰ ਰੋਕਣਾ, ਇਹ ਪਹਿਲਾਂ ਖੁਦ ਆਪਣੇ ਤੌਰ ਤੇ ਰੋਕਣਾ।
ਹਾਂਜੀ,
ਇਸ ਨੂੰ ਸਾਦੇ ਵਿਆਹ ਕਰਨ ਲੱਗਣ, ਤੇ ਨਹੀਂ ਫਿਰ ਜਿੰਨਾ ਭਰਾਪੇ ਚ ਕੋਈ ਬਣਿਆ ਹੁੰਦਾ ਹੈ, ਅਗਲਾ ਤਾਂ ਇੰਨਾ ਕੁ ਤਾਂ ਕਰਨਾ ਹੀ ਪਊ।
ਬਿਲਕੁਲ ਬਿਲਕੁਲ,
ਦੂਜਾ ਜਿੰਨਾ ਦਾਜ ਵਾਲਾ ਹੈਗਾ, ਇਹਨਾਂ ਦਾ ਕੋਈ ਕੰਟਰੋਲ ਨੀ ਦਾਜ ਵਾਲੇ ਮਸਲੇ ਤੇ, ਤੇ ਅਗਲਾ ਜਿਹੜਾ ਮੂਹਰਲਾ ਟੁੱਟਿਆ ਹੋਇਆ ਜਾਂ ਹੈਗਾ, ਉਹਨੂੰ ਹੁੰਦਾ ਵੀ ਕੁੜੀ ਵਾਲਾ ਘਰ ਸਾਡੇ ਸਾਰੇ ਘਰੇ ਆ ਜੇ, ਚਲੀ ਇਸ ਹਾਲਤ ਚ ਕੁਛ ਨਾ ਕੁਛ ਪੈਸੇ ਲਾਉਣੇ ਪੈ ਰਹੇ ਆ, ਮਜਬੂਰੀ ਚ ਪੈਸੇ ਲਾਉਣੇ ਪੈ ਰਹੇ ਆ ਕੁਛ ਨਾ ਕੁਛ ਵਿਆਹਾਂ ਤੇ, ਖੁਸ਼ੀ ਨਾਲ ਨੀ ਕਰ ਰਹੇ।
ਬਿਲਕੁਲ 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 ਸਾਥੀ ਜੀ,
ਜਿੱਥੋਂ ਤੀਕਰ ਕੋਈ ਤਾਰੂਆਂ ਪੀਣ ਦੀ ਗੱਲ ਹੈ, ਸ਼ਰਾਬਾਂ ਪੀਣ ਦੀ ਗੱਲ ਹੈ, ਜਿਹਨਾਂ ਦੀ 100 ਚੋਂ 1-2 ਪਰਿਵਾਰ ਇਹ ਲੱਭ ਸਕਦੇ ਆ, ਅਸੀਂ ਗਰੰਟੀ ਕਰਦੇ ਹਾਂ ਕਿ 98% ਪਰਿਵਾਰਾਂ ਦੀ ਜੇ ਇਹ ਸਾਰਾ ਕੁਛ ਗਿਆ ਹੈ, ਇਹ ਉਹਦੇ ਕਰਕੇ ਨੀ ਗਿਆ। ਜੇ ਖੇਤੀ ਤੇ ਖਰਚਾ ਕਿੰਨਾ ਹੁੰਦਾ ਹੈ, ਉਹਦੇ ਫਸਲ ਦੇ ਉਹਨੂੰ ਪੂਰੇ ਭਾਅ ਨੀ ਮਿਲਣੇ, ਉਦੋਂ ਮੁੜ ਕੇ ਮਾੜੀਆਂ ਦਵਾਈਆਂ ਆ ਜਾਣੀਆਂ, ਉਹਨੂੰ ਕਿਉਂ ਨੀ ਗਿਣਦੇ? ਆ ਸਾਰੀ ਨਰਮਾ ਪੱਟੀ ਮਰ ਗਈ ਅਕਾਲੀਆਂ ਦੇ ਰਾਜ ਚ, ਤੇ ਮਾਜਵਾ ਦਿੱਤਾ ਉਹਨੂੰ 8,000, 15,000 ਤਾਂ ਖਰਚਾ ਉਹਨਾਂ ਦਾ ਕਿੱਲੇ ਤੇ, ਉਹਨਾਂ ਦਾ ਖਰਚਾ ਵੀ ਪੂਰਾ ਨੀ ਕਰਿਆ ਜਾਏਗਾ ਨਾ, ਹੋਵੇ ਆਮਦਨ ਤਾਂ ਕਿਤੇ ਗਈ, ਫਿਰ ਕਰਜ਼ਾ ਨੀ ਚੜੂਗਾ।
ਬਿਲਕੁਲ,
ਹੁਣ ਇਹ ਦੋ ਫਸਲਾਂ ਕਣਕ ਤੇ ਝੋਨੇ ਦੀ ਗੱਲ
ਜੀ,
ਇਹ ਸਾਰੀਆਂ ਫਸਲਾਂ ਦੀ ਗਰੰਟੀ ਕਿਉਂ ਨੀ ਕਰਦੇ ਵੀ ਭਾਈ ਉਹਨੂੰ ਖਰੀਦਣ ਵੀ
ਜੀ
ਤੇ ਉਹਦਾ ਮਤਲਬ ਜੋ ਵਾਜਬ ਭਾਅ ਬਣਦਾ ਉਹ ਦੇਣ ਮੁਨਾਫੇ ਬਖਸ਼ ਹੁਣ ਉਲਟਾ ਦੋਸ਼ ਕਿਸਾਨਾਂ ਤੇ ਵੀ ਇਹਨਾਂ ਨੇ ਪੰਜ ਧਰਤੀ ਦਾ ਪਾਣੀ ਵੀ ਮੰਗਾਤਾ ਇਹਨਾਂ ਨੇ ਪ੍ਰਦੂਸ਼ਣ ਵੀ ਕਰਤਾ ਜਾਣੀ ਆਪਦੀ ਗੱਲ ਨੂੰ ਕਹਿਣ ਖਾਤਰ ਜਿੰਨਾ ਇਹਨਾਂ ਕੋਲ ਸਾਧਨ ਹੈ ਮੀਡੀਆ ਹੈ ਸਾਰਾ ਕੁਛ ਹੈ
ਜੀ
ਜਾਣੀ ਝੂਠ ਨੂੰ ਸੱਚ ਬਣਾਉਣ ਵਾਲੀ ਹਾਲਤ ਚ ਬਣ ਜਾਂਦੇ ਇਹ ਜਿੰਨਾ ਉਹਦੇ ਪ੍ਰਚਾਰ ਕਰਦੇ ਹੈ
ਕੋਈ ਸ਼ੱਕ ਨੀ ਜੀ
ਇਹ ਗੱਲ ਬਦਲਣੀ ਹੈ ਸਾਨੂੰ ਦਿਆ ਕਰਨ ਰੋਜ਼ ਘੰਟਾ ਟੈਲੀਵਿਜ਼ਨ ਤੇ
ਬਿਲਕੁਲ ਬਿਲਕੁਲ ਬਿਲਕੁਲ
ਉਹਦੇ ਤਾਂ ਕਿਹਨੇ ਟਾਈਮ ਦੇਣੇ
ਹਾਂਜੀ
ਸਾਨੂੰ ਤਾਂ ਜਿੱਥੇ ਅਸੀਂ ਲੋਕਾਂ ਦੀਆਂ ਕੋਈ ਰੈਲੀਆਂ ਵਗੈਰਾ ਕਰਦੇ ਉੱਥੇ ਬੋਲਣ ਨੀ ਦਿੰਦੇ ਅੱਜ ਦੇ ਬੁੱਧੀਜੀਵੀ ਹੈ ਇਕੱਲਾ ਲੋਕਾਂ ਦੇ ਪੱਖ ਚ ਕਲਮ ਨਾਲ ਲਿਖਦੇ ਹੈ ਇਹ ਇਹਦਾ ਕੀ ਦੋਸਤ ਹੋ ਗਿਆ ਤੇ ਮੋਦੀ ਸਾਹਿਬ ਕਹਿੰਦੇ ਜੀ ਸ਼ਹਿਰੀ ਮਾਓਵਾਦੀ ਹੈ ਤੁਹਾਡਾ ਲਿਖਣਾ ਵੀ ਬੰਦ ਤੁਹਾਡਾ ਮੂੰਹ ਵੀ ਕਰਨਾ ਬੰਦ ਕਰਨਾ
ਬਿਲਕੁਲ ਬਿਲਕੁਲ
ਤੇ ਜੇ ਪ੍ਰਚਾਰ ਦੇ ਸਾਧਨ ਇਹਨਾਂ ਕੋਲ ਸਾਰਾ ਕੁਛ ਫਿਰ ਉਹ ਮਾਹੌਲ ਦਾ ਫਰਕ ਪਾਉਂਦੀ ਹੈ
ਬਿਲਕੁਲ ਜੀ ਬਿਲਕੁਲ
ਸਾਰੇ ਦੋਸਤ ਹੈ ਜਿਹੜੇ ਵਿਆਹ ਸਰਦੀਆਂ ਵਾਲੇ ਜਿੰਨੇ ਕਹਿੰਦੇ ਹੈ ਉਦੋਂ ਗਾਹ ਜਿਹੜੇ ਕਹਿੰਦੇ ਵੀ ਕੰਮ ਵੀ ਛੱਡ ਗਏ ਮੇਰਾ ਇੱਕੋ ਹੀ ਸਵਾਲ ਹੈ ਜੇ ਕਿਸਾਨ ਕੰਮ ਛੱਡ ਗਏ ਅਸੀਂ ਮੰਨ ਲਈਏ ਛੱਡ ਗਏ ਮੈਂ ਕਰਜ਼ਾ ਚੜ ਗਿਆ ਜਿਹੜੇ ਬਿਹਾਰ ਚੋ ਭਾਈ ਆ ਕੇ ਪੰਜਾਬ ਚ ਕੰਮ ਕਰਦੇ ਆ ਕਹਿੰਦੇ ਉਹਨਾਂ ਤੋਂ ਕੰਮ ਕਰਾਉਣੇ ਹੋ ਇਹਨਾਂ ਦੀ ਦਲੀਲ ਹੈ ਫਿਰ ਉਹ ਸਾਡੇ ਇੱਥੇ ਪੰਜਾਬ ਦੀਆਂ ਮੋਟਰਾਂ ਤੇ ਅੱਗੇ ਬੋਰੀਆਂ ਤੇ ਕਿਉਂ ਸੁਣਦੇ ਆ ਇਹ ਹੋਵੇ ਕੰਮ ਛੱਡ ਗਿਆ ਜਿਹੜਾ ਉਹ ਤਾਂ ਭਾਈ ਭੁੱਖਾ ਦਿੱਤਾ ਹਮਰੂਗਾ ਹੀ ਉਹਨੇ ਕਰਜ਼ਾ ਚੜੂਗਾ ਹੀ ਇਹਨਾਂ ਕੋਲ ਕੋਈ ਜਵਾਬ ਹੈਗਾ ਤੇ ਉਹ ਬੋਰੀਆਂ ਤੇ ਕਿਉਂ ਸੁਣਦੇ ਆ ਜੇ ਕੰਮ ਛੱਡਣ ਦੀ ਗੱਲ ਹੈ ਸਾਨੂੰ ਇਹ ਦੱਸਣ ਵੀ ਆੜਤੀ ਕੀ ਕਰਦੇ ਆ ਤੇ ਆੜਤੀਆਂ ਕੋਲ ਜਿੰਨੀ ਸਾਡੀ ਪੰਜਾਬ ਦਾ ਕੁੱਲ ਅਨਾਜ ਪੈਦਾ ਹੁੰਦਾ ਹੈ ਉਹ ਸਾਰਾ ਦਾ ਸਾਰਾ ਆੜਤੀਆਂ ਦੇ ਪੇਟੇ ਪੈ ਕੇ ਅਸੀਂ ਫਿਰ ਕਰਜ਼ਾ ਲੈ ਕੇ ਆਉਂਦੇ ਉਹਨਾਂ ਤੋਂ ਪਿੰਡਾਂ ਚ ਕਿਸੇ ਖੁਸ਼ੀ ਜਮੀ ਚ ਜਾਣਾ ਤਾਂ ਡਰਾਈਵਰ ਹੈ ਗੱਡੀ ਤੇ ਸਾਨੂੰ ਦੱਸਣ ਉਹ ਕੀ ਕਰਦੇ ਉਹਨਾਂ ਕੋਲੇ ਪੈਸੇ ਕਿਉਂ ਜੁੜ ਗਏ ਜਦੋਂ ਇਸੇ ਕੈਪਟਨ ਸਾਹਿਬ ਨੂੰ ਜਦੋਂ ਪਹਿਲਾਂ ਪਹਿਲੇ ਔਸ ਚ ਆਏ ਹੈ ਸਾਡੀ ਪਟਿਆਲੇ ਧਰਨ ਲੱਗੇ ਉਹਨਾਂ ਨੇ ਮੀਟਿੰਗ ਹੋਈ ਉਹਦਾ ਨਾਲ ਚੋਣ ਜਾਬਤਾ ਲੱਗ ਗਿਆ
ਹਾਂਜੀ
ਹੁਣ ਤਾਂ ਕਹਿੰਦੇ ਚੋਣ ਜਾਬਤਾ ਲੱਗ ਗਿਆ ਅਸੀਂ ਕਿਹਾ ਵੀ ਅਸੀਂ ਤਾਂ ਭਾਈ ਤੁਹਾਨੂੰ ਸਰਕਾਰ ਨੂੰ ਪੈਸੇ ਦਵਾਉਣੇ ਆ ਚੋਣ ਜਾਬਤਾ ਕੀ ਆ ਉਹਦੇ ਵਿੱਚ ਅਸੀਂ ਕਿਹੜਾ ਮੰਗਦੇ ਹਾਂ ਕਹਿੰਦੇ ਦੱਸੋ ਅਸੀਂ ਕਿਹਾ ਵੀ ਆੜਤੀਆਂ ਦੀਆਂ ਸਾਡੀਆਂ ਪਾਸਬੁੱਕਾਂ ਬਣਾ ਦਿਓ ਜਿਵੇਂ ਬੈਂਕਾਂ ਦੀਆਂ ਬਣੀਆਂ ਉਹ ਮਨ ਮਰਜ਼ੀ ਦੇ ਪੈਸੇ ਤਾਂ ਨਾ ਭਰਨ ਇਹ ਤਾਂ ਕਹਿੰਦੇ ਉਹਨਾਂ ਦਾ ਦੋ ਨੰਬਰ ਦਾ ਕੰਮ ਬੰਦ ਹੋਜੂ ਜੇ ਹੁਣ ਆਏ ਚੋਰ ਤੇ ਕੁੱਤੀ ਰਲੀ ਹੋਈ ਹੈ
ਬਿਲਕੁਲ ਵਿਆਹਾਂ ਵਾਲੇ ਬਹੁਤ ਖਰਚਾ ਕਰਦੇ ਇੱਥੇ ਆਪਣਾ ਸਾਥੀ ਹੈ ਜਿਹੜਾ ਬਹੁਤ ਸਵਾਲ ਕਰਦਾ ਹੁੰਦਾ ਤੇ ਮੈਂ ਉਹਦੀ ਫੇਸਬੁੱਕ ਤੇ ਦੇਖ ਰਿਹਾ ਸੀਗਾ ਕਿਸੇ ਦੀ ਵਿਆਹ ਦੀ ਪਾਰਟੀ ਕੋਈ ਖਾਸ ਨੀ
ਉਹਦੇ ਹਾਂਜੀ
ਹਾਂਜੀ
ਖਾਸਾ ਵੱਡਾ ਹਿੱਸਾ ਉਸ ਕਿਸਾਨ ਨੇ ਖਾਸ ਕਰਕੇ ਮਜ਼ਦੂਰਾਂ ਦਾ
ਹਾਂਜੀ
ਉਹ ਦੋ ਦੋ ਸੌ ਤਿੰਨ ਤਿੰਨ ਸੌ ਕੁੜੀਆਂ ਦੇ ਇਕੱਠੇ ਆਨੰਦ ਕਾਰਜ ਹੁੰਦੇ ਆ ਉਹ ਸਧਾਰਨ ਆਨੰਦ ਕਾਰਜ ਕਰਨ ਦੀ ਹਾਲਤ ਚ ਨੀ ਰਹਿਣ ਦਿੱਤੇ ਉਹ ਤਾਂ ਖਰਚਾ ਨੀ ਕਰਦੇ ਦੇਖਾਂ ਉਹਨਾਂ ਦੀ ਹਾਲਤ ਕਿਉਂ ਬਣ ਗਈ ਕੁੜੀਆਂ ਨੂੰ ਵਿਆਹੁਣ ਦੀ ਹਾਲਤ ਚ ਨੀ ਕੋਈ ਨਾ ਕੋਈ ਸੰਸਥਾਵਾਂ ਉਹਨਾਂ ਦਾ ਵਿਆਹ ਕਰਦੇ ਨੇ
ਇਹ ਹਾਲਾਤ ਉਹ ਮੈਂ ਗੱਲ ਕਰ ਰਿਹਾ ਸੀਗਾ ਜੀ ਉਹ ਜਿਹੜੇ ਸਵਾਲ ਕਰਦੇ ਹੁੰਦੇ ਆ ਉਹ ਖੁਦ ਇਸ ਟਾਈਮ ਇੰਡੀਆ ਗਏ ਹੋਏ ਤੇ ਫੇਸਬੁੱਕ ਦੇ ਉੱਪਰ ਪਾਉਣ ਡੇ ਸੀਗੇ ਅੰਮ੍ਰਿਤਸਰ ਕਿਸੇ ਉਹਨਾਂ ਦੇ ਰਿਸ਼ਤੇਦਾਰ ਦਾ ਵਿਆਹ ਤੇ 5-star ਹੋਟਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸੋ ਉਹ ਇੱਕ ਦੋ ਜਿਹੜੀਆਂ ਬਹੁਤ ਘੱਟ ਪਰਸੈਂਟ ਜਿਹੜੀਆਂ ਧਨਾੜ ਜਿਹੜੇ ਪਰਿਵਾਰ ਹੈਗੇ ਨੇ ਕਿਸਾਨੀ ਦੇ ਵਿੱਚ ਵੀ ਹੈਗੇ ਜਿਹੜੇ ਇਸ ਤਰੀਕੇ ਨਾਲ ਵਿਆਹ ਕਰਦੇ ਨੇ ਪਰ ਸਾਰਿਆਂ ਨੂੰ ਉਸ ਇੱਕੋ ਰੱਸੀ ਦੇ ਨਾਲ ਬੰਨਿਆ ਜਾਣਾ ਬਿਲਕੁਲ ਬਿਲਕੁਲ ਸਾਥੀ ਜੀ ਗਲਤ ਹੈ ਸਾਥੀ ਜੀ ਇੱਕ ਹੋਰ ਸਵਾਲ ਜਿਹੜਾ ਜਿਹੜੀ ਪਬਲਿਕ ਜਿਹੜੀ
ਜੀ ਜੀ ਹੁਣ ਬਾਦਲ ਦਾ ਪਰਿਵਾਰ ਹੈ
ਜੀ
ਇਸ ਕਿਸਮ ਦੇ ਹੈ
ਜੀ
ਤੇ ਜਿੰਨੇ ਮਰਜ਼ੀ ਲਾ ਦੇਣ ਜੇ ਉਹਨਾਂ ਨੂੰ ਕਹਿ ਕੇ ਕਿਸਾਨ ਕਹਿਣਾ ਕਿਉਂਕਿ ਬਾਦਲ ਵੀ ਕਹਿੰਦਾ ਮੈਂ ਕਿਸਾਨ ਹਾਂ ਉਹ ਕਹਿਣ ਵੀ ਹਾਂ ਉਹਨਾਂ ਨੇ ਜੇ ਇੰਨੇ ਲਾਤੇ
ਜੀ
ਉਹਨਾਂ ਕੋਲ ਤਾਂ ਇੰਨਾ ਦਾਣਾ
ਬਿਲਕੁਲ
ਉਹਦਾ ਦੋ ਥੱਲੇ ਦੇ ਪੰਜ ਪੰਜ ਚਾਰ ਚਾਰ ਕਿੱਲੇ ਵਾਲੇ ਤੇ ਲਾਉਣਾ ਇਹ ਕਿਵੇਂ ਵਾਜਬ ਹੈ
ਕੋਈ ਸ਼ੱਕ
ਨਹੀਂ ਵੀਹ ਵੀਹ ਪੰਜਾਹ ਪੰਜਾਹ ਕਿੱਲੇ ਠੀਕ ਹੈ ਉਹ ਵੀ ਖਰਚ ਕਰ ਸਕਦੇ ਆ
ਬਿਲਕੁਲ ਇੱਕ ਸਾਥੀ ਜੀ ਹੋਰ ਸਵਾਲ ਜਿਹੜਾ ਪੁੱਛਿਆ ਜਾਂਦਾ ਹੈ ਕਿ ਜੇ ਕਿਸਾਨਾਂ ਦੇ ਜੀ ਇਹ ਧਰਨੇ ਲਾਉਂਦੇ ਆ ਤੇ ਧਰਨਿਆਂ ਨਾਲ ਕੁਛ ਨੀ ਬਣਦਾ ਪਿਆ ਵੀ ਕਿਸਾਨ ਆਪਣੀ ਇੱਕ ਵੱਖਰੀ ਪਾਰਟੀ ਬਣਾ ਕੇ ਇਲੈਕਸ਼ਨ ਕਿਉਂ ਨੀ ਲੜਦੇ ਤੇ ਫਿਰ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਮੈਂ ਨੀ ਸਵਾਲ ਕਰ ਰਿਹਾ ਜਿਹੜੇ ਲੋਕ ਜਿਸ ਤਰੀਕੇ ਨਾਲ ਲੋਕਾਂ ਦੀ ਜਿਹੜੀ ਰਾਜਨੀਤੀ ਦੀ ਸਮਝ ਹੈ ਉਸ ਹਿਸਾਬ ਦੇ ਨਾਲ ਕਿਉਂਕਿ ਆਮ ਆਦਮੀ ਪਾਰਟੀ ਨੂੰ ਵੀ ਦੇਖ ਹੀ ਲਿਆ ਜਿੰਨਾ ਚਾਅ ਸੀਗਾ ਤੇ ਕਿਸ ਤਰੀਕੇ ਨਾਲ ਮੂਧੇ ਮੂੰਹ ਆ ਕੇ ਉਹ ਡਿੱਗੇ ਨੇ ਸੋ ਇਹਦਾ ਤੁਸੀਂ ਸਾਥੀ ਜੀ ਕੀ ਜਵਾਬ ਦੇਣਾ ਚਾਹੋਗੇ
ਅਸੀਂ ਇਹਦਾ ਜਵਾਬ ਹੀ ਦੇਣਾ ਚਾਹੁੰਦੇ ਹਾਂ ਜੀ। ਜੋ ਸਿਸਟਮ ਇਹਨਾਂ ਨੇ ਚੋਣਾਂ ਦਾ ਬਣਾਇਆ
ਜੀ,
ਪਹਿਲੀ ਗੱਲ ਤਾਂ ਕੋਈ ਵੀ ਇਮਾਨਦਾਰ ਬੰਦਾ ਇਹ ਚੋਣ ਲੜ ਨਹੀਂ ਸਕਦਾ, ਜਿੰਨੀ ਖਰਚੀਲੀ ਹੈ ਜਿੰਨੀ ਮਹਿੰਗੀ ਹੈ। ਜੇ ਸਰਪੰਚ ਦੀ ਚੋਣ ਤੇ 12-15 ਲੱਖ ਰੁਪਇਆ ਖਰਚ ਹੋਣਾ ਹੈ,
ਬਿਲਕੁਲ
ਉਹ ਐਮ ਐਲ ਏ ਤੇ ਐਮ ਪੀ ਨੇ ਚੋਣਾਂ ਲੜ ਕੇ ਸਰਕਾਰ ਬਣਾ ਲਓਗੇ, ਉਦੋਂ ਗਾਹਾਂ ਵਾਲੀ ਗੱਲ
ਜੀ।
ਅਸੀਂ ਬਹੁਤ ਸਪਸ਼ਟ ਕਹਿਣਾ ਚਾਹੁੰਦੇ ਹਾਂ ਕਿ ਇਸ ਸਿਸਟਮ ਦੇ ਵਿੱਚ ਕਿੰਨਾ ਵੀ ਮਰਜ਼ੀ ਇਮਾਨਦਾਰ ਬੰਦਾ ਜਾ ਵੜੇ, ਇਹ ਸਿਸਟਮ ਨੂੰ ਇਮਾਨਦਾਰ ਨਹੀਂ ਰਹਿਣ ਦਿੰਦਾ।
ਬਿਲਕੁਲ ਸਹੀ ਹੈ ਜੀ, ਅਸੀਂ ਦੇਖ ਲਿਆ ਉਹ ਆਮ ਆਦਮੀ ਪਾਰਟੀ ਚ ਵੀ ਦੇਖ ਲਿਆ।
ਹਾਂ ਜੀ, ਇਹ ਸਿਸਟਮ ਇਹ ਹੈ ਜੀ, ਇਹ ਖੁਦ ਮੇਰੇ ਨਾਲ ਆਪਦੀ ਜਾਤੀ ਧਾਰਨਾ ਜੇ ਕਹਿਣਾ ਹੋਵੇ। ਅਸੀਂ ਨੌਜਵਾਨ ਭਾਰਤ ਸਭਾ ਸੀਗਾ, ਪੰਚਾਇਤ ਦਾ ਧੜੇਬੰਦੀ ਬਣ ਗਈ, ਸਰਪੰਚ ਕਿੰਨੀ ਗਿਣਤੀ ਘੱਟ ਰਹੇਗੀ ਮੈਂਬਰਾਂ ਦੀ, ਕਰੰਟ ਆ ਰਹੇ ਸੀ ਪਿੰਡ ਦਾ ਕੰਮ ਨਹੀਂ ਸੀ ਕਰ ਰਹੀ, ਅਸੀਂ ਪਿੰਡ ਦਾ ਇਕੱਠ ਕਰਿਆ, ਉਹਨਾਂ ਨੇ ਜਾ ਕੇ ਮੈਨੂੰ ਮੂਹਰੇ ਲਾਤਾ।
ਠੀਕ ਹੈ,
ਗਲੀਆਂ ਨਾਲੀਆਂ ਦਾ ਕੰਮ ਸੀ।
ਹਾਂਜੀ,
ਓਵਰਸੀਰ ਆਇਆ ਕਹਿੰਦਾ ਜੀ ਇਹ ਦਿਹਾੜੀਏ ਕਿੰਨੇ ਆ, ਦਿਹਾੜੀਏ ਘੱਟ ਸੀ ਉਹਨਾਂ ਦਾ ਮਤਲਬ ਗਿਣਤੀ ਵੱਧ ਪਾਈ ਹੋਈ ਸੀ, ਉਹ ਕਹਿੰਦਾ ਵੀ ਇਹ ਤਾਂ ਫਿਰ ਭ੍ਰਿਸ਼ਟਾਚਾਰ ਗੈਰ ਕਾਨੂੰਨੀ ਗੱਲ ਹੈ। ਮੈਂ ਇਹਨੂੰ ਐਂ ਪੁੱਛੋ ਵੀ ਦਿਹਾੜੀ ਕਿੰਨੀ ਲੈਂਦੇ ਆ ਤੁਸੀਂ, ਜਿਹੜੀ ਜਿੰਨੇ ਮਜ਼ਦੂਰ ਹੈ ਤੁਸੀਂ ਕਿੰਨੇ ਦਿਨ ਸਰਕਾਰੀ ਤੌਰ ਤੇ ਇਹਨਾਂ ਨੂੰ ਕਿੰਨੇ ਲੈਂਦੇ ਆ, ਮਿਸਤਰੀ ਦਿਹਾੜੀ ਤੁਸੀਂ ਕੀ ਦਿੰਦੇ, ਮਿਸਤਰੀ ਨੂੰ ਦਿਹਾੜੀ ਕੀ ਮਿਲ ਰਹੀ ਹੁਣ ਮੌਕੇ ਤੇ,
ਹਾਂਜੀ
ਇੱਟਾਂ ਦਾ ਰੇਟ ਕੀ ਹੈ ਪ੍ਰਾਈਵੇਟ ਤੌਰ ਤੇ,
ਹਾਂਜੀ
ਤੁਸੀਂ ਇੱਟਾਂ ਦਾ ਰੇਟ ਦਾ ਪੈਸੇ ਕਿੱਥੋਂ ਦੇ ਰਹੇ ਹੋ, ਇਹ ਜਿਹੜਾ ਪਾੜਾ ਉਸਨੇ ਵਿਚਾਲੇ ਪਾਇਆ ਕੀ ਇਹਦੇ ਪੈਸੇ ਮੈਂ ਭਰੂੰਗਾ ਵਿਚਾਲਿਓ, ਇਮਾਨਦਾਰੀ ਦੇ ਤੌਰ ਤੇ ਬਣਦਾ ਵੀ ਪੈਸੇ ਮੈਂ ਪਾਵਾਂ,
ਸਿਸਟਮ ਕਰਪਟ ਕਰਦਾ ਜੀ ਤੁਹਾਨੂੰ ਬਿਲਕੁਲ,
ਇਹ ਤਾਂ ਹੈ ਨੀ ਗੈਰ ਕਾਨੂੰਨੀ, ਉਹ ਕਹਿੰਦਾ ਫਿਰ ਇਹ ਹੈਗਾ ਤੁਸੀਂ ਮੇਰਾ ਹਿੱਸਾ ਕੱਢ ਦਿਓ।
ਅੱਛਾ ਠੀਕ ਹੈ,
ਸਿੱਧੇ ਸਿੱਧੇ ਜੀ ਵੀ ਇਹਦਾ ਫਿਰ ਗੱਲ ਚੱਲੂਗੀ।
ਹਾਂਜੀ ਹਾਂਜੀ,
ਤੇ ਮੈਂ ਤਾਂ ਕੱਢਣਾ ਨੀ, ਕਹਿੰਦਾ ਫਿਰ ਤੇ ਕੇਸ ਬਣੂਗਾ। ਮਹਾ ਮੈਨੂੰ ਕੋਈ ਫਰਕ ਨੀ ਪੈਂਦਾ, ਤੁਸੀਂ ਜਿਹੜਾ ਕੇਸ ਬਣਾਉਣਾ ਬਣਾ ਲਓ, ਪਿੰਡ ਵਾਲਿਆਂ ਨੂੰ ਪਤਾ ਵੀ ਬੰਦਾ ਮਾਣਦਾਰ ਹੈ ਕਿ ਬੇਈਮਾਨ ਹੈ, ਤੁਸੀਂ ਜਿਹੜਾ ਕੇਸ ਬਣਾਉਣਾ ਬਣਾ ਲਓ। ਕਹਿੰਦੀ ਜਦੋਂ ਹੁਣ ਜਿਹੜਾ ਸਰਪੰਚ ਬਣੋ ਜੇਲ੍ਹ ਜਾਣ ਵਾਸਤੇ ਤਾਂ ਬਣਿਆ ਨੀ, ਅਸੀਂ ਤਾਂ ਉਸ ਸਮਾਜ ਸੀ ਉਸ ਇਰਾਦੇ ਵਾਲੇ ਸੀ, ਤੇ ਸਰਪੰਚ ਲੱਗੂ ਵੀ ਜੇਲ੍ਹ ਤੋਂ ਬਚਣਾ ਭਾਈ ਫਿਰ ਕੱਢ ਦਿਓ ਐਸਾ, ਤੇ ਇੱਕ ਵਾਰੀ ਉਹਦਾ ਕੱਢ ਦੋ, ਅਗਲਾ ਬੇਈਮਾਨ ਤਾਂ ਬਣ ਗਿਆ, ਅਗਲੀ ਆਰਾਮ ਦਾ ਕੱਢ ਲੂ, ਇਹ ਢਾਂਚਾ ਤਾਂ ਬੇਈਮਾਨ ਪੈਦਾ ਕਰਦਾ।
ਕੋਈ ਸ਼ੱਕ ਨੀ ਜੀ, ਕੋਈ ਸ਼ੱਕ ਨੀ,
ਜੇ ਸਕੂਲਾਂ ਚ ਵਿਦਿਆ ਦੇਣੀ ਹੈ ਵੀ ਹਾਂ ਦੁੱਧ ਚ ਕਿੰਨਾ ਪਾਣੀ ਲਾ ਤਾਂ ਕਿੰਨਾ ਮੁਨਾਫਾ ਹੋ ਗਿਆ, ਇਹ ਸਿਸਟਮ ਜਿਹੜਾ ਮਰਜ਼ੀ ਕੋਈ ਇਮਾਨਦਾਰ ਬੰਦਾ ਜਾਵੜੇ
ਜੀ,
ਉਹ ਇਮਾਨਦਾਰ ਰਹਿ ਨੀ ਸਕਦਾ, ਲੋਕਾਂ ਦਾ ਕੁਛ ਕਰ ਨੀ ਸਕਦਾ।
ਬਿਲਕੁਲ ਬਿਲਕੁਲ ਬਿਲਕੁਲ, ਸਾਥੀ ਜੀ
ਜਿਹੜੇ ਰਾਜ ਚ ਜਾਂਦੇ ਆ
ਜੀ,
ਸਰਕਾਰ ਹਿੰਦੁਸਤਾਨ ਦੀ ਹੈ, ਅਮਰੀਕਾ ਦੇ ਥੱਲੇ ਕਿਉਂ ਲੱਗੀ ਹੋਈ ਹੈ, ਨੀਤੀਆਂ ਅਮਰੀਕਾ ਚ ਪਾਲਿਸੀਆਂ ਲਾਗੂ ਹੁੰਦੀਆਂ।
ਬਿਲਕੁਲ ਬਿਲਕੁਲ, ਕੋਈ ਸ਼ੱਕ ਨੀ ਜਿਹਦੇ ਵਿੱਚ,
ਜਿਹੜਾ ਆਮ ਸਧਾਰਨ ਕੋਈ ਬੰਦਾ ਉੱਠ ਕੇ ਜਿਹਦੇ ਕੋਲ ਹਜੇ 5-7 ਜਾਂ 10 ਜਾਂ 20 ਜਾਂ 50 ਹਜ਼ਾਰ ਬੰਦਾ ਹੈ ਉਹਦਾ ਮੈਂਬਰ
ਜੀ,
ਜਿਹੜੇ ਚਲੋ ਆਉਂਦੇ ਆ ਇਕੱਠਾਂ ਚ
ਜੀ,
ਉਹ ਕਿਵੇਂ ਭਿੜਨਗੇ ਇਹਨਾਂ ਦੇ ਨਾਲ?
ਨਹੀਂ ਨਹੀਂ ਹੋ ਸਕਦਾ ਜੀ,
ਪਹਿਲਾਂ ਇਹ ਖੁਦ ਭਿੜ ਲਾਣਾ।
ਬਿਲਕੁਲ ਬਿਲਕੁਲ, ਸਾਥੀ ਜੀ ਮੈਂ ਪੜ੍ਹ ਰਿਹਾ ਸੀਗਾ ਕਿ
ਇਹਨੂੰ ਪਤਾ ਵੀ ਲੋਕਾਂ ਦੇ ਉਲਟ ਜਾ ਰਿਹਾ, ਕੰਮ ਲਿਆ ਰਹੇ
ਆ, ਕੋਈ ਸ਼ੱਕ ਨੀ
ਉਹਦੇ ਸਾਬਤ ਕਰਤਾ,
ਹਾਂਜੀ
ਉਸਦੇ ਜ਼ੋਰ ਤੇ ਉਧਰ ਨੂੰ ਤੁਰੀ ਜਾਂਦੇ ਧੱਕੇ ਨਾਲ।
ਬਿਲਕੁਲ 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 ਬਿਲਕੁਲ, ਇਹਦੇ ਨਾਲ ਹੀ ਸਾਥੀ ਜੀ ਮਿਲਦੀ ਜੁਲਦੀ ਗੱਲ ਹੈ ਕਿ ਮੈਂ ਉਗਰਾਹਾਂ ਦਾ ਬਿਆਨ ਪੜ੍ਹ ਰਿਹਾ ਸੀਗਾ ਕਿ ਜਿਹੜੀਆਂ 10 ਜਥੇਬੰਦੀਆਂ ਨੇ ਸੀਟੂ ਦੀਆਂ, ਉਹ ਜਿਹੜੀਆਂ ਇਹ ਨਿੱਜੀਕਰਨ ਤੇ ਸੰਸਾਰੀਕਰਨ ਤੇ ਵਪਾਰੀਕਰਨ ਦੀਆਂ ਜਿਹੜੀਆਂ ਨੀਤੀਆਂ ਨੇ, ਜਿਹੜੀਆਂ ਤੁਸੀਂ ਪਹਿਲਾਂ ਦੱਸ ਚੁੱਕੇ ਹੋ ਕਿ ਅਮਰੀਕਾ ਵਰਗੇ ਮੁਲਕ ਉਹਨਾਂ ਨੂੰ ਤੈਅ ਕਰਕੇ ਹਿੰਦੁਸਤਾਨ ਤੇ ਲਾਗੂ ਕਰਦੇ ਨੇ, ਸੋ ਜਿਹੜਾ ਕੱਲ੍ਹ ਤੇ ਪਰਸੋਂ ਜਿਹੜਾ ਇਹ ਸੰਘਰਸ਼ ਚੱਲ ਰਿਹਾ ਉਹਦੇ ਵਿੱਚ ਉਗਰਾਹਾਂ ਜਿਹੜੇ ਨੇ ਉਹਦੇ ਵਿੱਚ ਤੁਸੀਂ ਸ਼ਾਮਲ ਹੋਣ ਜਾ ਰਹੇ ਹੋ ਜਾਂ ਸਿਰਫ ਇੱਕ ਇਹ? ਠੀਕ ਆ, ਬਾਹਰ ਦੀ ਸਪੋਰਟ ਕਰਾਂਗੇ। ਠੀਕ 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 ਹੈ ਸਾਥੀ ਜੀ,
ਨਿੱਜੀਕਰਨ ਦੇ ਖਿਲਾਫ਼ ਲੜ ਰਹੇ ਆ, ਗੱਲ ਜਾਇਜ਼ ਹੈਗੀ ਹੈ,
ਹਾਂਜੀ
ਅਸੀਂ ਬਾਹਰੋਂ ਸਪੋਰਟ ਕਰਾਂਗੇ।
ਠੀਕ ਠੀਕ ਸਾਥੀ ਜੀ, ਉਸ ਤੋਂ ਬਾਅਦ ਸਾਥੀ ਜਿਹੜਾ 18 ਤਰੀਕ ਨੂੰ ਸਰੋਤਿਆਂ ਨਾਲ ਸਾਂਝ ਪਾਓ, 18 ਤਰੀਕ ਜਿਹੜੀਆਂ 7 ਕਿਸਾਨ ਜਥੇਬੰਦੀਆਂ ਇਕੱਠਾ ਹੋ ਕੇ ਜਿਹੜਾ ਸੰਘਰਸ਼ ਕਰਨ ਜਾ ਰਹੀਆਂ ਨੇ ਉਹਦੇ ਬਾਰੇ ਵੀ ਸਰੋਤਿਆਂ ਨਾਲ ਸਾਂਝ ਪਾਓ ਜੀ।
18 ਤਰੀਕ ਨੂੰ ਜੀ 7 ਕਿਸਾਨ ਜਥੇਬੰਦੀਆਂ ਦਾ ਸੱਦਾ ਦਿੱਤਾ ਡੀਸੀਆਂ ਤੇ ਦਫ਼ਤਰਾਂ ਮੂਹਰੇ ਧਰਨੇ ਤੇ ਮੁਜ਼ਾਹਰੇ ਕਰਨ ਦਾ
ਜੀ।
ਇਹ ਮੰਗਾਂ ਜਿਹੜਾ ਮੰਗ ਪੱਤਰ ਇਹੀ ਹੈ ਵੀ ਕੁੱਲ ਕਰਜ਼ੇ ਤੇ ਲੀਕ ਮਾਰੋ, ਘਰ ਘਰ ਤੁਹਾਡੀ ਰੁਜ਼ਗਾਰ ਦੀ ਗੱਲ ਹੈਗੀ ਹੈ
ਜੀ,
ਆ ਜਿਹੜਾ ਬੈਂਕਾਂ ਵਾਲਾ ਹੈਗਾ ਮਤਲਬ ਚਾਹੇ ਖਾਲੀ ਵਗੈਰਾ ਲਏ ਚਾਹੇ ਆੜਤੀਆਂ ਨੇ ਵਾਪਸ ਕਰੋ, ਇਹ 8-10 ਮੰਗਾਂ ਕੁੱਲ ਜੇ ਕਹਿਣੀਆਂ ਹੁਣ ਤਾਂ
ਜੀ।
ਉਹਦੇ ਚ ਸਾਡਾ ਪ੍ਰੋਗਰਾਮ ਇਹ ਹੈ ਵੀ ਡਿਸੀਜਨ ਉਹਦੇ ਅਸੀਂ ਇਕੱਲੇ ਧਰਨੇ ਨੇ, ਚੇਤਾਵਨੀ ਦੇ ਕੇ ਆਉਣੀ ਹੈ।
ਠੀਕ ਹੈ ਜੀ,
ਜਾਂ ਤਾਂ ਤੁਸੀਂ ਆ ਮਜਿਹੜਾ ਮਸਲੇ ਹੈਗੇ ਆ ਕਿਸਾਨਾਂ ਦੇ
ਜੀ,
ਇਸ ਮੌਕੇ ਖਾਸ ਕਰਕੇ ਚੈੱਕ ਵਾਪਸੀ ਵਾਲੇ ਇਹ ਵਾਪਸ ਕਰ ਦਿਓ, ਤੇ ਨਹੀਂ ਅਸੀਂ ਫਰਵਰੀ ਉੱਥੇ 18 ਤੇ ਐਲਾਨ ਕਰਨਾ
ਜੀ,
ਕਹਾਣੀ ਡੇਟ ਦਾ ਤੈਅ ਅਸੀਂ ਕਰ ਲਿਆ
ਜੀ,
ਅਸੀਂ ਉਹਦੇ ਚ ਹਾਲ ਦੇ ਪਰਾਂਗੇ ਪੈਦਾ ਕਰਾਂਗੇ ਸਰਕਾਰ ਵਾਸਤੇ ਕਿ ਜਾਂ ਸਾਡੀ ਗੱਲ ਸੁਣਨੀ ਪਊ ਜਾਂ ਸਰਕਾਰ ਨੂੰ ਆਪਦੀ ਸਖ਼ਤੀ ਤੇ ਆਉਣਾ।
ਠੀਕ ਹੈ,
ਹਾਂ ਇਹ ਇਹੋ ਜਿਹਾ ਕੋਈ ਅਸੀਂ ਮਤਲਬ ਹਾਲਤ ਪੈਦਾ ਕਰਾਂਗੇ ਜਿਵੇਂ ਅਕਾਲੀਆਂ ਦੇ ਰਾਜ ਚ ਬਠਿੰਡੇ ਦਾ ਸੈਕਟਰੀਏਟ ਘੇਰ ਕੇ ਪੈਦਾ ਕੀਤੀ ਸੀ।
ਹਾਂਜੀ ਬਿਲਕੁਲ ਬਿਲਕੁਲ। ਸਾਥੀ ਨਛੱਤਰ ਸਿੰਘ
ਰਾਣਾ ਅਸੀਂ 18 ਤਰੀਕ ਨੂੰ ਕਰਾਂਗੇ।
ਠੀਕ ਠੀਕ ਹੈ ਸਾਥੀ ਜੀ। ਸਾਥੀ ਨਛੱਤਰ ਸਿੰਘ ਤੁਹਾਡੇ ਕੋਲੋਂ ਕੁਝ ਪੁੱਛਣਾ ਚਾਹੁੰਦੇ ਨੇ।
ਹਾਂਜੀ ਪ੍ਰਧਾਨ ਜੀ, ਤੁਸੀਂ ਮਤਲਬ ਇਸ ਤੋਂ ਮਤਲਬ ਜਿਹੜਾ ਹੈਗਾ ਹੁਣ ਸਿਆਲ ਲੰਘ ਜਾਣਾ, ਉਦੋਂ ਬਾਅਦ ਚ ਮੁੜ ਕੇ ਜਿਹੜੀ ਹੈਗੀ ਆ ਵੀ ਜਿਹੜੀ ਇਹ ਗਾਹਾਂ ਜਿਹੜੀ ਹਾਲਤ ਹੈਗੀ ਆ 18 ਤੋਂ ਗਾਹ ਅਗਲੀ ਮੰਥ ਜਿਹੜੀ ਉਦੋਂ ਐਲਾਨ ਕਰੋਗੇ ਜਾਂ ਮਤਲਬ ਜਾਣੀ ਵੀ ਕਿਸ ਕਿਸਮ ਦੀ ਜਿਹੜੀ ਹੈਗੀ ਆ ਵੀ ਸੱਤੇ ਕਿਸਾਨ ਜਥੇਬੰਦੀਆਂ ਜਿਹੜੀਆਂ ਮਤਲਬ ਹੈਗੀਆਂ ਵੀ ਇਕੱਠੇ ਰਹਿ ਕੇ ਮੁੜ ਕੇ ਇਹ ਗਾਹ ਕੀ ਇਹਨੂੰ ਗਾਹ ਕੀ ਪ੍ਰਬੰਧ ਕਰ ਰਹੇ ਹੋ, ਕੀ ਕਿਵੇਂ ਚੱਲ ਰਹੇ ਹੋ?
ਦੇਖੋ ਜੀ, ਅਸੀਂ 18 ਤੇ ਜਿਹੜਾ ਗਾਹਾਂ ਕੀ ਕਰਨਾ ਸਰਕਾਰ ਵਾਸਤੇ ਉਹ ਹਾਲਤ ਪੈਦਾ ਕਰਨ ਵਾਸਤੇ ਸਾਡੀ ਗੱਲ ਸੁਣੇ ਜਾਂ ਸਾਡੀ ਗੱਲ ਸੁਣੇ ਜਾਂ ਸਰਕਾਰ ਆਪਦੀ ਤਾਕਤ ਵਰਤ ਲਈ ਤਾਂ ਕਿ ਅਸੀਂ ਲੋਕਾਂ ਨੂੰ ਦਿਖਾ ਸਕੀਏ ਵੀ ਆਹ ਸਰਕਾਰ ਅਸੀਂ ਮੱਥੇ ਚਾਹੁੰਦੇ ਲੋਕਾਂ ਚ ਲੈ ਕੇ ਜਾਵਾਂਗੇ। ਉਹ ਅਸੀਂ ਫੈਸਲਾ ਕਰੀ ਬੈਠੇ ਹਾਂ।
ਠੀਕ,
ਸਿਰਫ ਉਹਦਾ ਐਲਾਨ 18 ਨੂੰ ਕਰਨਾ, ਅਸੀਂ ਐਲਾਨ ਨੀ ਪਹਿਲਾਂ ਕਰ ਰਹੇ।
ਠੀਕ ਹੈ ਜੀ, ਠੀਕ
ਬਸ ਠੀਕ।
ਤੋ ਸਾਥੀ ਜੀ ਕੋਈ ਗੱਲਬਾਤ ਰਹਿ ਗਈ ਹੋਵੇ?
ਫਰਵਰੀ ਕੀ ਹੋਣਾ ਨਾਲ
ਇਹ ਨਾਲ ਫਰਵਰੀ ਦੇ ਵਿੱਚ ਹੀ ਸੰਘਰਸ਼ ਸ਼ੁਰੂ ਹੋਏਗਾ।
ਤੋ ਸਾਥੀ ਜੀ
ਜੀ ਜੀ, ਜੇ ਕੋਈ ਗੱਲ ਰਹਿ ਗਈ ਹੋਵੇ ਤੁਸੀਂ ਸਰੋਤਿਆਂ ਨਾਲ ਜਿਹੜੀ ਸਾਂਝੀ ਕਰਨਾ ਚਾਹੋ, ਨਿਊਜ਼ੀਲੈਂਡ ਦੇ ਸਰੋਤਿਆਂ ਨਾਲ ਜਾਂ ਜਿਹੜੇ ਬਾਅਦ ਦੇ ਵਿੱਚ ਹੋਰ ਦੁਨੀਆਂ ਦੇ ਵਿੱਚ ਸੁਣਨਗੇ, ਕੁਛ ਗੱਲ ਰਹਿ ਗਈ ਹੋਵੇ ਤੇ ਤੁਸੀਂ ਸਾਂਝੀ ਕਰ ਸਕਦੇ ਜੀ।
ਦੇਖੋ ਜੀ, ਅਸੀਂ ਜਿਹੜੀ ਕਹਿਣੀ ਚਾਹੁੰਦੇ ਹਾਂ ਇਹ ਜਮਾਤੀ ਸਮਾਜ ਹੈ
ਜੀ,
ਜਮਾਤ ਦੇ ਤੌਰ ਤੇ ਫੈਸਲੇ ਹੁੰਦੇ ਆ। ਜਿਹੜੀ ਲੁੱਟਣ ਵਾਲੀ ਜਮਾਤ ਆ ਉਹ ਕਾਬਜ ਹੈ ਰਾਜ ਪ੍ਰਬੰਧ ਤੇ,
ਕੋਈ ਸ਼ੱਕ ਨਹੀਂ।
ਹਾਂ, ਉਸ ਕਰਕੇ ਸਮੱਸਿਆਵਾਂ ਖੜੀਆਂ ਹੋਈਆਂ ਹੋਈਆਂ। ਉਹਦੇ ਚ ਲੋਕਾਂ ਦੇ ਜਿਹੜੇ ਕੋਈ ਹੱਕ ਬਣਦੇ ਆ ਜਾਂ ਉਹਨਾਂ ਦੀਆਂ ਲੋੜਾਂ ਬਣਦੀਆਂ
ਜੀ,
ਇਹਦੀ ਜ਼ਿੰਮੇਵਾਰੀ ਕੋਈ ਨੀ ਲੈ ਰਿਹਾ। ਇੱਧਰ ਜੋ ਕਿਸਾਨਾਂ ਦੇ ਕਰਜ਼ੇ ਦੀ ਮਾਫ਼ੀ ਆਉਂਦੀ ਹੈ
ਜੀ,
ਉਹਦੇ ਨੂੰ ਲੱਗਦਾ ਵੀ ਇੱਥੇ ਤਾਂ ਜੀ ਖਾਨਾ ਜੰਗੀ ਹੋ ਜੂ, ਪਤਾ ਨੀ ਪਤਾ ਕੀ ਵਾਪਰ ਜੂ ਜੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਤੇ। ਇਹ ਮੋਦੀ ਸਰਕਾਰ ਨੇ
ਜੀ
4,25,000 ਕਰੋੜ ਰੁਪਇਆ ਉਹਨਾਂ ਦਾ ਸਰਮਾਏਦਾਰਾਂ ਦਾ ਮਾਫ਼ ਕਰਤਾ, ਕਿੰਨੀ ਰਕਮ ਉਹਨਾਂ ਦੇ ਡੁੱਬੇ ਖਾਤਿਆਂ ਚ ਪਾਤੀ। ਹੁਣ ਉਹ ਕਹਿੰਦੇ ਡੁੱਬੇ ਖਾਤੇ ਚੋਂ ਰਕਮ ਕੱਢ ਕੇ ਲਿਆਉਣੀ ਹੈ। ਭਾਰਤ ਦਾ ਲਗਭਗ ਕਹਿਣਾ ਹੋਵੇ ਕਾਨੂੰਨ ਤੋੜ ਕੇ
ਜੀ
ਜਿਹੜੀ ਰਿਜ਼ਰਵ ਬੈਂਕ ਹੈ ਉਹਦਾ ਉਹ ਬਦਲਦਾ ਜਿਹੜਾ ਮੁਖੀ ਹੈ।
ਹਾਂਜੀ ਬਦਲਤਾ ਜੀ। ਹਾਂ
ਹਾਂ, ਉਹ ਬਦਲ ਕੇ ਆਪਦੇ ਵਾਲਾ ਲਿਆਂਦਾ, ਕਹਿੰਦੇ ਜੀ ਉਹ ਪੈਸੇ ਵਾਪਸ, ਫਿਰ ਉਹਨਾਂ ਨੂੰ ਰਹਿਤ ਦੇ ਕੇ ਉਹਨਾਂ ਨੂੰ ਸਹਾਰਾ ਦੇ ਕੇ ਉਹ ਪੈਸੇ ਵੀ ਵਾਪਸ ਆ ਜਾਣਗੇ। ਕਹਿੰਦੇ ਉਹਨਾਂ ਨੂੰ ਹੋਰ ਕਿਵੇਂ ਦੇਣੇ ਆ ਪੈਸੇ, ਉਧਰ ਰਹਿਤਾਂ ਕਿਵੇਂ ਕਰਨੀ ਹੈ, ਉਧਰ ਨੂੰ ਤੁਰੇ ਹੋਏ ਆ।
ਬਿਲਕੁਲ,
ਇਹਦੇ ਚ ਥੋੜਾ ਜਾ ਵੀ ਮਤਲਬ ਹੋ ਵੀ ਭਾਈ ਹਾਂ ਅਸੀਂ ਸ਼ਾਂਤੀ ਰੱਖਣੀ ਹੈ, ਕਰਨੀ ਹੈ, ਮਾੜੀ ਜੀ ਵੀ ਬਾਂਹ ਫੜਨੀ ਹੋਵੇ ਕਿਸਾਨਾਂ ਦੀ, ਕੋਈ ਮਾਮਲਾ ਨੀ ਹੈਗਾ ਵੀ ਇੱਥੇ ਮਾਹੌਲ ਵੀ ਠੀਕ ਹੋਊਗਾ। ਜੇ ਇਨਸਾਫ਼ ਨੀ ਹੋਣਾ ਫਿਰ ਮਾਹੌਲ ਠੀਕ ਨੀ ਹੋਣਾ। ਇਹਦੇ ਚ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ, ਜ਼ੋਰਦਾਰ ਸੱਦਾ ਦੇਣਾ ਚਾਹੁੰਦੇ ਹਾਂ ਕਿ ਜੋ ਹਾਲਾਤ ਹੈ ਉਹ ਇਸ ਨਾਰੇ ਨੂੰ ਲਾਗੂ ਕਰਨ ਕਿ ਸਰਕਾਰਾਂ ਤੋਂ ਨਾ ਝਾਕ ਕਰੋ, ਆਪਣੀ ਰਾਖੀ ਆਪ ਕਰੋ,
ਆਪਣੀ ਰਾਖਿਆ। ਬਿਲਕੁਲ ਬਿਲਕੁਲ,
ਜਿੰਨੇ ਵੀ ਪੀੜਤ ਹੈ ਅਸੀਂ ਸਾਰਿਆਂ ਨੂੰ ਇਹ ਸੱਦਾ ਦੇਣਾ ਚਾਹੁੰਦੇ ਹਾਂ ਤੇ ਜਦੋਂ ਲੋਕ ਇਸ ਨਾਰੇ ਦੇ ਨੂੰ ਅਮਲੀ ਰੂਪ ਚ ਅਪਣਾ ਲੈਣਗੇ ਆਪਦੇ ਮਨ ਚ
ਜੀ,
ਉਦੋਂ ਜਿਹਦੀ ਮਰਜ਼ੀ ਸਰਕਾਰ ਹੋਵੇ, ਜਿਹੜੀ ਇੱਧਰ ਹੈਗੀ ਚੋਣਾਂ ਜਾ ਕੇ ਤੁਸੀਂ ਕਰਾ ਦਿਓ, ਉਦੋਂ ਜਿਹਦੀ ਮਰਜ਼ੀ ਸਰਕਾਰ ਹੋਵੇ ਲੋਕਾਂ ਦੇ ਮਸਲੇ ਹੱਲ ਹੋਣਗੇ।
ਬਿਲਕੁਲ 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 ਸਾਥੀ ਜੀ। ਇੱਕ ਸਾਥੀ ਜੀ, ਮੈਂ ਮੇਰੇ ਦਿਮਾਗ ਚ ਹੋਰ ਵੀ ਸਵਾਲ ਆ ਰਿਹਾ, ਮੈਂ ਕਿਉਂਕਿ ਇੱਕ ਗੱਲ ਤੇ ਪੱਕੀ ਹੈ ਕਿ ਪੰਜਾਬ ਦੀ ਸਰਕਾਰ ਜਿੱਦਾਂ ਕਹਿ ਰਹੀ ਹੈ ਕਿ ਪੰਜਾਬ ਦਾ ਖਜ਼ਾਨਾ ਜਿਹੜਾ ਉਹ ਬਿਲਕੁਲ ਖਾਲੀ ਹੋ ਚੁੱਕਿਆ ਆ, ਜੇ ਸੱਚੀ ਚ ਇਹ ਜਿਹੜੀਆਂ ਸਰਕਾਰਾਂ ਨੇ ਕੁਛ ਪਰਸੈਂਟ ਵੀ ਇਮਾਨਦਾਰ ਹੋਣ, ਇਹ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਆ ਕੇ ਬਹਿ ਕੇ ਕਹਿਣ ਵੀ ਦੇਖੋ ਭਾਈ ਖਜ਼ਾਨਾ ਹੈਗਾ ਖਾਲੀ, ਆਪਾਂ ਰਲ ਮਿਲ ਕੇ ਕੋਈ ਚੀਜ਼ ਦਾ ਹੱਲ ਕੱਢੀਏ, ਪਰ ਇਹ ਕਦੇ ਵੀ ਇਸ ਗੱਲ ਦੀ ਨੌਬਤ ਨਹੀਂ ਲਿਆਉਂਦੇ ਵੀ ਆਪਾਂ ਰਲ ਮਿਲ ਕੇ ਤੁਹਾਡੇ ਨਾਲ ਗੱਲਬਾਤ ਕਰਕੇ ਵੀ ਆ ਜਾਓ ਭਾਈ ਖਜ਼ਾਨਾ ਖਾਲੀ ਆ, ਰਲ ਮਿਲ ਕੇ ਗੱਲਬਾਤ ਦਾ ਹੱਕ ਕੱਢੀਏ। ਇਸ ਕਰਕੇ ਹਮੇਸ਼ਾ ਇਹਨਾਂ ਤੇ ਸੱਕ ਦੀ ਸੂਈ ਇਹੀ ਹੈ ਕਿ ਇਹ ਕਿਉਂਕਿ ਇਹ ਸਰਮਾਏਦਾਰਾਂ ਦੇ ਹੱਕ ਦੇ ਵਿੱਚ ਭੁਗਤਣਗੇ, ਇਸੇ ਕਰਕੇ ਕਦੇ ਵੀ ਇਸ ਤਰੀਕੇ ਦੀ ਗੱਲਬਾਤ ਕਰਨ ਦੇ ਨਾਲ ਕਿਰਤੀਆਂ ਨਾਲ ਤਿਆਰ ਨਹੀਂ ਹੈਗੇ।
ਦੇਖੋ ਜੀ, ਜਿੱਥੋਂ ਤੱਕ ਖਜ਼ਾਨੇ ਖਾਲੀ ਦੀ ਗੱਲ ਹੈ
ਜੀ,
ਕੁਛ ਨੀ ਹੋਇਆ ਖਜ਼ਾਨੇ ਨੂੰ। ਜੇ ਖਜ਼ਾਨਾ ਖਾਲੀ ਹੈ ਹੁਣ ਇਹਨਾਂ ਨੇ 1.5-1.5 ਗੁਣਾ ਤਨਖਾਹਾਂ ਕਿਉਂ ਵਧਾ ਲਈਆਂ ਆਪਦੀਆਂ? ਖਜ਼ਾਨਾ ਖਾਲੀ ਤਾਂ ਸਾਰੇ ਵਾਸਤੇ ਦੇ ਸੀ ਨਾ,
ਸਾਰਿਆਂ ਦੇ ਵਾਸਤੇ ਹੋਵੇ,
ਫਿਰ ਪਤਾ ਲੱਗ ਗਿਆ ਕੈਪਟਨ ਦੀ ਗੱਡੀ ਖੜੇ ਨੂੰ ਭਾਈ ਤੇਲ ਪਾਉਣ ਨੂੰ ਪੈਸੇ ਨੀ ਸਰਕਾਰ ਕੋਲੇ, ਫਿਰ ਅਸੀਂ ਮੰਨ ਗਈ ਵੀ ਹਾਂ ਸੱਚੋ ਖਾਲੀ ਹੈ। ਜਿਹੜੇ ਕੋਈ ਕੇਰਾ MLA ਬਣ ਗਏ, ਮੰਤਰੀ ਬਣ ਗਏ, 5-5-4-4 ਨਹੀਂ ਬਣ ਗਏ
ਜੀ,
ਉਹ ਤਾਂ 5-5 ਲੱਖ ਰੁਪਇਆ ਪੈਨਸ਼ਨ ਲੈ ਰਹੇ ਹੈ। ਇਹਦੇ ਦੂਜੇ ਪਾਸੇ ਟੀਚਰ ਹੈ, ਉਹਨਾਂ ਨੂੰ 42,500 ਮਿਲਦੇ ਸੀ, ਉਹਨੂੰ ਕਹਿੰਦੇ 15,000 ਮਤਲਬ ਲੋਕਾਂ ਨਾਲ ਸਿੱਧਮ ਸਿੱਧੀ ਜਮਾਤੀ ਤੌਰ ਤੇ ਦੁਸ਼ਮਣੀ ਹੈ, ਦੇਣਾ ਨਹੀਂ ਲੋਕਾਂ ਤੋਂ ਖੋਹਣਾ ਹੈ,
ਖੋਹਣਾ ਹੈ।
ਚੋਣਾਂ ਵੇਲੇ ਕੋਈ ਨਾ ਕੋਈ ਇਹੋ ਜਿਹੇ ਲਾਰੇ ਦੇ ਕੁਛ ਸੌਣਾ ਖਾ ਕੇ ਹੁਣ ਜੇ ਗੁਟਕਾ ਸਾਹਿਬ ਦੀ ਇਹਨਾਂ ਨੇ ਸਹੁੰ ਖਾਧੀ ਹੈ ਪਤਾ ਵੀ ਪੰਜਾਬ ਦੇ ਵਿੱਚ ਸਿੱਖ ਧਰਮ ਨਾਲ ਵੱਧ ਜੁੜੇ ਹੋਏ ਆ
ਬਿਲਕੁਲ
ਲੋਕਾਂ ਨੇ ਭਰੋਸਾ ਕਰ ਲਿਆ ਤੇ ਇਹ ਜੇ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਦੀ ਗੱਲ ਕਰਨੀ ਕੇਸ ਨੀ ਦਰਜ ਹੋਣਾ ਚਾਹੀਦਾ ਉਹਦੇ ਉੱਤੇ
ਬਿਲਕੁਲ ਹੋਣਾ ਚਾਹੀਦਾ ਜੀ
ਇਹ ਜੇ ਐ ਕਹਿੰਦੇ ਅਸੀਂ ਇਨਸਾਫ਼ ਕਰਨਾ ਕਿ ਵਿਧਾਨ ਸਭਾ ਚ ਪਾਸ ਕਰਦੇ
ਨੇ
ਜਿਹੜੀਆਂ ਕਿਸੇ ਨੇ ਵਾਅਦੇ ਕਰ ਲਏ
ਜੀ
ਉਹਦਾ ਟਾਈਮ ਫਿਕਸ ਹੋਵੇ ਇੰਨੇ ਚਿਰ ਚ ਪੂਰਾ ਕਰਾਂਗੇ ਨਹੀਂ ਹੋਊਗਾ ਤਾਂ ਇਸਤੀਫਾ ਦੇਣਾ ਪਊ ਸਰਕਾਰ ਤੋਂ
ਬਿਲਕੁਲ 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 ਤੋਂ ਸਾਥੀ ਜੀ
ਉਦੋਂ ਖਜ਼ਾਨਾ ਖਾਲੀ ਉਦੋਂ ਕਿਉਂ ਨੀ ਦਿਸਿਆ ਇਹਨਾਂ
ਕਿਉਂ ਨੀ
ਜਦੋਂ ਘਰ ਘਰ ਦਾ ਜਵਾਬ ਦੇਣਾ ਕੁੱਲ ਕਰਜੇ ਤੇ ਝਰੀਟ ਮਾਰਨੀ ਸੀ ਉਦੋਂ ਪਹਿਲਾਂ ਮੁੱਖ ਮੰਤਰੀ ਰਹੀ ਹੈ ਕੈਪਟਨ ਸਾਹਿਬ
ਹਾਂਜੀ ਮੇਰੇ ਖਿਆਲ ਸਾਥੀ ਤੁਹਾਡੇ ਕੋਲ ਪੁੱਛਣਾ ਚਾਹੁੰਦੇ ਕੁਛ ਹਾਂਜੀ
ਹਾਂ ਆਪਣਾ ਪ੍ਰਧਾਨ ਜੀ ਇੱਕ ਮਾੜੀ ਜੀ ਗੱਲ ਹੋਰ ਦੱਸੋ ਇੱਕ ਨਾ ਰਿਪੋਰਟ ਸੀਗੀ ਜਿਹੜੀ ਮਤਲਬ ਵੀ ਇਹ ਜਿਹੜੀਆਂ ਸਰਕਾਰਾਂ ਨੇ ਕੇਂਦਰ ਸਰਕਾਰ ਨੇ ਮੁੜ ਕੇ ਜਿਹਾ ਸੀਗਾ ਵੀ ਪੰਜ ਸਾਲਾਂ ਪਲਾਨ ਦੇ ਵਿੱਚ ਆ ਕੇ 50 ਲੱਖ ਕਰੋੜ ਰੁਪਇਆ ਆਹ ਜਿਹੜੀਆਂ ਸੜਕਾਂ ਬਣਾਉਣ ਵਾਸਤੇ ਜਿਹੜਾ ਉਹਨੂੰ ਪੈਸੇ ਕੁਛ ਗ੍ਰਾਂਟ ਦੇ ਰੂਪ ਚ ਕੁਛ ਨਹੀਂ ਦਿੱਤਾ ਸੀ ਕੁਛ ਇਹੋ ਜਿਹੀ ਰਿਪੋਰਟ ਤੁਹਾਡੇ ਧਿਆਨ ਚ ਹੈ ਜਿਹੜੀ ਮਤਲਬ ਕੇਂਦਰ ਸਰਕਾਰ ਨੇ ਮੁੜ ਕੇ ਜਿਹੜੀਆਂ ਹੈਗੀਆਂ ਵੀ ਜਿਹੜੀਆਂ ਸੜਕਾਂ ਨਵੀਆਂ ਬਣ ਰਹੀਆਂ ਮੁੜ ਕੇ ਹੈਗੀਆਂ ਤੇ ਉਦੋਂ ਬਾਅਦ ਚ ਮੁੜ ਕੇ ਟੂਲ ਮੁਰੇ ਜਿਹੜੇ ਪੈਸੇ ਇਕੱਠੇ ਕਰ ਰਹੇ ਆ ਵੀ 50 ਲੱਖ ਕਰੋੜ ਰੁਪਇਆ ਪਿਛਲੇ 5 ਸਾਲਾਂ ਪਲਾਨ ਵਾਸਤੇ ਮੁੜ ਕੇ ਸਰਕਾਰ ਨੇ ਦਿੱਤੇ ਸੀ ਜਿਹੜੇ ਕਿ ਉਹਦੇ ਤੇ ਮੁੜ ਕੇ ਜਿਹੜੇ ਹੁਣ ਪੈਸੇ ਇਕੱਠੇ ਕਰਨ ਵਾਸਤੇ ਇਹਨਾਂ ਨੇ ਟੂਲ ਪਲਾਜੇ ਲਾ ਤੇ ਵੀ ਉਹਦੇ ਵਿੱਚੋਂ ਕੁਛ ਮਤਲਬ ਇਹਨਾਂ ਨੇ ਗ੍ਰਾਂਟ ਦੇ ਰੂਪ ਚ ਦਿੱਤੀਆਂ ਸੀ ਕੁਛ ਦੇ ਉੱਤੇ ਵੀ ਉਹਨਾਂ ਨੂੰ ਇਹਨਾਂ ਦਾ ਜਿਹੜਾ ਇੰਟਰਸਟ ਨਹੀਂ ਸੀ ਲੈਣਾ ਕੁਛ ਮਤਲਬ ਮੁਫ਼ਤ ਦਿੱਤੀਆਂ ਸੀ ਇਹਦੀ ਕੋਈ ਇੱਕ ਰਿਪੋਰਟ ਸੀ ਕੋਈ ਉਹ ਜੀ ਤੁਹਾਡੇ ਧਿਆਨ ਚ ਇਹ ਰਿਪੋਰਟ ਹੈ
ਵੈਸੇ ਜੀ ਰਿਪੋਰਟ ਤਾਂ ਨਹੀਂ ਸਾਡੇ ਧਿਆਨ ਚ ਜਿਹੜੀਆਂ ਕੋਈ ਸੜਕਾਂ ਵਗੈਰਾ ਕੱਢਦੇ ਆ
ਜਿਹਦਾ
ਉਹਦਾ ਨਾਂ ਆਪ ਦਾ ਲੈਂਦੇ ਆ ਇਹਦੇ ਇੱਕ ਪੱਧਰ ਤੇ ਲੋਕਾਂ ਨੂੰ ਲੋਨ ਦੇਤਾ ਸੜਕਾਂ ਬਣਾਉਣ ਵਾਸਤੇ ਜੇ ਟੂਲ ਪਲਾਜਾ ਲੱਗ ਗਿਆ ਲੋਕਾਂ ਨੂੰ ਲੋਨ ਲੈ ਗਿਆ ਉਹਦੇ ਰਾਹੀਂ ਗਰਾਉਣ ਲੱਗ ਗਏ ਜੇ ਲੋਕਾਂ ਨੂੰ ਲੋਨ ਮੰਨ ਲਓ 1 ਲੱਖ ਕਰੋੜ ਦਿੱਤਾ ਹੈ
ਜੀ
ਉਹ 20 ਲੱਖ ਕਰੋੜ ਉਹਨਾਂ ਤੋਂ ਲੈ ਲੈਣਾ ਮੁੜ ਕੇ ਜਿਹਨੇ ਕਿੰਨਾ ਇੰਟਰਸਟ ਕਮਾਉਣਾ ਉਹਦੇ ਚੋਂ
ਬਿਲਕੁਲ
ਤੇ ਸੜਕਾਂ ਇਹਨਾਂ ਦੀਆਂ ਕਿਵੇਂ ਹੋਈਆਂ ਇਹ ਤਾਂ ਲੋਕਾਂ ਦਾ ਗਲ ਵੱਢ ਲਿਆ ਤੇ ਸੜਕਾਂ ਲੋਕਾਂ ਵਾਸਤੇ ਕਹਿੰਦੇ ਵੀ ਸੀ ਬਣਾ ਦਿੱਤੀਆਂ ਉਹਦਾ ਅੱਡ ਕਹਿੰਦੇ ਵੀ ਸੀ ਦੇਖੋ ਸਹੂਲਤ ਦਿੱਤੀ ਲੋਕਾਂ ਨੂੰ
ਸਹੂਲਤ ਦਿੱਤੀ ਲੋਕਾਂ ਨੂੰ ਬਿਲਕੁਲ 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 ਠੀਕ ਹੈ ਸਾਥੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੋਈ ਨੀ ਆਪਾਂ ਹਾਂਜੀ ਹਾਂਜੀ ਪੜ੍ਹ ਕੇ ਫਿਰ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਤੋਂ ਸਾਥੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚੱਲ ਰਹੇ ਸੰਘਰਸ਼ਾਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਤੇ ਅੱਗੇ 18 ਤਰੀਕ ਵਾਲਾ ਜਿਹੜਾ ਸੰਘਰਸ਼ ਆ ਉਹਦੇ ਲਾਗੇ ਛਾਗੇ ਵੀ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਸਾਥੀ ਜੀ ਬਹੁਤ ਬਹੁਤ ਧੰਨਵਾਦ
ਧੰਨਵਾਦ ਜੀ ਇਹ ਸਨ ਸਾਥੀ ਝੰਡਾ ਸਿੰਘ ਜੇਠੂ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਹਾਂਜੀ
ਬਿਲਕੁਲ ਅਨੂ ਜੀ ਮੈਂ ਹੋਰ ਥੋੜੀ ਜਿਹੀ ਉੱਤੇ ਗੱਲ ਕਰਨੀ ਚਾਹੁੰਦਾ ਸੀਗਾ ਜਿਹੜੇ ਸਰੂਤੇ ਰੇਡੀਓ ਇਨਕਲਾਬ ਰੈਗੂਲਰਲੀ ਸੁਣਦੇ ਨੇ ਅਸੀਂ ਟਾਈਮ ਟੂ ਟਾਈਮ ਜਿਹੜਾ ਦੁਨੀਆ ਦਾ ਬੈਂਕਿੰਗ ਸਿਸਟਮ ਕਿਸ ਤਰੀਕੇ ਨਾਲ ਚੱਲ ਰਿਹਾ ਹੈ ਅਸੀਂ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੋਈ ਹੈ ਔਰ ਬਿਲਕੁਲ ਜਿਹੜਾ ਇਹ ਢੁਕਵਾਂ ਅਸਲ ਦੇ ਵਿੱਚ ਜਿਹੜਾ ਦੁਸ਼ਮਣ ਹੈ ਇਸ ਟਾਈਮ ਮੇਰੇ ਖਿਆਲ ਸਾਰੀ ਇਕੱਲਾ ਪੰਜਾਬ ਦੀ ਗੱਲ ਨਹੀਂ ਇਕੱਲੇ ਹਿੰਦੁਸਤਾਨ ਦੀ ਗੱਲ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਜਿਹੜਾ ਇੱਕ ਤਾਂ ਰਿਜ਼ਰਵ ਬੈਂਕ ਪਹਿਲਾਂ ਬੈਂਕਾਂ ਨੂੰ ਜਿਹੜਾ ਲੋਨ ਦਿੰਦੀ ਹੁੰਦੀ ਸੀਗੀ ਵੀ 1 ਰੁਪਿਆ ਦੇ ਦਿੱਤਾ ਅਤੇ ਉਹ ਆਪਣਾ ਕਿਸੇ ਹੱਦ ਤੱਕ ਰੀਜਨਰੇਟ ਕਰ ਲੈਣ ਪਰ ਜਿਹੜੀਆਂ ਅੱਜ ਕੱਲ੍ਹ ਜਿਹੜੀਆਂ ਲੋਕਲ ਬੈਂਕਾਂ ਨੇ ਉਹ ਉਹਨਾਂ 'ਤੇ ਕੋਈ ਲਿਮਿਟ ਹੀ ਹੈ ਨਹੀਂ ਗੀ ਵੀ ਉਹ ਪੈਸੇ ਤੋਂ ਗਾਂਹ ਪੈਸਾ ਕਿੰਨਾ ਬਣਾ ਸਕਦੇ ਆ ਬੇਤਹਾਸ਼ਾ ਇੱਕ ਮਤਲਬ ਪੈਸੇ ਦੀ ਜਿਹੜੀ ਉਹਨੂੰ ਬੈਕਅਪ ਕਰਨ ਵਾਸਤੇ ਇੱਕ ਜਿਹਨੂੰ ਅੰਗਰੇਜ਼ੀ 'ਚ ਅਸੀਂ ਕਹਿੰਦੇ ਫੀਅਟ ਮਨੀ ਇੱਕ ਨਕਲੀ ਤਰੀਕੇ ਦਾ ਪੈਸਾ ਜਿਹੜਾ ਉਹ ਕ੍ਰੀਏਟ ਕੀਤਾ ਜਾਂਦਾ ਬੈਂਕਾਂ ਦੇ ਵਿੱਚ ਔਰ ਤੁਹਾਨੂੰ ਕਰਜ਼ੇ ਦੇ ਉੱਪਰ ਦਿੱਤਾ ਜਾਂਦਾ ਇਸ ਮੁਲਕ ਦੇ ਵਿੱਚ ਸਾਰੇ ਮੁਲਕਾਂ 'ਚ ਇਹ ਹਾਲਤ ਹੈ ਉਹ ਜਦੋਂ ਤੁਸੀਂ ਉਹਦੀਆਂ ਕਿਸ਼ਤਾਂ ਜਿਹੜੀਆਂ ਸ਼ੁਰੂ ਕਰਦੇ ਹੋ ਤਦ ਜਾ ਕੇ ਫਿਰ ਉਹ ਜਿਹੜਾ ਅਸਲ ਦੇ ਵਿੱਚ ਉਹ ਪੈਸਾ ਬਣਦਾ ਮਤਲਬ ਇੱਕ ਤਰੀਕੇ ਦੇ ਨਾਲ ਬਲੈਕ ਮਨੀ ਤੋਂ ਵਾਈਟ ਮਨੀ ਬਣਾ ਜਾ ਰਿਹਾ ਜਿਹੜੀਆਂ ਬੈਂਕਾਂ ਜਿਹੜੀਆਂ ਨੇ ਉਹ ਬਣਾ ਰਹੀਆਂ ਨੇ ਸਾਰੀ ਦੁਨੀਆਂ ਦੇ ਵਿੱਚ ਔਰ ਹਿੰਦੁਸਤਾਨ ਦੇ ਵਿੱਚ 60% ਤੋਂ ਲੈ ਕੇ 65% ਤੱਕ ਜਿਹੜੀ ਆਪਾਂ ਰਿਸਰਚ ਕੀਤੀ ਸੀਗੀ ਉਹ ਜਿਹੜਾ ਅਮੈਰੀਕਨ ਡਾਲਰ ਆ ਉਹ ਸਰਕੂਲੇਟ ਕਰ ਰਿਹਾ ਤੇ ਸਾਨੂੰ ਪਤਾ ਹੈ ਕਿ ਉਹ ਜਿਹੜੀ ਰਿਜ਼ਰਵ ਬੈਂਕ ਆਫ ਅਮੈਰੀਕਾ ਹੈਗੀ ਆ ਉਹ ਕਿਸ ਤਰੀਕੇ ਨਾਲ ਉਹ ਪੈਸਾ ਕ੍ਰੀਏਟ ਕਰਦੀ ਹੈ ਬਿਨਾਂ ਕਿਸੇ ਉਹਦੀ ਕੀਮਤ
ਕੋਈ ਵੈਲਿਊ
ਨਾ ਉਹ ਕਿਸੇ ਟਾਈਮ ਉਹਦੀ ਸੋਨੇ ਦੇ ਨਾਲ ਵੈਲਿਊ ਹੁੰਦੀ ਸੀਗੀ ਉਹ ਵੀ ਖਤਮ ਕਰਤੀ ਗਲਾਸ-ਸਟੀਗਲ ਐਕਟ ਦੇ ਮੁਤਾਬਕ ਉਸ ਤੋਂ ਬਾਅਦ ਉਹਨੂੰ ਪੈਟਰੋਲ ਤੇ ਬੇਸ ਕਰਤਾ ਇਸੇ ਕਰਕੇ ਜਿਹੜੀਆਂ ਦੁਨੀਆਂ ਦੇ ਵਿੱਚ ਜੰਗਾਂ ਚੱਲ ਰਹੀਆਂ ਨੇ ਕਿਉਂਕਿ ਯੂ ਐਸ ਜਿਹੜਾ ਡਾਲਰ ਵਾ ਉਹਦੀ ਜਿਹੜੀ ਕੀਮਤ ਆ ਉਹ ਬੈਕਅਪ ਕਰਨ ਵਾਸਤੇ ਉਹਨਾਂ ਕੋਲ ਪੈਟਰੋਲ ਹੈ ਇਸੇ ਕਰਕੇ ਜਿਹੜੀ ਜਿੱਥੇ ਡਾਲਰ ਦੇ ਜ਼ਖੀਰੇ ਨੇ ਉਹਨਾਂ ਨਾਲ ਉਹਨਾਂ ਦੀਆਂ ਜੰਗਾਂ ਚੱਲ ਰਹੀਆਂ ਨੇ ਸੋ ਮੈਂ ਵਧਾਈ ਦੇ ਪਾਤਰ ਨੇ ਜਥੇਬੰਦੀਆਂ ਜਿਹਨਾਂ ਨੇ ਅਸਲ ਦੇ ਵਿੱਚ ਜਿਹੜਾ ਔਰ ਅਨੂ ਜੀ ਜਿਹੜੀ ਜਿਹੜੀ ਓਕੂਪਾਈ ਵਾਲ ਸਟਰੀਟ ਜਿਹੜੀ ਮੂਵਮੈਂਟ ਚੱਲੀ ਸੀਗੀ ਨਿਊਯਾਰਕ ਸ਼ੁਰੂ ਹੋ ਕੇ ਆਕਲੈਂਡ ਦੇ ਵਿੱਚ ਵੀ ਅਸੀਂ ਸ਼ਹਿਰ ਦੇ ਵਿੱਚ ਜਾ ਕੇ ਆਪਣਾ ਤੰਬੂ ਲਾਇਆ ਸੀਗਾ ਉਹ ਸਾਰੇ ਦਾ ਸਾਡਾ ਜਿਹੜਾ ਸੰਘਰਸ਼ ਸੀਗਾ ਉਹ ਬੈਂਕਿੰਗ ਅਤੇ ਜਿਹੜਾ ਇਹ ਫਾਈਨੈਂਸ਼ੀਅਲ ਸੈਕਟਰ ਹੈ ਜਿਹਦਾ ਕੁਛ ਪ੍ਰੋਡਕਟਿਵ ਹੈ ਹੀ ਨਹੀਂ ਗਾ ਜਿਹੜਾ ਸਿਰਫ ਪੈਸੇ ਤੋਂ ਗਾਂ ਜਿਹੜਾ ਪੈਸਾ ਬਣਾ ਰਿਹਾ ਹੈ ਔਰ ਲੋਕਾਂ ਨੂੰ ਜਿਹੜਾ ਮੁਲਕਾਂ ਨੂੰ ਕਰਜ਼ਾਈ ਕਰ ਰਿਹਾ ਸੋ ਉਹ ਮੂਵਮੈਂਟ ਦੇ ਵਿੱਚ ਵੀ ਆ ਕੇ ਚਲੋ ਉਹਨਾਂ ਨੇ ਆਪਣੀ ਕੋ ਸਪੈਂਡ ਕੀਤੀ ਜਿਵੇਂ ਕਰਦੀਆਂ ਨੇ ਸੋ ਵਧੀਆ ਇਹ ਕੰਮ ਹੋ ਰਿਹਾ ਹੈ
ਜੀ ਤੋ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਅੱਗੇ ਵੱਧਦੇ ਹਾਂ ਅਸੀਂ ਸਾਡੇ ਜਿਹੜੇ ਅਗਲੇ ਬੁਲਾਰੇ ਉਹਨਾਂ ਨਾਲ ਰਾਬਤਾ ਕਰਾਂਗੇ ਕਾਮਰੇਡ ਦੁਰਗਾ ਸਵਾਮੀ ਤੋ ਸਰੋਤਿਆਂ ਨੂੰ ਦਰਖਾਸਤ ਹੈ ਕਿ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣ ਸਾਰੇ ਹੀ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਇਸ ਵਕਤ ਸਾਡੇ ਨਾਲ ਫੋਨ ਤੇ ਹੋ ਗਏ ਨੇ ਕਾਮਰੇਡ ਦੁਰਗਾ ਸਵਾਮੀ ਜਿਹੜੇ ਕਿ ਸੈਂਟਰਲ ਕਮੇਟੀ ਮੈਂਬਰ ਨੇ ਸੰਸਥਾ ਦਾ ਨਾਮ ਹੈ ਆਲ ਇੰਡੀਆ ਡੈਮੋਕਰੈਟਿਕ ਵਿਮੈਨਸ ਐਸੋਸੀਏਸ਼ਨ ਜਿਹੜੀ ਕਿ ਸੀ ਪੀ ਐਮ ਕਮਿਊਨਿਸਟ ਪਾਰਟੀ ਆਫ ਇੰਡੀਆ ਮਾਰਕਸਿਸਟ ਦੀ ਆਰਗਨਾਈਜੇਸ਼ਨ ਹੈ ਤੋ ਉਹ ਜਿਹੜੇ ਕਾਮਰੇਡ ਦੁਰਗਾ ਸਵਾਮੀ ਨੇ ਇਹ ਸ੍ਰੀ ਗੰਗਾਨਗਰ ਰਾਜਸਥਾਨ ਵਿੱਚ ਬੇਸਡ ਨੇ ਉੱਥੇ ਇੱਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇ ਤੋ ਇਹਨਾਂ ਨਾਲ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜਾ ਕੇਰਲਾ ਵਿੱਚ ਮੰਦਰਾਂ 'ਚ ਔਰਤਾਂ ਨੂੰ ਬੈਨ ਲਗਾਇਆ ਹੋਇਆ ਔਰ ਸੁਪਰੀਮ ਕੋਰਟ ਦੇ ਜਿਹੜੀ ਇੰਸਟਰਕਸ਼ਨ ਹੈ ਉਸ ਬੈਨ ਨੂੰ ਹਟਾਉਣ ਦੀ ਉਹਦੇ ਬਾਵਜੂਦ ਵੀ ਕੋਈ ਫਰਕ ਨਹੀਂ ਪੈ ਰਿਹਾ ਬਹੁਤ ਵਿਰੋਧ ਕਰ ਰਹੇ ਨੇ ਖਾਸ ਕਰਕੇ ਬੀਜੇਪੀ ਔਰ ਕਾਂਗਰਸ ਵੀ ਉਹਨਾਂ ਦੇ ਨਾਲ ਹੀ ਮਿਲੀ ਹੋਈ ਹੈ ਤੋ ਅਸੀਂ ਗੱਲਬਾਤ ਕਰਾਂਗੇ ਸਾਥੀ ਨਾਲ ਤੋ ਸਾਥੀ ਆਪਕਾ ਸਵਾਗਤ ਹੈ ਹਾਰਦਿਕ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਮੇ
ਥੈਂਕ ਯੂ ਧੰਨਵਾਦ
ਜੀ ਤੋ ਸਬਸੇ ਪਹਿਲੇ ਤੋ ਸਾਥੀ ਆਪ ਆਪਣੀ ਥੋੜੀ ਸੀ ਬੈਕਗ੍ਰਾਉਂਡ ਬਤਾਏ ਵੈਸੇ ਤੋ ਮੈਨੇ ਆਪਣੇ ਸ਼੍ਰੋਤਾਓਂ ਕੋ ਥੋੜਾ ਸਾ ਬਤਾ ਦਿਆ ਕਿ ਆਪ ਜੋ ਸੀ ਪੀ ਐਮ ਕੀ ਆਰਗਨਾਈਜੇਸ਼ਨ ਹੈ ਆਲ ਇੰਡੀਆ ਡੈਮੋਕ੍ਰੇਟਿਕ ਵਿਮੈਨਸ ਐਸੋਸੀਏਸ਼ਨ ਉਸਕੇ ਆਪ ਸੈਂਟਰਲ ਕਮੇਟੀ ਕੇ ਮੈਂਬਰ ਹੈ ਔਰ ਸਾਥ ਹੀ ਆਪ ਸ਼੍ਰੀ ਗੰਗਾਨਗਰ ਮੇ ਸੀਨੀਅਰ ਸੈਕੰਡਰੀ ਸਕੂਲ ਮੇ ਪ੍ਰਿੰਸੀਪਲ ਹੈ ਤੋ ਥੋੜਾ ਔਰ ਇਸ ਪੇ ਵਿਸਥਾਰ ਸੇ ਬਾਤ ਕਰੇ ਕਿ ਆਪ ਕੈਸੇ ਇਸ ਆਰਗਨਾਈਜੇਸ਼ਨ ਮੇ ਆਏ ਔਰ ਜੋ ਆਪ ਐਜ਼ ਐਨ ਐਕਟਿਵਿਸਟ ਕਾਮ ਕਰਤੇ ਹੈ ਵੋ ਸਭ ਕੈਸੇ ਸ਼ੁਰੂਆਤ ਹੋਈ
ਸਭੀ ਕੋ ਨਮਸਕਾਰ 1981 में जनवादी महिला समिति ऑल इंडिया डेमोक्रेटिक वुमेन्स एसोसिएशन में आई
जी,
और महिलाओं के लिए निरंतर महिलाओं के उत्थान के लिए उनके उत्पीड़न के खिलाफ ये संगठन काम कर रहा है
जी।
मैं एक सीनियर सेकेंडरी से जीएल बिहानी स्कूल में भी प्रिंसिपल के पद पर कार्यरत हूँ अभी, और वहाँ पर भी रहते हुए बच्चियों के लिए, छात्र छात्राओं के लिए, बालिकाओं के लिए वहाँ पर हम लोग काम कर रहे हैं
जी।
और इसकी
जी जी, जी 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 बहुत अच्छे। तो अगली जो बात खास करके हमारी औरतों से ही वो संबंधित है कि जैसे वो साबरीमाला मंदिर जो केरला में है, वहां पर कितने लंबे अरसे से उन्होंने वो बैन लगा रखा है कि जो 10 साल से 50 साल की जो हमारी महिलाएं और बच्चियां हैं उनको वहां वो जाने नहीं देते, क्योंकि वो ये बोलते हैं कि महावारी की वजह से औरत जो है एक वो साफ स्वच्छ इंसान नहीं मानी जाती, उनके ये मानना है, हम लोगों का नहीं उनका मानना है। तो वो संघर्ष की तो हम बात करेंगे ही, लेकिन उस पे थोड़ा सा ये कि वो कितना सदियों से वो जो एक मनुवाद का एक जो बात है चला आ रहा है उस पे आपका क्या मानना है उस पे?
ये बहुत बड़ी विडंबना है हमारे भारत देश की
जी,
कि एक तरफ तो महिलाओं को कहा जाता है वो देवी का अवतार है
जी,
और दूसरी तरफ ये भी कहा जाता है कि सृष्टि की निर्माता है
बिल्कुल।
इसके बावजूद ये बिल्कुल वैज्ञानिक सोच के खिलाफ
एकदम,
जो पूरा का पूरा आडंबर केरल के सब्जी वाला मंडी के प्रति पिछले कई दशकों से अपनाया गया है कि जो देवी है, जो देवी का अवतार है या सृष्टि की निर्माता है, और उसको अपवित्र मानकर उसको अशुद्ध मानकर मंदिर में प्रवेश नहीं देना, ये टोटली वैज्ञानिक सोच के खिलाफ है। हमारे हिंदू धर्म में ये कहा जाता है कि विष्णु के अवतार से 36 करोड़ देवी देवताओं का जन्म हुआ
जी,
तो और बाकी सारे मंदिरों में, चाहे वो राम का है, चाहे भगवान शिव का है, या यानी जो भी मंदिर है, उन मंदिरों में महिलाओं का प्रवेश जारी है, लेकिन यहाँ इस मंदिर में 10 साल से लेकर 50 साल की उम्र तक की महिलाओं को प्रवेश अगर वर्जित कर रहे हैं तो ये निश्चित रूप से वैज्ञानिक दृष्टिकोण हो नहीं सकता। अंधविश्वास का जो एक आडंबर हमारे चारों ओर, भारतवासियों के चारों ओर जो रचा गया है, सदियों से रचा गया है, उसकी ही ये एक देन है। और जो पोंगा पंडित जो है मंदिरों में
जी,
उनकी मानसिकता है ये निश्चित रूप से, और ये विरोध जो जारी है महिलाओं का वहां पर, ये इसके पीछे एक अंधविश्वास की एक धारणा और महिलाओं को वंचित रखने की धारणा भी है। जो महिला सृष्टि की निर्माता है, जो जन्म देती है, तो पुरुष और महिला का जन्म उसी रास्ते से होता है
जी।
राम की माता कौशल्या थी, है ना,
बिल्कुल।
उसके बावजूद केवल मात्र महिलाओं को अपवित्र मानना, ये निश्चित रूप से हमारी एक संकुचित सोच, हमारा एक मनुवादी सोच का एक बहुत बड़ा आडंबर, जिस महिला को ये दोहरे मापदंड के ऊपर आका जा रहा है उसका विरोध जो प्रगतिशील महिलाएं हैं, विकासशील महिलाएं हैं, वैज्ञानिक सोच वाली महिलाएं हैं, और खास करके जनवादी महिला समिति ऑल इंडिया डेमोक्रेटिक वुमेन्स एसोसिएशन, तो दो शब्दों में वहां पर विरोध कर रही
जी बिल्कुल। और एक ये गैर संवैधानिक बात भी है, वो जो बाबा साहब डॉक्टर अंबेडकर की लीड में जो हमारा कॉन्स्टिट्यूशन लिखा गया उसमें भी बराबरता है, बाकायदा बराबरता है औरत की। तो इवन सितंबर में सुप्रीम कोर्ट ने भी इस बैन को उठाने की बात करी, तो फिर भी वहां पर वही बैन मौजूद है। तो हाँ, इसमें हाँ, तो अब आगे बात चलाते हैं, और कि वो जो विरोध हो रहा है उस पर थोड़ी बात करें कि वो कैसे रूप का विरोध है। वो इंटरनेशनल लेवल पे अब तो वो बात पहुंच चुकी है, वो जो वुमेन्स वॉल उसको बोला जा रहा है इंटरनेशनल लेवल पे, तो उस पर आप बात करें कि वो किस किस्म का विरोध हो रहा है।
देखिए, जहां तक समानता की अधिकार की बात है, बाबा साहेब अम्बेडकर ने ये तमाम चीजों को बहुत पहले ही भाप लिया था कि भारत की महिलाओं के साथ और दलितों के साथ क्या व्यवहार होने वाला है
जी।
आप देखिए यहाँ पर बहुत सारे मंदिरों में भी दलितों को अभी तक प्रवेश नहीं, दलितों का दूल्हा घोड़ी पर नहीं चढ़ सकता
जी।
उसी प्रकार से केरल का जो सबरीमाला विवाद है सारा का सारा, वो समानता की बात करने से नहीं होता ना लिखने के। बाबा साहेब अम्बेडकर ने जो चीज लिखी उसी संविधान की गड्डियां उड़ा रही है भाजपा और कांग्रेस मूकदर्शक बनी हुई है
बिल्कुल
जी।
और वहाँ जो केरल में अभी जस्ट सावित्रीबाई फुले के जन्म दिवस पर जो 40 लाख महिलाओं की एक दीवार बनी
जी,
वो दीवार इसी बात का प्रतीक थी कि हम हर उस अन्याय और उत्पीड़न का हम मुकाबला करेंगे। और जो वहां पर असंवैधानिक तरीके से भाजपा, आप इनके बयान देखिए, भाजपा के चाहे मोदी का बयान हो, तो विधवा महिलाओं को विधवा कहकर फटाफट कर रहा है, और चाहे अमित शाह ये कहता है, सुप्रीम कोर्ट को तक ये इतने बड़े हिटलर हो गए, तानाशाह बन गए हैं, इनको जो लगता है पूरा भारत देश हमारी बपोती है, हमारे बाप की जागीर है ये लगता है। और इन्होंने जो बयान दिए हैं कि सुप्रीम कोर्ट अपने दायरे में रहे, अवकाश में रहे और हमारी परंपराओं से खिलवाड़ ना करे, है ना, ये बयान बताते हैं कि निश्चित रूप से ये कहीं पर भी मानवतावादी तो हो ही नहीं सकते और महिलाओं के हितैषी तो कतई नहीं है। एक तरफ देवी का अवतार, दूसरी तरफ उसको प्रताड़ना देना, उसको अशुद्ध बताना। तो मैं पूछना चाहूंगी इन तमाम भाजपा और कांग्रेस के लोगों से कि इनका जन्म कहाँ से हुआ?
बिल्कुल
राष्ट्र तो एक ही है,
बिल्कुल
तो ये बिल्कुल विरोध होगा, विरोध हो भी रहा है और इसका हम पुरजोर शब्दों में संघर्षात्मक कदम उठाकर, और मैं तो चाहूंगी दुनिया की तमाम महिलाओं को, अगर जो एक प्रकृति का नियम है, महामारी जो है प्रकृति का नियम है, वो अगर नहीं हो तो सृष्टि का निर्माण नहीं होगा,
रुक जाएगा।
प्रकृति के निर्माण के खिलाफ ये लोग जा रहे हैं, तो ये वैज्ञानिक कतई नहीं है, अंधविश्वास के अंधेरे में ये लोग धकेलना चाहते हैं।
बिल्कुल बिल्कुल सही। और खबरों में हम यहाँ बैठे ये भी पढ़ रहे हैं कि अब तक शायद 3 औरतों ने प्रवेश करा है उस मंदिर में, 2 एक साथ गई हैं, फिर उसके अगले दिन एक और औरत, तो उनका भी मुझे लगता है कि उनको काफी कुछ सहन करना पड़ रहा है, उनको धमकाया जा रहा है, डराया जा रहा है, ऐसा भी कुछ चल रहा है?
हाँ बिल्कुल, मैं आपको बताऊँ, जिस दिन दीवार बनी थी उसी दिन हमारी 2 महिलाओं ने प्रवेश करने की किया वहां पर मंदिर में। तीसरी महिला जो थी एक पत्रकार महिला थी,
ठीक,
और उसने उनको कवर करने की कोशिश की मंदिर में प्रवेश के समय
जी।
तो पत्रकार पर बुरी तरह से हमला, महिलाओं पर हमला, उनको चोटें पहुंचाई गई। आरएसएस के जो गुंडे हैं, बीजेपी के जो बिल्कुल पालतू, एक मैं कहूंगी बिल्कुल गुंडा शब्द इस्तेमाल करूंगी, उन्होंने उन पर इतना आक्रमण किया, उसके बावजूद हमारी उस पत्रकार बहन को भी सलाम और उन दोनों बहनों को भी, जिनको आज भी ये कहा जा रहा है कि हम तुम्हें खत्म कर देंगे, तुम्हारी वो हालत करेंगे कि तुम तुम्हें जिंदा रहने से डर लगेगा, उसके बावजूद वो डटी हुई है महिला पत्रकार ने, खून में सरोबार होते हुए भी उनकी तमाम तस्वीरें वायरल की और उन्होंने बिल्कुल बाकायदा प्रचार किया उन तस्वीरों का, तमाम है ऐसी महिलाओं
जी। तो इससे जैसे आपने ये बताया इसका डिटेल, हम बार बार देख चुके हैं जब से ये मोदी सरकार आई है, बीजेपी की सरकार आई है, कि वो जो हिंदुत्व का एक फाशीवादी एक जो एजेंडा है, वो मॉब लिंचिंग्स होती हैं मुस्लिम लोगों की, और जो दलित लोग हैं उन पर इतना अत्याचार होता है। हम यूपी में आदित्य योगी की जो सरकार देखते हैं वहाँ कहीं कुछ चल रहा है, तो इस पे आप क्या कमेंट्री करना चाहेंगे, ये जो एक बहुत गलत तरीके से ये बिहेव कर रहे हैं?
बिल्कुल यस, ये बिल्कुल ही सोची समझे योजनाओं के तहत, षड्यंत्र के तहत पूरे भारत देश को एक हिंदुत्व राज्य के रूप में प्रदर्शित करना चाहते हैं, बनाना चाहते हैं
जी।
जबकि इनसे सवाल किया जाए, 1947 में अंग्रेजों के साथ लड़ाई हुई, युद्ध हुआ, उन्हीं अंग्रेजों के तलवे ये लोग चाट रहे हैं, और उस समय इनकी भूमिका कहाँ थी? उस समय भगत सिंह, सुखदेव, राजगुरु जैसों ने और सैकड़ों ऐसे नौजवान अशफाक उल्ला खान जैसों ने, सबने ऐसे नौजवानों ने, खुदीराम बोस जैसों ने इस देश के लिए हंसते हंसते पानी का फंडा तोड़ दिया। उस समय ये लोग कहाँ थे सारे के सारे, एक भी नहीं था, जबकि अंग्रेजों की दलाली कर रहे थे। और आज ये कहते हैं कि हिंदुस्तान हमारा देश है, हम जो चाहेंगे वो होगा हिंदुस्तान के अंदर, और हिंदुस्तान हमेशा धर्मनिरपेक्ष राज्य रहा है, बाबा साहेब अम्बेडकर की देन है
जी।
हिंदुस्तान में 36 कौम, 36 भाषाएं, 36 जातियां जो है वो हर हालत में हिंदुस्तान के, यूं मान लीजिए हिंदुस्तान को एक माला में पिरोने वाले मोती है, और उन तमाम लोगों को भाषा जाति उसके आधार पर, धर्म के आधार पर लड़ाकर चंद भाजपा के नेता जो है वो इस देश के ऊपर राज करना चाहते हैं, उन्हें इस देश को आर्थिक गुलामी की ओर ले जा रहे हैं, निरंतर ऐसे समझौते हो रहे हैं। तो ये कतई नहीं होगा। योगी सरकार की अगर हम बात करें
जी,
तो मैं उत्तर प्रदेश के गोरखपुर जिले में अभी हाल ही में जाकर आई हूँ,
ठीक,
और वहां जाकर आई हूँ जहाँ से योगी जी ने चुनाव लड़ा था
जी,
महिलाओं की मीटिंग में जाकर आई हूँ। आप वहां पर हालत देखिए कि वहां पर भी उन इलिटरेट लोगों को जिनके शिक्षा नाम की चीज नहीं है, वहां पर शिक्षा की व्यवस्थाएं नहीं है गांवों में, और वहां पर इलिटरेट लोगों के अंदर धर्म के नाम पर अंधविश्वास फैलाकर उनको झूठा विकास का नारा देकर वो लोग जिस हिसाब से उनका शोषण कर रहे हैं, आर्थिक मानसिक और सामाजिक शोषण तो उनका हो ही रहा है असमानता के नाम पर, तो इनकी जो ये साजिश है हिंदुत्व राष्ट्र बनाने की, इसमें कतई प्रगतिशील ताकतें, वैज्ञानिक सोच वाली ताकतें इनको कामयाब नहीं होने देंगी
जी। आपने पहले बोला कि कांग्रेस भी एक मूक दर्शक की तरह सब देख रही है, तो ये भी एक हैरत वाली बात है, क्योंकि कांग्रेस तो अपने आप को खुद को एक सेक्युलर पॉलिटिकल पार्टी बताती है, तो वो इसके खिलाफ क्यों नहीं चल रहे, इस सारी बात के खिलाफ?
वो मूक दर्शक ही नहीं है मैडम, वो अभी तो सबरीवाला मंदिर वाले मामले में उनका साथ दे रही है बीजेपी
जी। हाँ,
तो ये मैं आपको साफ बता दूं, खाली एक धर्मनिरपेक्षता का आवरण ओढ़ने से नहीं होता।
बिल्कुल,
कांग्रेस ने भी पॉलिटिकल बनकर केवल मात्र राजनीतिक फायदा पब्लिक का उठाने के लिए एक धर्मनिष्ठता का आवरण ओढ़ रखा है, जो उनका अभी बिल्कुल नकाब उनका उतर गया सबरीवाला मंदिर वाले में
जी,
है ना। तो उस चक्कर में कांग्रेस को यूं लगता है कि 5 साल हमारे, 5 साल बीजेपी के, और इसके अलावा जनता को कुछ नहीं पता। लेकिन कांग्रेस इस दावे में है कि अगर वो संघ परिवार और आरएसएस इनका साथ देने में लगे हुए हैं तो कांग्रेस का भी भविष्य उज्जवल नहीं होगा। परिवर्तन असंभावी है और हर हालत में संघर्षों के आधार पर इन लोगों का मुकाबला किया जाएगा
जी जी। और ये जो संघर्ष है केरल में, तो इसका आने वाले समय में, आने वाले दिनों में किस और जा सकती है ये बात?
अगर ये सुप्रीम कोर्ट को धमकी देने तक की नौबत इन लोगों ने ला दी है कि सुप्रीम कोर्ट को औकात दिखा रहे हैं
जी,
तो भारत की जो प्रगतिशील ताकतें और वैज्ञानिक सोच पर आधारित ताकतें जो है वो कतई ही इन लोगों की ये तमाम बातें सहन नहीं करेंगे। कानून व्यवस्था को भी ये लोग जो धस्ता बता रहे हैं, इससे इनकी हिचड़शाही तानाशाही बिल्कुल जाहिर हो रही है। अगर केरल में सुप्रीम कोर्ट के फैसले को 10 साल से 50 साल की औरतों को मंदिर में प्रवेश के लिए भाजपा के गुंडों ने, आरएसएस के गुंडों ने रोकने का प्रयास किया, तो निश्चित रूप से ये पूरा आंदोलन पूरे भारत में जनवादी महिला समिति, ऑल इंडिया कॉन्फ्रेंस, ऑल इंडिया वुमेन्स एसोसिएशन जो है, डेमोक्रेटिक वुमेन्स एसोसिएशन, अन्य तमाम महिला संगठनों को साथ लेकर, प्रगतिशील और वैज्ञानिक सोच वाली ताकतों को साथ लेकर हम इस तानाशाह कदम का पुरजोर उसमें मुकाबला करेंगे, चाहे हमें कितनी ही कुर्बानियां क्यों न देनी पड़े।
जी जी, बहुत अच्छे। तो साथी, आखिर में आप हमारे जो श्रोता लोग यहाँ पर सुन रहे हैं, और बाद में हम लोग YouTube पर भी इस प्रोग्राम को अपलोड कर देंगे तो दुनिया भर में सब सुनेंगे, तो उनके नाम अगर कोई आप संदेश देना चाहते हैं आखिर में, तो आप दे सकते हैं।
तमाम वैज्ञानिक सोच रखने वाले तमाम लोगों से भी, और तमाम दुनिया की महिलाओं से एक अपील है कि इस तरह के तानाशाही कदम और इस तरह के महिलाओं को उत्पीड़न देने वाले, महिलाओं को उत्पीड़ित करने वाले तमाम मामलों का हम जो जहां पर बैठे हैं, जहां पर महिलाएं बैठी हैं, वैज्ञानिक सोच वाले लोग बैठे हैं, वहां पर विरोध करते हुए धर्मनिरपेक्ष ताकतें बैठी हैं, वहां पर ये नहीं कहती कि भाई कहीं जाने की जरूरत है, जो जहां पर बैठे हैं
जी।
वहां पर हम सबरीमाला मंदिर के लिए जो आंदोलन महिलाओं ने छेड़ रखा है उसका समर्थन करते हुए हम अपनी जगह पर संघर्ष करें और इस बात को पुरजोर शब्दों में उठाएं कि दोहरे मापदंडों का हम विरोध करते हैं। एक तरफ देवी कहते हो, दूसरी तरफ उसका शोषण करते हो, उत्पीड़न करते हो, उसको अपवित्र कहकर मंदिरों में नहीं जाने देते या और दूसरी चीजों में भी। देखो सीधी सी बात है
जी,
अगर भारत की हिंदी संस्कृति के अनुसार फेरों में, फेरे जो आप पंजाबी में लावे जिसको
जी,
कहते हो,
बिल्कुल,
फेरों में अगर रजो सुवर्णा हो जाए महिला, तो मेरा एक सवाल है क्या फेरे चल जाते हैं? नहीं चलते। यानी हिंदू संस्कृति के अंतर्गत भी लगातार दोहरे मापदंड है और उसी का विरोध करते हुए कि हम कोई गुड्डा गुड्डी या कठपुतली नहीं है, हम इस सृष्टि का आधा हिस्सा है, इस सृष्टि की निर्माता है और उसी के लिए हमने बता दिया केरल में 55 लाख महिलाओं ने जो मानव श्रृंखला बनाई उसके तहत हमने कहा कि हम तमाम दुनिया भर की महिलाएं, दुनिया भर की वैज्ञानिक सोच रखने वाले लोग बिल्कुल एक है इस मामले में और इन धर्मवादी ताकतें, मनुवादी ताकतें जो हैं उनका डटकर विरोध करेंगे
जी। बिल्कुल, बहुत बहुत धन्यवाद, आपने समय निकाला हमारे इस प्रोग्राम के लिए। तो आने वाले दिनों पर में हम भी नज़र बनाए रखेंगे कि किस और जाती है ये बात। तो अगर हमें मौका मिला तो हम फिर से आपके साथ बात करना चाहेंगे इस विषय पे, और भी जो आपके कार्य हैं जो आप करते हैं एज एन एक्टिविस्ट, उन पर भी हम ज़रूर आपसे बात करना चाहेंगे आने वाले दिनों में। तो वंस अगेन बहुत बहुत शुक्रिया आपका।
शुक्रिया आप लोगों का भी, न्यूजीलैंड की जनता का भी, और बहुत बहुत नमस्कार। थैंक यू।
नमस्कार जी। तो दोस्तों ये सन कॉमरेड दुर्गा स्वामी जड़े के सीपीएम तो ने और सेंट्रल कमेटी मेंबर ने जड़ी उन्हां दी औरतां दी संस्था ऑल इंडिया डेमोक्रेटिक वुमेन्स एसोसिएशन और सरकार भी केरला च सीपीएम दी काफी सालां तो चली आ रही है। तो मेरा ख्याल है कि बीजेपी वालिया ने शायद गलत जगह ते पंगा ले लिया है ना चाहे बेशक जिन्ने जुझारू या रेडिकल होना चाहिए सीपीएम नू शायद उन्ने नहीं रह गए हुए, पर फिर भी थोड़ा फर्क है बाकियां नालों
सरकार ने। अनुजे विच इक गल मैं ऐड करनी चाहना होर साथी जी, जदों कोर्ट ने जदों करता इनू इलीगल करार देता,
हां जी,
इन्हां ने की कीता, क्योंकि बीजेपी दे पैर नहीं लगन डे केरला दे विच किसी भी तरीके दे नाल। इन्हां ने की कीता, इन्हां ने एक औरतां दी ऑर्गेनाइजेशन बनाई, उन्हां ने बकायदा मुजाहरे कीते गुंडे नाल होके, उन्हां दे औरतां ने मुजाहरे कीते कि सानू मंदिर दे विच ना वड़न दिता जावे, ये साडा जिहड़ा ये जिहड़ा साडा ट्रेडिशन
आ
उदे ही कायम रहे,
साडी परंपरा ना बदली जावे।
पर वो आस करदे सीगे कि ओह जिहड़ा प्रशासन आ ਉਹਨਾਂ ਦੀ ਕੁੱਟਮਾਰ ਕਰੇ ਤੇ ਕੁੱਟਮਾਰ ਕਰਕੇ ਇਹਨੂੰ ਇੱਕ ਬਹੁਤ ਵੱਡਾ ਇਸ਼ੂ ਬਣਾ ਕੇ,
ਜਿਸ ਤਰ੍ਹਾਂ ਹਮੇਸ਼ਾ ਕਰਦੇ ਆ ਕਿ ਦੰਗੇ ਬਣਾ ਦੇਣੇ ਹਰ ਚੀਜ਼ ਚੋਂ
ਦੰਗੇ ਬਣਾਉਣ। ਸੋ ਇਹ ਬਿਲਕੁਲ ਮੇਰੇ ਖਿਆਲ ਜਿਹੜਾ ਔਰਤਾਂ ਨੇ ਬਹੁਤ ਵੱਡਾ ਜੀ ਉੱਥੇ ਸਟੈਪ ਲਿਆ ਇਹ।
ਹਾਂਜੀ, 620 ਕਿਲੋਮੀਟਰ ਲੰਬੀ ਉਹ ਕਤਾਰ ਹੈ ਔਰ 14 ਜ਼ਿਲ੍ਹਿਆਂ ਚੋਂ ਲੰਘਦੀ ਹੈ ਉਹ ਕਤਾਰ ਔਰ 4-5 million
ਤਕਰੀਬਨ ਇਹਦੇ ਵਿੱਚ। ਅਨੂ ਜੀ ਜਿਹੜਾ ਇਹ ਨੀ ਗੱਲ ਵੀ ਇਹ ਧਾਰਮਿਕ ਜਾਂ ਆਸਤਿਕ ਨਾਸਤਿਕ ਹੋਣ ਵਾਲਾ ਮਸਲਾ ਨੀ ਹੈਗਾ, ਇਹ ਮਸਲਾ ਇਹ ਹੈ ਕਿ ਜਿਹੜੀ ਮਾਨੂ ਸਰਵਿਸ ਜਿਹੜੀ ਚੱਲ ਰਹੀ ਸਦੀਆਂ ਤੋਂ ਉਹਨੂੰ ਚੈਲੰਜ ਦਿੱਤਾ ਹੈ,
ਇਹਨਾਂ ਨੂੰ ਤਕਲੀਫ ਵੀ ਇਸ ਲਈ ਜ਼ਿਆਦਾ ਨਾ ਕਿ ਉਹ ਜਿਹੜੇ ਮਨੁਵਾਦ ਦਾ ਵਰਤਾਰਾ ਜੀ ਦੇ ਆਧਾਰ ਤੇ ਸ਼ੋਸ਼ਣ ਕਰਦੇ ਨੇ ਔਰਤਾਂ ਦਾ, ਦਲਿਤਾਂ ਦਾ, ਉਹਨੂੰ ਜੇ ਕਿਤੇ ਵੀ ਥੋੜੀ ਬਹੁਤੀ ਹਿੱਲ ਜੁਲ ਉਹਦੀ ਹੁੰਦੀ ਹੈ ਫਿਰ ਇਹਨਾਂ ਦਾ ਕੰਮ ਇਹਨੇ ਆਸਾਨੀ ਨਾਲ ਨੀ ਕਰ ਸਕਦੇ ਨਾ।
ਬਿਲਕੁਲ ਬਿਲਕੁਲ, ਨਾਲ ਇਹਨੂੰ ਮੈਂ ਜੋੜਨਾ ਚਾਹਾਂਗਾ ਕਿ ਜਿਹੜੀਆਂ ਤਿੰਨ ਜਿਹੜੀਆਂ ਔਰਤਾਂ ਉੱਥੇ ਵਿੱਚ ਗਈਆਂ
ਜੀ।
ਉਸ ਤੋਂ ਬਾਅਦ ਸਾਥੀ 4 ਘੰਟੇ ਮੰਦਰ ਬੰਦ ਰੱਖਿਆ ਗਿਆ ਕਿਉਂਕਿ ਉਹਦਾ ਸ਼ੁੱਧੀਕਰਨ ਕੀਤਾ ਗਿਆ, ਉਹਨੂੰ ਧੋਤਾ ਗਿਆ,
ਅਪਵਿੱਤਰ ਹੋ ਗਿਆ।
ਸੋ ਬਿਲਕੁਲ ਜਿਹੜੇ ਜਿਹੜੇ ਸਾਡੇ ਬਜ਼ੁਰਗਾਂ ਨੇ ਇਸ ਮਨੁਸਮ੍ਰਿਤੀ ਦੇ ਜਿਹੜੇ ਖਿਲਾਫ਼ ਸੰਘਰਸ਼ ਕੀਤੇ ਨੇ, ਅਜੇ ਤੱਕ ਵੀ ਇਹ ਜਿਹੜਾ ਇੰਨਾ ਇਹ ਜੋਕ ਆ ਹਿੰਦੁਸਤਾਨ ਦੀ, ਬਾਹਮਣਵਾਦੀ ਸਿਸਟਮ, ਵਿਪਰਵਾਦੀ ਸਿਸਟਮ ਜਿਹੜਾ ਕਿਸੇ ਵੀ ਪਾਸੇ ਹਿੰਦੁਸਤਾਨ ਨੂੰ ਸਦੀਆਂ ਤੋਂ ਲੱਗਣ ਨਹੀਂ ਦਿੰਦਾ ਆ ਰਿਹਾ, ਔਰ ਇਹਦੇ ਜਿਹੜਾ ਖਿਲਾਫ ਜਿਹੜਾ ਜਿਹੜਾ ਕੰਮ ਕਰਨਾ ਜਿਹੜੀਆਂ ਜਥੇਬੰਦੀਆਂ ਕਰ ਰਹੀਆਂ ਨੇ ਉਹ ਵਧਾਈ ਦੀਆਂ ਪਾਤਰ ਨੇ।
ਨਹੀਂ ਮੈਂ ਸਮਝਦਾ ਇਕੱਲੇ ਮੰਨੂ ਵਾਧੂ ਦੀ ਗੱਲ ਨਹੀਂ ਨਾ ਲਈ ਜਾਵੇ ਇੱਥੇ, ਮਤਲਬ ਗੱਲ ਅਸਲ ਮਤਲਬ ਹੈਗਾ ਵੀ ਪੰਜਾਬ ਦੇ ਵਿੱਚ ਜਿਹੜੀਆਂ ਹੈਗੀਆਂ ਇੱਥੇ ਕਾਲਜਾਂ ਦੇ ਵਿੱਚ ਯੂਨੀਵਰਸਿਟੀ ਵਿੱਚ ਵੀ ਮੁੜ ਕੇ ਜਿਹੜੇ ਹੈਗੀਆਂ ਔਰਤਾਂ ਨੇ ਆਜ਼ਾਦੀ ਦੀ ਗੱਲ ਕੀਤੀ ਆ ਤੇ ਹੁਣ ਉੱਥੇ ਕਿਹੜੇ ਗੱਲ ਕੀਤੀ, ਦਰਅਸਲ ਹੈਗੇ ਆਜ਼ਾਦੀ ਦੇ ਖਿਲਾਫ਼ ਆ ਗੱਲ ਤੇ ਮੰਨੂ ਵਾਲੀ ਗੱਲ ਨੀ। ਮੰਨੂ ਠੀਕ ਆ ਵੀ ਮੰਨੂ ਗੱਲ ਨੂੰ ਸਾਰੇ ਤੋਂ ਮੰਨ ਨਹੀਂ ਰਹੇ, ਹੁਣ ਜਿੱਥੋਂ ਤੱਕ ਉੱਥੇ ਔਰਤਾਂ ਨੇ ਕਿਹਾ ਕਿ ਸਾਨੂੰ ਮਤਲਬ ਅਸੀਂ ਗੁਲਾਮ ਹੈ ਤੇ ਗੁਲਾਮ ਰਹਿਣਾ ਚਾਹੁੰਦੇ ਹਾਂ, ਇਹ ਕੋਈ ਮਤਲਬ ਜਿਹੜੀ ਹੈਗੀ ਵੀ ਕੋਈ ਉਹਨਾਂ ਦੀ ਆਪਣੇ ਤੌਰ ਦੇ ਉੱਤੇ ਮੁੜ ਕੇ ਇਹ ਗੱਲ ਨੀ ਉਹਨਾਂ ਨੇ ਕੀਤੀ। ਐਕਚੁਅਲ ਮਤਲਬ ਜਿਹੜੀ ਹੈਗੀ ਆ ਵੀ ਜਿਹੜੀ ਉੱਥੇ ਬੀਜੇਪੀ ਆ ਜਾਂ ਆਰਐਸਐਸ ਵਾਲੇ ਆ ਉਹਨਾਂ ਦੀਆਂ ਜੇ ਮਤਲਬ ਜਿਹੜੀਆਂ ਔਰਤਾਂ ਜਿਹੜੀਆਂ ਜਾਂ ਉੱਥੋਂ ਦੇ ਮੁੱਲ ਦਾ ਜਿਹਨੂੰ ਆਪਾਂ ਕਹਿ ਸਕਦੇ ਪੈਸੇ ਦੇ ਕੇ, ਕਿਉਂਕਿ ਅਕਸਰ ਗਰੀਬ ਸਟੇਟ ਹੈਗੀ ਆ, ਇਸ ਵਾਸਤੇ ਇਹੋ ਜਿਹੀਆਂ ਇਹ ਹਾਲਤਾਂ ਬਣਾਈਆਂ ਗਈਆਂ ਕਿ ਇਹਨਾਂ ਨੂੰ ਆਜ਼ਾਦੀ ਸ਼ਬਦ ਤੋਂ ਜਿਹੜਾ ਹੈਗਾ ਉਹ ਖਤਰਾ ਖੜਾ ਹੋਇਆ ਪਿਆ, ਡਰ ਲੱਗਦਾ ਇਸ ਵਾਸਤੇ ਮੁੜ ਕੇ ਇਹਦਾ ਉਹਦਾ ਵਿਰੋਧ ਆ ਇਹ। ਇਸ ਵਾਸਤੇ ਹਾਂ
ਉਹਦੇ ਵਿੱਚ ਮੈਂ ਐਡ ਕਰਨਾ ਚਾਹੂੰਗਾ, ਤੁਹਾਡੀ ਗੱਲ ਸਹੀ ਹੈ ਇਹ ਵੀ, ਪਰ ਸਾਥੀ ਜੀ ਕੋਈ ਵੀ ਜਿਹੜਾ ਜਿਵੇਂ ਪੁਰਾਣੇ ਜਿਹੜੇ ਕਲੋਨੀਅਲ ਸਿਸਟਮ ਆ ਜਿਹੜਾ ਬਸਤੀਵਾਦੀ ਸਿਸਟਮ ਹੈ ਉਹਦੇ ਵਿੱਚ ਵੀ ਅੰਗਰੇਜ਼ ਜਦੋਂ ਦੁਨੀਆਂ ਦੇ ਉੱਪਰ ਕਾਬਜ਼ ਹੁੰਦਾ ਔਰ ਉਹ ਬਹੁਤ ਕੁਛ ਉਹਦੇ ਵਾਸਤੇ ਲਿਖਿਆ ਗਿਆ, ਬਹੁਤ ਕੁਛ ਪ੍ਰਚਾਰਿਆ ਗਿਆ। ਮੈਂ ਦੇਖ ਰਿਹਾ ਸੀਗਾ ਅਨੂ ਜੀ ਜਿਹੜੇ ਇੱਥੋਂ ਨਿਊਜ਼ੀਲੈਂਡ ਤੋਂ ਮੰਗਾਏ ਜਿਹੜੇ ਇੱਕ ਤੇ ਆਰਟੀਫੈਕਟ ਜਿਹੜੇ ਮੌਰੀ ਆਰਟੀਫੈਕਟ ਉਹ ਮੰਗਾਏ ਜਾ ਰਹੇ ਨੇ ਇੱਥੋਂ ਅਫਰੀਕਾ ਦੇ ਮੁਲਕਾਂ ਚੋਂ, ਇਸ ਮੁਲਕ ਦੇ ਵਿੱਚ ਵੀ ਉਹ ਅਫਰੀਕਾ ਦੀ ਹਰ ਗੱਲ ਸੀਗੀ ਉਹ, ਉੱਥੋਂ ਜਰਮਨੀ ਜਿਹੜੇ ਡਾਕਟਰ ਸੀਗੇ ਨਾ ਉਹ ਜਿਹੜੇ ਮਾਰੇ ਵੀ ਜਾਂਦੇ ਜਿਹੜੇ ਮਰੇ ਵੀ ਸੀਗੇ ਜਿਹੜੇ ਉਸ ਸੰਘਰਸ਼ ਦੇ ਵਿੱਚ ਜਦੋਂ ਕਾਲੇ ਮੂਲ ਦੇ ਲੋਕਾਂ ਦੇ ਖਿਲਾਫ਼ ਜਿਹੜਾ ਸੰਘਰਸ਼ ਕੀਤਾ ਜਾਂਦਾ ਸੀ ਉਹਨਾਂ ਨੂੰ ਇੰਸਟਰਕਸ਼ਨ ਭੇਜਿਆ ਜਾਂਦਾ ਸੀਗਾ ਵੀ ਉਹਨਾਂ ਜਿਹੜਾ ਹੈਡ ਆ ਉਹ ਪ੍ਰਜ਼ਰਵ ਕਿਵੇਂ ਕਰਨਾ ਤੇ ਮੁੜ ਕੇ ਜਰਮਨੀ ਦੇ ਵਿੱਚ ਜਾਊਗਾ ਤੇ ਰਿਸਰਚ ਇਹ ਚੱਲਦੀ ਹੁੰਦੀ ਸੀਗੀ ਵੀ ਇਹ ਲੋਕ ਸਾਡੇ ਨਾਲੋਂ ਇਨਫੀਰੀਅਰ ਕਿਵੇਂ ਨੇ, ਉਹਨਾਂ ਦਿਮਾਗ ਦੀ ਰਿਸਰਚ ਕੀਤੀ ਘਟੀਆ ਕਿਉਂ ਨੇ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਸਾਥੀ ਜੀ ਕਿ ਜਿਹੜੀ ਜਿਹੜੀ ਇਹ ਸਰਕਾਰ ਮੌਜੂਦਾ ਸਰਕਾਰ ਆ ਉਹਨੂੰ ਇਹ ਕਾਲੇ ਕਾਰਨਾਮੇ ਕਰਨ ਇੱਕ ਇੱਕ ਫਿਲਸੋਫੀਕਲ ਉਹਨਾਂ ਨੂੰ ਇੱਕ ਚਾਹੀਦਾ ਹੈ ਵੀ ਅਸੀਂ ਆਹ ਅਸੀਂ ਸੋਚਦੇ ਹਾਂ ਸਾਡੀ ਇਹ ਸਦੀਆਂ ਤੋਂ ਪਰੰਪਰਾ ਚੱਲੀ ਆ ਰਹੀ ਹੈ ਇਸ ਕਰਕੇ ਉਹਨੂੰ ਜਸਟੀਫਾਈ ਕਰਨ ਵਾਸਤੇ ਉਹ ਮਨੁਵਾਦ ਦਾ ਜਿਹੜਾ ਸਹਾਰਾ ਲੈਂਦੇ ਨੇ ਜਿਹੜਾ ਸਦੀਆਂ ਤੋਂ। ਹਾਂ ਠੀਕ ਹੈ ਇਹ ਗੱਲ ਕਿ ਉਹ ਇਹ ਸੰਘਰਸ਼ ਜਿਹੜੇ ਨੇ ਉਹ ਜਿੱਦਾਂ ਹੁਣ ਚੰਡੀਗੜ੍ਹ ਦੀ ਤੁਸੀਂ ਐਗਜ਼ਾਮਪਲ ਦਿੱਤੀ ਹੈ ਉੱਥੇ ਮਨੁਵਾਦ ਵਾਲੀ ਗੱਲ ਨਹੀਂ ਹੈਗੀ, ਪਰ ਮੈਨੂੰ ਇਹ ਲੱਗਦਾ ਵੀ ਜਿਹੜੇ ਲੋਕ ਇਹਨਾਂ ਗੱਲਾਂ ਨੂੰ ਮੰਨ ਨਹੀਂ ਰਹੇ ਉਹ ਸਿੱਧੇ ਜਾਂ ਸਿੱਧੇ ਢੰਗ ਦੇ ਨਾਲ ਹਜੇ ਤੱਕ ਵੀ ਉਹ ਮਨੁਵਾਦੀ ਹੈਗੇ ਨੇ। ਮਤਲਬ ਇਹ ਕੋਈ ਕਹਿਣ ਦੀ ਗੱਲ ਨਹੀਂ ਵੀ ਉਹ ਇਹ ਬੰਦਾ ਮਨੁਵਾਦੀ ਆ ਜਿਹੜੇ ਇਸ ਚੀਜ਼ ਨੂੰ ਮੰਨ ਨਹੀਂ ਰਿਹਾ, ਪਰ ਜਿਹੜੀ ਉਹਨਾਂ ਦੀ ਸੋਚ ਆ ਉਹ ਮਨੁਵਾਦੀ ਹੈ, ਮਾਨਸਿਕਤਾ ਜਿਹੜੀ ਉਹ ਮਨੁਵਾਦੀ
ਨਹੀਂ। ਚਲੋ ਤੁਸੀਂ ਇਹ ਤਾਂ ਮੰਨ ਲਓ ਮੁੜ ਕੇ ਵੀ ਜਿਹੜੀ ਹੈਗੀ ਆ ਬੀਜੇਪੀ ਆ ਮਤਲਬ ਜਾਂ ਜਿਹੜੀ ਆਰਐਸਐਸ ਆ ਉਹ ਮਨੁਵਾਦੀ ਆ, ਜਿਹੜੀ ਹੁਣ ਉੱਥੇ ਕਾਂਗਰਸ ਚੁੱਪ ਹੈ
ਬਿਲਕੁਲ ਚੁੱਪ
ਉਹਦਾ ਅਰਥ ਕੀ ਰਹੀ, ਉਹਦਾ ਅਰਥ ਇਹ ਨਿਕਲਦਾ ਮੁੜ ਕੇ
ਉਹ ਸ਼ੱਕ ਨਹੀਂ ਉਹਦੇ ਵਿੱਚ,
ਉਹ ਨਾ ਵੀ ਮਧੂ ਮਨੁਵਾਦੀ ਹੁਣ ਤਾਂ ਘੱਟੋ ਘੱਟ ਮੁੜ ਕੇ ਜਿਹੜੀ ਵੀ ਇਹ ਤਾਂ ਚਾਹੁੰਦੇ ਪੰਜ ਪੰਜ ਸਾਲ ਮੁੜ ਕੇ ਵੰਡ ਕੇ ਉੱਤੇ ਰਾਜ ਕਰਨ। ਦੂਜਾ ਜਿਹੜਾ ਕਾਂਗਰਸ ਦਾ ਮਤਲਬ ਚੁੱਪ ਕੋਈ ਨੀ, ਉਹਦੀ ਸਹਿਮਤੀ ਆ
ਬਿਲਕੁਲ,
ਉਹ ਚਾਹੁੰਦੇ ਕਿ ਆਜ਼ਾਦੀ ਸ਼ਬਦ ਦਾ ਜਿਹੜਾ ਗਲਾ ਘੁੱਟਣ ਵਾਸਤੇ ਮੁੜ ਕੇ ਜਿਹੜਾ ਵਧਾ ਜ਼ੋਰ ਲਾ ਰਹੇ ਆ ਤੇ ਉਹਨਾਂ ਦੇ ਨਾਲ ਉਹਨੇ ਬੀਜੇਪੀ ਨਾਲ ਸਹਿਮਤੀ ਆ
ਬਿਲਕੁਲ,
ਨਹੀਂ ਤਾਂ ਮੁੜ ਕੇ ਹੁਣ ਜਿਵੇਂ 19 ਦੀਆਂ ਚੋਣਾਂ ਆਈਆਂ ਪਈਆਂ ਉਹਦੇ ਸਾਹਮਣੇ ਮੁੜ ਕੇ ਇਹ ਤਾਂ ਉਹਨੂੰ ਏਜੰਡਾ ਉੱਥੇ ਗੱਲ ਕੀਤੀ ਜਾ ਸਕਦੀ ਆ, ਪਰ ਉਹ ਮੁੱਦਾ ਜਿਹੜਾ ਹੈਗਾ ਉਹ ਕਿਉਂ ਨੀ ਚੁੱਕ ਰਹੇ ਇਸ ਵਾਸਤੇ ਮੁੜ ਕੇ ਕਿ ਜਮਾਤੀ ਸੰਘਰਸ਼ ਦੇ ਵਿੱਚ ਜਮਾਤੀ ਸਮਾਜ ਦੇ ਵਿੱਚ ਮੁੜ ਕੇ ਉਹ ਕੁਛ ਇਹੋ ਜਿਹਾ ਕੁਛ ਚਾਹੁੰਦੇ ਨਹੀਂ ਚਾਹੁੰਦੇ ਕਿ ਜਿਹੜੇ ਮਤਲਬ ਉੱਥੋਂ ਦੇ ਜਿਹੜੇ ਗਰੀਬ ਲੋਕ ਆ ਜਾਂ ਮੁੜ ਕੇ ਲੋਕਾਂ ਨੂੰ ਜਿਹੜੀ ਹੈਗੀ ਆ ਕੋਈ ਅਕਲ ਨਾ ਦਾ ਕੋਈ ਜਿਹੜੀ ਹੈਗੀ ਆ ਕੋਈ ਉਹਨਾਂ ਦੇ ਹੱਕ ਦੇ ਵਿੱਚ ਕੋਈ ਗੱਲ ਕੀਤੀ ਜਾਵੇ ਲੋਕਾਂ ਦੀ ਗੱਲ ਮੰਨੀ ਜਾਵੇ ਜਾਂ ਜਿਹੜੇ ਡੈਮੋਕ੍ਰੇਟ ਰਾਈਟਸ ਜਿਹੜੇ ਰਾਈਟਸ ਹੈਗੇ ਆ ਵੀ ਉਹ ਕੋਈ ਜਿਹੜੇ ਉਹਨਾਂ ਨੂੰ ਤਸਲੀਮ ਕੀਤਾ ਜਾਵੇ ਇਸ ਵਾਸਤੇ ਉਹ ਸਾਰੇ ਕੁਛ ਨੂੰ ਕੁਚਲਣ ਵਾਸਤੇ ਇਹ ਸਾਰੀਆਂ ਜਿਹੜੀ ਜਮਾਤੀ ਤੌਰ ਤੇ ਇਕੱਠੀਆਂ ਹੈ ਕੋਈ ਵੱਖ ਨੀ ਨਾ ਕੋਈ ਬੀਜੇਪੀ ਨਾ ਕੋਈ ਕਾਂਗਰਸ ਜਾਂ ਉੱਥੇ ਜੇ ਕੋਈ ਬਾਕੀ ਵੀ ਉੱਥੇ ਜਥੇਬੰਦੀਆਂ ਆਈਆਂ ਕੋਈ ਨੀ ਬੋਲ ਰਿਹਾ ਤਾਂ ਕਮਾਲ ਦੀ ਗੱਲ ਤਾਂ ਇਹ ਆ ਮਤਲਬ ਜਿੱਥੇ ਇੰਨਾ ਲੰਬਾ ਵੀ ਉਹਨਾਂ ਨੇ ਮੁੜ ਕੇ ਜਾਂ ਔਰਤਾਂ ਨੇ ਮੁੜ ਕੇ ਜਿਹੜਾ ਮਤਲਬ ਉੱਥੇ ਉੱਥੇ ਨੇ ਇੱਕ ਕੜੀ ਬਣਾਈ ਆ ਤੇ ਉਹ ਇੱਕ ਇੰਨੀ ਇੱਕ ਕਾਂਗਰਸ ਦੇ ਵੀ ਤੇ ਬੀਜੇਪੀ ਆਰਐਸਐਸ ਦੇ ਮੂੰਹ ਦੇ ਉੱਤੇ ਇੱਕ ਚਪੇੜ ਆ
ਬਿਲਕੁਲ,
ਉਹ ਇਹਨਾਂ ਨੂੰ ਜਿੰਨਾ ਵੀ ਮਰਜ਼ੀ ਜ਼ੋਰ ਲਾ ਲੈਣ ਤਾਂ ਮੁੜ ਕੇ ਜਿਹੜਾ ਹੁਣ ਇਹ ਭੂਤ ਜਿਹੜਾ ਬੋਤਲ ਚੋਂ ਨਿਕਲ ਗਿਆ ਇਹ ਹੁਣ ਇਹ ਦੁਬਾਰਾ ਮੁੜ ਕੇ ਜਿਹੜਾ ਬੋਤਲ ਚ ਪੈਣਾ ਹੈ ਨਹੀਂ ਗਾ, ਇਸ ਵਾਸਤੇ ਇਹਨੂੰ ਮੂੰਹ ਦੀ ਖਾਣੀ ਪੈਣੀ ਆ ਅੱਜ ਦੀ ਗੱਲ, ਕਿਉਂਕਿ ਘੱਟੋ ਘੱਟ ਸਾਰੀ ਦੁਨੀਆਂ ਤੇ ਤਾਂ ਬਦਨਾਮ ਹੋ ਚੁੱਕੇ ਆ ਕਿ ਲੋਕ ਪੁੱਛ ਰਹੇ ਮੁੜ ਕੇ ਵੀ ਐਕਚੁਅਲ ਜੇ ਕੋਈ ਆਰਐਸਐਸ ਜਾਂ ਕੋਈ ਦੂਜੇ ਹੈਗੇ ਆ ਇਹ ਪੁੱਛੋ ਵੀ ਕਿਹਨੂੰ ਪੈਦਾ ਹੋਇਆ ਕੌਣ ਆ ਐਕਚੁਅਲ ਮੁੜ ਕੇ ਜਿਹੜੇ ਇਦੋਂ ਅੱਜ ਦੀ 21ਵੀਂ ਸਦੀ ਦੇ ਵਿੱਚ ਹੈਰਾਨੀ ਦੀ ਗੱਲ ਆ ਵੀ ਇਹ 21ਵੀਂ ਸਦੀ ਦੇ ਵਿੱਚ ਆਹ ਹਾਲਤ ਬਣੇ ਖੜੇ ਆ ਇੱਥੇ ਵੀ ਇਹ ਮੁੜ ਕੇ ਜਿਹੜੀ ਮਾਂ ਹੈ ਉਹਨੂੰ ਮਾਂ ਮੰਨਣ ਨੂੰ ਤਿਆਰ ਨੀ, ਉਹ ਇੱਕ ਜਿਹੜੀ ਕਿੱਡੀ ਕਿੱਡੀ ਹੈਰਾਨੀ ਦੀ ਮਾੜੀ ਗੱਲ ਆ। ਸੋ ਜੋ ਉਸ ਜਮਾਨਾ ਲੰਘ ਗਿਆ ਜਿਹੜਾ ਮਤਲਬ ਜਰਮਨ ਦੇ ਵਿੱਚ ਹਿਟਲਰ ਹੁੰਦਾ ਸੀਗਾ, ਇਹ ਦਿਨ ਬਾਹਲੇ ਨਹੀਂ ਤਾਂ ਅਕਸਰ ਤਾਂ ਇੱਕ ਦਿਨ ਤਾਂ ਆਉਣਗੇ ਇਹ ਦਿਨ ਮੁੜ ਕੇ ਜਿਹੜੇ ਇਹਨਾਂ ਨੂੰ ਪਛਤਾਉਣਾ ਹੀ ਪਊਗਾ ਤੇ, ਪਰ ਇਹ ਉਹੀ ਪੁਰਾਣੀ ਗੱਲ ਆ ਕਿ ਜਿਹੜਾ ਭੂਤਾ ਨਿਕਲ ਚੁੱਕਿਆ ਇਹਨਾਂ ਦੇ ਹੁਣ ਵਸੋਂ ਬਾਹਰ ਵਾਲੀ ਗੱਲ ਆ, ਅੱਜ ਨੀ ਤਾਂ ਕੱਲ, ਕੱਲ ਨੀ ਪਰਸੋਂ, ਨੁਕਸਾਨ ਤਾਂ ਹੁੰਦਾ ਹੁੰਦਾ ਇਹਨਾਂ ਗੱਲਾਂ ਵਿੱਚ ਲਾਗੂ ਕਰਨ ਵਾਸਤੇ, ਉਹ ਜੋ ਮਰਜ਼ੀ ਕਰ ਲੈਣ
ਬ੍ਰਾਜ਼ੀਲ ਚ ਹੁਣ ਮੇਰੇ ਖਿਆਲ ਇੱਕ ਸੱਜੇ ਪੱਖੀ ਆਏ ਆ। ਸੋ ਏਦਾਂ ਹੀ ਦੁਨੀਆਂ ਦੇ ਦੇਸ਼ ਜਿਨ੍ਹਾਂ ਜਿੱਥੇ ਜਿੱਥੇ ਸੱਜੇ ਪੱਖੀ ਜਾਂ ਐਕਸਟ੍ਰੀਮ ਜਾਂ ਫਾਸ਼ੀਵਾਦੀ ਸਰਕਾਰਾਂ, ਭਾਰਤ ਦਾ ਨਾਮ ਵੀ ਉੱਥੇ ਸ਼ਾਮਲ ਆ, ਉਸ ਇਕਦਾਰ ਚ ਦੁਨੀਆਂ ਭਰ ਚ ਮਸ਼ਹੂਰ ਹੋ ਚੁੱਕੇ ਆ ਬੀਜੇਪੀ ਇਸ ਕੰਮ ਲਈ।
ਬਿਲਕੁਲ ਅਨੂ ਜੀ, ਕਾਂਗਰਸ ਦੀ ਗੱਲ ਕਰਦੇ ਸੀਗੇ ਪਿਛਲੇ ਹਫ਼ਤੇ ਆਪਾਂ ਰੇਡੀਓ ਪ੍ਰੋਗਰਾਮ ਕੀਤਾ ਕਿ ਕਾਂਗਰਸ ਦੇ ਉੱਪਰ ਜਿਹੜਾ ਸਿੱਖ ਨਸਲ ਕੁਝ ਜਿਹੜਾ ਧੱਬਾ ਲੱਗਿਆ ਹੋਇਆ, ਜੇ ਇਹ ਸੈਕੂਲਰ ਸੱਚੀ ਦੇ ਵਿੱਚ ਇਹ ਹੁੰਦੇ ਤੇ ਬਿਲਕੁਲ ਉਹ ਪਲੈਨ ਤਰੀਕੇ ਦੇ ਨਾਲ ਉਹ ਨਸਲ ਕੁਝ ਕੀਤੀ ਗਈ ਆ। ਸੋ ਕਾਂਗਰਸ ਵੀ ਉਨੀ ਹੀ ਉਨੀ ਸੀ ਇਸ ਮਾਮਲੇ ਦੇ ਵਿੱਚ ਦੋਸ਼ ਹੈ ਜਿੰਨੀ ਜਿੰਨੀ ਬੀਜੇਪੀ। ਤੋ ਅਨੂ ਜੀ ਤੁਹਾਡੇ ਕੋਲ ਕੋਈ, ਮੈਂ ਆਹ ਮੇਰੇ ਕੋਲ ਛੋਟਾ ਜਿਹਾ ਕਿਤਾਬ ਚ ਹੱਥ ਆਇਆ ਸੀਗਾ,
ਹਾਂਜੀ ਬਿਲਕੁਲ,
ਤੁਸੀਂ ਕੋਈ ਹੋਰ ਕੋਈ ਗੱਲਬਾਤ ਕਰਨੀ ਚਾਹੋ ਕਿਉਂਕਿ ਮੈਂ ਬਾਅਦ ਦੇ ਵਿੱਚ ਫਿਰ ਆਪਾਂ ਅਖੀਰ ਦੇ ਵਿੱਚ ਪੜ੍ਹ ਲਾਂਗੇ ਇਸ ਤੋਂ ਇਲਾਵਾ ਕਿਸਾਨੀ ਵਾਲੇ ਮਸਲੇ ਜਿੱਦਾਂ ਹੋਰ। ਮੈਂ ਤੇ ਸਿਰਫ ਇੱਕ ਆਪਣੇ ਸਰੋਤਿਆਂ ਨਾਲ ਸਾਂਝ ਕਰਨੀ ਚਾਹੁੰਦਾ ਸੀਗਾ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਸਹਿਮਤੀ ਜਿਹੜੀ ਆ ਉਹ ਇੱਕ ਪ੍ਰੋਪੇਗੰਡੇ ਦੇ ਤਹਿਤ ਖਾਸ ਕਰਕੇ ਜਿਹੜੇ ਪ੍ਰੋਗਰੈਸਿਵ ਨੇ ਜਿਹੜੇ ਹਿੰਦੁਸਤਾਨ ਦੇ ਵਿੱਚ ਜਾਂ ਦੁਨੀਆਂ ਦੇ ਵਿੱਚ ਜਿਹੜੀਆਂ ਇੱਕ ਕਮਿਊਨਿਸਟ ਸਿਧਾਂਤ ਵਾ ਉਹਨੂੰ ਪੰਜਾਬ ਦੇ ਵਿੱਚ ਵੀ ਪੰਜਾਬ ਤੋਂ ਬਾਹਰ ਵੀ ਉਹਨੂੰ ਇੱਕ ਧਰਮ ਦੇ ਖਿਲਾਫ ਇੱਕ ਬਹੁਤ ਵੱਡੀ ਕਿ ਇਹ ਈਵਨ ਸਿੱਖਾਂ ਦੇ ਵਿੱਚ ਵੀ ਜਿਹੜੇ ਨਵੇਂ ਉੱਠੇ ਬੁੱਧੀਜੀਵੀ ਨੇ ਉਹ ਡਟ ਕੇ ਇਸ ਚੀਜ਼ ਦਾ ਪ੍ਰਚਾਰ ਕਰ ਰਹੇ ਨੇ ਕਿ ਕਿਵੇਂ ਕਮਿਊਨਿਸਟ ਜਿਹੜੇ ਨੇ ਉਹ
ਇਸ ਗੱਲ ਤੋਂ, ਅਗਰ ਇਹੋ ਜਿਹੜੀ ਅਸੀਂ ਹੁਣੇ ਗੱਲ ਕਰਦੇ ਹਟੇ ਹਾਂ ਉਹਨਾਂ ਨਾਲ ਦੁਰਗਾ ਸਵਾਮੀ ਹੋਰਾਂ ਨਾਲ, ਅਗਰ ਉਹ ਉੱਥੋਂ ਦੀ ਜਿਹੜੀ ਸਰਕਾਰ ਕਮਿਊਨਿਸਟ ਸਰਕਾਰ ਹੈ ਅਗਰ ਉਹ ਖਿਲਾਫ ਹੋਵੇ ਧਰਮ ਦੇ, ਉਹ ਇਹ ਕਹੇ ਕਿ ਮੰਦਰ ਹੀ ਸਾਰੇ ਢਾ ਦਿਓ, ਉਹ ਇਹ ਨਹੀਂ ਕਹਿ ਰਹੇ, ਉਹ ਕਹਿ ਰਹੇ ਨੇ ਕਿ ਔਰਤਾਂ ਨੂੰ ਵੀ ਮੰਦਰ ਚ ਜਾਣ ਦੀ ਉਨੀ ਇਜਾਜ਼ਤ ਹੋਣੀ ਚਾਹੀਦੀ ਹੈ।
ਬਿਲਕੁਲ ਬਿਲਕੁਲ ਅਨੂ ਜੀ, ਔਰ ਇਹ ਮੇਰੀ ਕਿਤਾਬ ਹੈ ਜੀ, ਇਹਦਾ ਕਿਤਾਬ ਦਾ ਟਾਈਟਲ ਹੈਗਾ ਆ ਬਸਤੀਵਾਦ ਭਾਰਤ ਵਿੱਚ ਕਮਿਊਨਿਸਟ ਲਹਿਰ ਦਾ ਆਰੰਭ ਤੇ ਮੇਰਿਟ ਸਾਜਿਸ਼ ਕੇਸ਼, ਤੇ ਲਿਖਣ ਵਾਲੇ ਨੇ ਹਰਵਿੰਦਰ ਭੰਡਾਲ ਤੇ ਦੇਸ਼ ਭਗਤ ਯਾਦਗਾਰ ਹਲ ਵੱਲੋਂ ਛਾਪੀ ਗਈ ਛੋਟਾ ਜਿਹਾ ਕਿਤਾਬ ਚ, ਬਹੁਤ ਹੀ ਇੰਪੋਰਟੈਂਟ ਹੈ ਜੀ। ਔਰ ਸਾਥੀ ਜੀ, ਜਿਸ ਤਰੀਕੇ ਦੇ ਨਾਲ ਦੁਨੀਆਂ ਦੇ ਵਿੱਚ ਖਾਸ ਕਰਕੇ ਜਿਹੜਾ ਮੁਸਲਮਾਨ ਭਾਈਚਾਰਾ ਉਹਨੂੰ ਕਿੱਦਾਂ ਕਿਸ ਤਰੀਕੇ ਨਾਲ ਉਹਨੂੰ ਕੱਟੜ, ਮਤਲਬ ਉਹਨਾਂ ਨੂੰ ਕੱਟੜ ਦੱਸਿਆ ਗਿਆ,
ਉਹਨਾਂ ਨੂੰ ਟੈਰਰਿਸਟ ਬਣਾ ਕੇ ਪੇਸ਼ ਕਰਤਾ ਅਮਰੀਕਾ
ਦੇ ਵਿੱਚ ਪੇਸ਼ ਕਰਤਾ ਗਿਆ। ਔਰ ਸਾਡੇ ਵਾਸਤੇ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਹਿੰਦੁਸਤਾਨ ਦੇ ਵਿੱਚ ਕਮਿਊਨਿਸਟ ਪਾਰਟੀ ਜਿਹੜੀਆਂ ਪਹਿਲੇ ਸ਼ੁਰੂਆਤੀ ਦੌਰ ਦੇ ਵਿੱਚ 1920-22 ਦੀਆਂ ਜਿਹੜੀਆਂ ਗੱਲਾਂ ਨੇ ਉਹਨੂੰ ਸ਼ੁਰੂਆਤ ਕਰਨ ਵਾਲੇ ਸਾਡੇ ਜਿੰਨੇ ਵੀ ਸੱਜਣ ਨੇ ਉਹ ਸਾਰੇ ਦੇ ਸਾਰੇ ਮੁਸਲਿਮ ਭਾਈਚਾਰੇ ਚ ਨੇ ਜਿਹੜੀ ਉਹ ਖਿਲਾਫਤ ਮੂਵਮੈਂਟ ਦੇ ਵਿੱਚ, ਜਿਹੜੀ ਇਹ ਪਹਿਲਾਂ ਅਸੀਂ ਡਿਟੇਲ ਦੇ ਵਿੱਚ ਗੱਲ ਕਰ ਚੁੱਕੇ ਹਾਂ ਕਿ ਉਹ ਪਹਿਲਾਂ ਜਿਹੜੀ ਕਮਿਊਨਿਸਟ ਪਾਰਟੀ ਨੂੰ ਸ਼ੁਰੂ ਕਰਨ ਵਾਲੇ ਸਾਰੇ ਸਾਰੇ ਮੁਸਲਿਮ ਭਾਈਚਾਰੇ ਨੇ, ਜਿਹਨਾਂ ਦੇ ਵਿੱਚ ਮੈਂ ਨਾਂ ਪੜ੍ਹਨਾ ਚਾਹੁੰਦਾ, ਸਾਰੀ ਕਿਤਾਬ 'ਤੇ ਨਹੀਂ ਪੜ੍ਹ ਸਕਾਂਗੇ। ਇਹਨਾਂ ਦੇ ਵਿੱਚੋਂ ਸਾਥੀ ਜੀ ਨਾਂ ਨੇ ਫਿਦਾ ਅਲੀ ਪਿਸ਼ਾਵਰ ਤੋਂ ਸੀ, ਅਬਦੁਲ ਕਾਦਰ ਸਹਿਰਾਈ ਹਰੀਪੁਰ ਤੋਂ, ਸੁਲਤਾਨ ਮੁਹੰਮਦ ਲਾਹੌਰ ਤੋਂ, ਮੀਰ ਅਬਦੁਲ ਮਜੀਦ ਹਬੀਬ ਅਹਿਮਦ ਸ਼ਾਹਜਹਾਂਪੁਰ ਯੂਪੀ ਤੋਂ ਨੇ, ਫਿਰੋਜ਼ੋਦੀਨ ਮਨਸੂਰ ਸ਼ੇਖੂਪੁਰਾ ਤੋਂ ਨੇ, ਰਫੀਕ ਅਹਿਮਦ ਭੋਪਾਲ ਤੋਂ ਨੇ, ਮੀਆਂ ਅਕਬਰ ਸ਼ਾਹ ਨੌਸ਼ਹਿਰਾ ਦਰਵੇਸ਼ੀ ਹਰੀਪੁਰ ਤੋਂ ਨੇ, ਗੌਰਜਾ ਗੌਸ ਰਹਿਮਾਨ ਅਜ਼ੀਜ਼ ਅਹਿਮਦ, ਬਹੁਤ ਲੰਬੀ ਲਿਸਟ ਆ ਨੀ ਜੀ। ਇਹ ਜਿਹੜੇ ਪਹਿਲਾਂ ਜਿਹਨਾਂ ਨੇ ਜਿਹੜੇ ਉਸ ਟਾਈਮ ਦੇ ਉੱਪਰ ਜਿਹੜਾ ਸੋਵੀਅਤ ਯੂਨੀਅਨ ਆ ਉਹਦੇ ਵਿੱਚੋਂ ਇੱਕ ਥੋੜ੍ਹੀ ਜਿਹੀ, ਇਹ ਜਿਹੜੇ
ਨਵਾਂ ਨਵਾਂ
ਮੁਹਾਜਰ ਸੀਗੇ ਇਹ ਜਦੋਂ ਅੰਗਰੇਜ਼ਾਂ ਤੋਂ ਤੰਗ ਆ ਕੇ ਇਹਨਾਂ ਨੇ ਅਰਬ ਮੁਲਕਾਂ ਦੇ ਵਿੱਚ ਜਾ ਕੇ ਪਨਾਹ ਲੈਣ ਦੀ ਕੋਸ਼ਿਸ਼ ਕੀਤੀ ਪਰ ਉਸ ਟਾਈਮ ਤੇ ਅਰਬ ਮੁਲਕਾਂ ਦੇ ਵਿੱਚ ਵੀ ਅੰਗਰੇਜ਼ਾਂ ਦਾ ਪੂਰਾ
ਬਸਤੀਆਂ ਸੀਗੀਆਂ
ਔਰ ਉੱਥੋਂ ਇਹਨਾਂ ਨੂੰ ਉਹ ਜਿਹੜੇ ਉਹਨਾਂ ਦੇ ਏਜੰਟ ਨੇ ਉਹਨਾਂ ਨੇ ਸ਼ਿਕਾਇਤਾਂ ਕਰ ਕਰਕੇ ਉਹਨਾਂ ਨੂੰ ਉੱਥੇ ਵੀ ਜੇਲ੍ਹਾਂ ਦੇ ਵਿੱਚ ਡੱਕਿਆ ਗਿਆ ਫਿਰ ਇਹ ਘੁੰਮਦੇ ਘੁੰਮਾਉਂਦੇ ਉਸ ਟਾਈਮ ਜਿਹੜਾ ਸੋਵੀਅਤ ਜਿਹੜਾ ਉੱਥੇ ਆਉਂਦੇ ਨੇ ਉਥੋਂ ਫਿਰ ਇਹ ਸਮਾਜਵਾਦ ਦੀ ਸਮਝ ਲੈ ਕੇ
ਕਿਉਂਕਿ 1917 ਤੋਂ ਜਲਦਬਾਦ ਦੀ ਗੱਲ ਹੋਈ
ਜਲਦਬਾਦ ਗੱਲ
ਸੋ ਉਹ ਨਵਾਂ ਨਵਾਂ ਇਨਕਲਾਬ ਆਇਆ ਸੀ
ਹਾਂਜੀ ਉਸ ਤਾਂ ਕਾਮਰੇਡ ਲੈਨਨ ਦੇ ਟਾਈਮ ਦੇ ਉੱਪਰ ਸੋ ਉਥੋਂ ਫਿਰ ਇਹ ਜਿਹੜੀ ਕਮਿਊਨਿਸਟ ਪਾਰਟੀ ਹੈ ਜਿਹੜੀ ਭਾਰਤ ਦੇ ਵਿੱਚ ਜਾ ਕੇ ਸ਼ੁਰੂ ਕਰਦੇ ਨੇ ਔਰ ਬਿਲਕੁਲ ਵੀ ਕਿਸੇ ਵੀ ਤਰੀਕੇ ਨਾਲ ਆਪਣਾ ਧਰਮ ਨਹੀਂ ਛੱਡਦੇ ਹੈਗੇ ਉਹਨੂੰ ਨਾਲ ਰੱਖ ਕੇ ਉਹਦਾ ਅਸੀਂ ਪ੍ਰੂਫ ਇਸ ਕਰਕੇ ਤੁਹਾਨੂੰ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਅਸੀਂ ਜਿਹੜੇ ਪ੍ਰੋਗਰੈਸਿਵ ਲੋਕ ਨੇ ਜਦੋਂ ਅਸੀਂ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਲਾਉਂਦੇ ਹਾਂ ਇਹ ਜਿਹੜਾ ਇਨਕਲਾਬ ਦਾ ਜ਼ਿੰਦਾਬਾਦ ਦਾ ਜਿਹੜਾ ਨਾਰਾ ਇਹ ਜਿਹੜਾ ਨੇ ਆਜ਼ਾਦ ਕੀਤਾ ਹੈ ਉਹਨਾਂ ਦਾ ਨਾਂ ਆ ਮੌਲਾਨਾ ਹਸਰਤ ਮੋਹਾਨੀ ਜਿਹੜੇ ਇੱਕ ਬਹੁਤ ਹੀ ਅੱਛੇ ਕਿਸਮ ਦੇ ਸ਼ਾਇਰ ਵੀ ਇਨਕਲਾਬੀ ਵੀ ਔਰ ਇਨਕਲਾਬ ਦਾ ਜ਼ਿੰਦਾਬਾਦ ਦਾ ਜਿਹੜਾ ਨਾਰਾ ਸਾਨੂੰ ਦਿੱਤਾ ਉਹਨਾਂ ਦਾ ਸਾਥੀ ਜੀ ਇੱਕ ਜਿਹੜੀ ਯੂਪੀ ਦੇ ਵਿੱਚ ਇੱਕ ਕਾਨਫਰੰਸ ਹੋਈ ਸੀ ਕਮਿਊਨਿਸਟ ਪਾਰਟੀ ਦੀ ਕਿਉਂਕਿ ਇਹ ਕਮਿਊਨਿਸਟ ਪਾਰਟੀ ਦੇ ਮੋਢਿਆਂ ਦੇ ਵਿੱਚ ਨੇ ਜਿਹੜੇ ਇਹਨਾਂ ਦਾ ਉਹ ਲੈਕਚਰ ਵਾ ਇਹ ਬਹੁਤ ਹੀ ਕਮਾਲ ਦਾ ਇਹਦੇ ਵਿੱਚ ਕਾਫੀ ਸਾਰੀਆਂ ਗੱਲਾਂ ਜੋ ਅਸੀਂ ਫੇਸ ਕਰ ਰਹੇ ਹਾਂ ਆਪਣੇ ਸਿੱਖ ਸਮਾਜ ਦੇ ਵਿੱਚ ਕਿ ਜਿਸ ਤਰੀਕੇ ਨਾਲ ਸਾਨੂੰ ਇੱਕ ਦੁਸ਼ਮਣ ਦੀ ਨਜ਼ਰ ਦੇ ਨਾਲ ਲੋਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਖਾਸ ਕਰਕੇ ਆਪਣੇ ਸਿੱਖ ਸਮਾਜ ਦੇ ਸਾਹਮਣੇ ਸੋ ਉਹਦੇ ਵਿੱਚ ਉਹ ਮੈਂ ਜਿਹੜਾ ਉਹਨਾਂ ਲੈਕਚਰ ਆ ਉਹ ਮੈਂ ਪੜ੍ਹਨਾ ਚਾਹੁੰਦਾ ਸੋ ਇਹ ਕਹਿ ਰਹੇ ਨੇ ਕਿ ਸਾਮਵਾਦ ਮਤਲਬ ਕਿ ਜਿਹੜਾ ਕਮਿਊਨਿਜ਼ਮ ਹੈ ਦੀ ਲਹਿਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਲਹਿਰ ਹੈ ਭਾਰਤ ਦੇ ਲੋਕ ਆਮ ਤੌਰ ਤੇ ਲਹਿਰਾਂ ਦੇ ਸਿਧਾਂਤਾਂ ਅਤੇ ਨਿਸ਼ਾਨਿਆਂ ਨਾਲ ਸਹਿਮਤ ਹਨ ਪਰੰਤੂ ਕੁਝ ਗਲਤ ਫਹਿਮੀਆਂ ਕਾਰਨ ਕੁਝ ਕਮਜ਼ੋਰ ਅਤੇ ਕੰਮ ਦੇ ਲੋਕ ਸਾਮਵਾਦ ਦੇ ਨਾਂ ਤੋਂ ਹੀ ਡਰਦੇ ਹਨ
ਹਾਲੇ ਵੀ ਇਸ ਤਰ੍ਹਾਂ ਹੀ ਆ
ਮਤਲਬ ਕਿਸੇ ਨੂੰ ਇਸ ਇਹਨਾਂ ਮੁਲਕਾਂ ਦੇ ਵਿੱਚ ਸਾਥੀ ਜੀ ਤੁਸੀਂ ਇਹ ਕਹੋ ਕਿ ਮੈਂ ਕਮਿਊਨਿਸਟ ਹਾਂ ਤੇ ਲੋਕੀ ਤੁਹਾਡੇ ਨਾਲ ਬਹੁਤ ਕਿਉਂਕਿ ਉਹ ਉਸ ਤਰੀਕੇ ਨਾਲ
ਪ੍ਰੋਪੇਗੰਡਾ
ਜਿਹੜਾ ਕੀਤਾ ਗਿਆ ਆ
ਸ਼ਬਦ ਹੀ
ਬਦਨਾਮ ਕੀਤਾ ਗਿਆ ਆ ਇਹ ਗਲਤ ਫਹਿਮੀਆਂ ਸਰਮਾਏਦਾਰਾਂ ਤੇ ਸਾਮਰਾਜ ਸਾਮਵਾਦ ਦੇ ਵਿਰੋਧੀਆਂ ਵੱਲੋਂ ਸੋਚ ਸਮਝ ਕੇ ਫੈਲਾਈਆਂ ਜਾ ਰਹੀਆਂ ਨੇ ਜਿਹੜਾ ਅਸੀਂ ਆਪਣੇ ਸਮਾਜ ਦੇ ਵਿੱਚ ਵੀ ਰੋਜ਼ ਸਾਨੂੰ ਮਿਲਦੀਆਂ ਨੇ ਉਦਾਹਰਣ ਵਜੋਂ ਜਿਵੇਂ ਕੁਝ ਦਾ ਖਿਆਲ ਹੈ ਕਿ ਸਾਮਵਾਦ ਕੌਮਾਂ ਜ਼ਰੂਰ ਖੂਨ ਖਰਾਬੇ ਤੇ ਦਹਿਸ਼ਤ ਵੱਲ ਹੀ ਵੱਧਦਾ ਹੈ ਤੋ ਸਾਥੀ ਜੀ ਸਾਨੂੰ ਪਤਾ ਹੈ ਕਿ ਇਸ ਟਾਈਮ ਭਾਰਤ ਦੇ ਵਿੱਚ ਐਡੇ ਵੱਡੇ ਤਰੀਕੇ ਨਾਲ ਬਹੁਤ ਵੱਡੇ ਲੈਵਲ ਦੇ ਉੱਪਰ ਸੰਘਰਸ਼ ਚੱਲਦੇ ਨੇ ਰੋਜ਼ ਕਿਤੇ ਨਾ ਕਿਤੇ ਮੁਜ਼ਾਹਰੇ ਹੁੰਦੇ ਨੇ ਖਾਸ ਕਰਕੇ ਜਿਹੜੀਆਂ ਖੱਬੇ ਪੱਖੀਆਂ ਜਾਂ ਉਸ ਪ੍ਰੋਗਰੈਸਿਵ ਸੋਚ ਨਾਲ ਜਥੇਬੰਦੀਆਂ ਨੇ ਸਿਰਫ ਦੰਗਾ ਜਿਹੜੀਆਂ ਕਰਦੀਆਂ ਨੇ ਉਹ ਜਿਹੜੀਆਂ ਬੀਜੇਪੀ ਵਰਗੀਆਂ ਸੰਸਥਾਵਾਂ ਨੇ ਅੱਜ ਤੱਕ ਕਿਸਾਨੀ ਮੈਨੂੰ ਨਹੀਂ ਯਾਦ ਵੀ ਕਿਸੇ ਕਿਸਾਨੀ ਤੁਹਾਡੇ ਕਿਸਾਨੀ ਲਹਿਰ ਦੇ ਵਿੱਚੋਂ ਕਿਸੇ ਨੇ ਕੋਈ ਮੁਜ਼ਾਹਰਾ ਕੀਤਾ ਹੋਵੇ ਤੇ ਕੋਈ ਦੁਕਾਨਾਂ ਭੰਨੀਆਂ ਹੋਣ ਜਾਂ ਕਿਸੇ ਦਾ ਕੋਈ ਕਤਲ ਕੀਤਾ ਹੋਵੇ
ਬਿਲਕੁਲ
ਹਾਂਜੀ ਸੋ ਇਹ ਇੱਕ ਉਹੀ ਉਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਬਿਲਕੁਲ ਇਹ ਖੂਨ ਖਰਾਬੇ ਵਾਲਾ ਇੱਕ ਉਹ ਬਹੁਤ ਲਾਸਟ ਦੀ ਜਾ ਕੇ ਸਟੇਜ ਹੁੰਦੀ ਹੈ ਜਿਹੜੇ ਸੰਘਰਸ਼ ਚੱਲ ਰਹੇ ਉਹਦੇ ਵਿੱਚ ਖੂਨ ਖਰਾਬੇ ਨਾਲ ਸਾਡਾ ਕੋਈ ਲੈਣਾ ਦੇਣਾ ਅਸੀਂ ਤੇ ਖੂਨ ਖਰਾਬਾ ਦੁਨੀਆਂ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਹਾਂ ਜੰਗਾਂ ਅਸੀਂ ਖਤਮ ਕਰਨਾ ਚਾਹੁੰਦੇ ਹਾਂ ਲੋਕਾਂ ਦੀ ਲੁੱਟ ਖਸੁੱਟ ਖਤਮ ਕਰਨਾ ਚਾਹੁੰਦੇ ਹਾਂ ਸੋ ਇਸ ਗਲਤ ਧਾਰਨਾ ਦਾ ਆਧਾਰ ਹੈ ਕਿ ਅਸੀਂ ਅਹਿੰਸਾ ਸਿਰਫ ਲਾਭਕਾਰੀ ਅਤੇ ਜ਼ਰੂਰੀ ਮੰਨਦੇ ਹਾਂ ਪਰ ਸਾਨੂੰ ਮਹਾਤਮਾ ਗਾਂਧੀ ਦੁਆਰਾ ਇਸ ਨੂੰ ਹਰ ਸਮੇਂ ਵਿੱਚ ਨਿਸ਼ਚਿਤ ਸਿਧਾਂਤ ਮੰਨਣਾ ਚੰਗਾ ਨਹੀਂ ਲੱਗਦਾ ਹੁਣ ਗਾਂਧੀ ਦੀ ਕਲਾਸ ਲਾ ਰਹੇ ਨੇ ਸੋ ਇਸੇ ਤਰ੍ਹਾਂ ਕੁਝ ਲੋਕ ਇਹ ਗਲਤ ਇਲਜ਼ਾਮ ਲਾਉਂਦੇ ਹਨ ਕਿ ਸਾਮਵਾਦ ਤੇ ਅੱਗੇ ਕੌਮਾਂ ਸ਼ੁਰੂ ਹੁੰਦੇ ਨੇ ਤੇਰਾ ਸਭ ਕੁਛ ਮੇਰਾ ਸਿਧਾਂਤ ਇੱਕ ਬਰਾਬਰ ਚੀਜ਼ ਹੈ ਸੋ ਅਨੂ ਜੀ ਜਿਹੜੀ ਆਪਾਂ ਗੱਲਬਾਤ ਪਹਿਲੇ ਆਉਂਦੇ ਪ੍ਰੋਗਰਾਮ ਚ ਕੀਤੀ ਸੀਗੀ
ਲੋਕ ਸੋਚਦੇ
ਵੀ ਜਦੋਂ ਇਹ ਜਿਹੜਾ ਕਮਿਊਨਿਸਟ ਸਿਧਾਂਤ ਆਊਗਾ ਤੇ ਅਸੀਂ ਤੁਹਾਡੇ ਘਰ ਖੋ ਕੇ ਤੇ ਤੁਹਾਡਾ ਸਭ ਕੁਛ ਖੋ ਕੇ ਤੇ ਲੋਕਾਂ ਨੂੰ ਵੰਡ ਦੇਣਾ ਆ ਉਹੀ ਉਹ ਗੱਲ ਦੀ ਗੱਲ ਕਰ ਰਹੇ ਨੇ ਤੱਥ ਇਹ ਹੈ ਕਿ ਅਸੀਂ ਜਾਇਦਾਦ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ ਨਿੱਜੀ ਜਾਇਦਾਦ ਉਹਦੇ ਬ੍ਰੈਕਟ ਦੇ ਵਿੱਚ ਜਿਵੇਂ ਘੜੀ ਛਤਰੀ ਭਾਂਡੇ ਕੱਪੜੇ ਘਰ ਤੁਹਾਡਾ ਇਹਦੇ ਵਿੱਚ ਤੁਸੀਂ ਜਿਹੜੀਆਂ ਰੋਜ਼ਮੰਦ ਨੇ ਜਿਹੜੀ ਤੁਸੀਂ ਜ਼ਰੂਰਤਮੰਦ ਦੀਆਂ ਚੀਜ਼ਾਂ ਉਹਦੇ ਕਮਿਊਨਿਸਟ ਉਹਦੇ ਖਿਲਾਫ਼ ਨਹੀਂ ਗੇ ਉਹ ਤੁਸੀਂ ਵਰਤਣਾ
ਤੁਹਾਡੀ
ਨਿੱਜੀ ਵਰਤੋਂ ਵਾਸਤੇ ਜ਼ਿੰਦਗੀ ਨਿਰਵਾਹ ਵਾਸਤੇ ਤੁਹਾਨੂੰ ਚਾਹੀਦੀਆਂ ਨੇ ਤੁਹਾਨੂੰ ਘਰ ਰਹਿਣ ਨੂੰ ਚਾਹੀਦਾ ਇਹ ਜਿਹੜੀਆਂ ਚੀਜ਼ਾਂ ਦੱਸੀਆਂ ਅਤੇ ਪ੍ਰਾਈਵੇਟ ਹੁਣ ਪ੍ਰਾਈਵੇਟ ਦੇ ਵਿੱਚ ਉਹ ਲੈਂਦੇ ਨੇ ਜਿਵੇਂ ਜ਼ਮੀਨ ਕਾਰਖਾਨੇ ਜਿਹੜੇ ਧਨਾਡਾ ਦੇ ਕੋਲ ਜਿਹੜੀ
ਜਿਵੇਂ ਮਤਲਬ ਸਟਾਲਿਨ ਦੀ ਜਿਹੜੀ ਆ ਜਦੋਂ ਮਤਲਬ ਪਹਿਲੀ ਸੰਸਾਰ ਜੰਗ ਦੇ ਵਿੱਚ ਲੈਨਿਨ ਦੀ ਮੌਤ ਤੋਂ ਬਾਅਦ ਦੇ ਵਿੱਚ ਉਹਨੂੰ ਆਮ ਤੌਰ ਤੇ ਇਸ ਗੱਲ ਚ ਬਦਨਾਮ ਕੀਤਾ ਜਾਂਦਾ ਮੁੜ ਕੇ ਵੀ ਉਹਨੇ ਉਹਦੇ ਆਪਦੇ ਸਮੇਂ ਦੇ ਵਿੱਚ ਮੁੜ ਕੇ ਉਹਨੇ ਲੱਖਾਂ ਜਿਹੜਾ ਬੰਦਾ ਸੀਗਾ ਉਹਨੇ ਬੰਦਾ ਮਾਰਤਾ ਤੇ ਉਹਦੇ ਵਿੱਚ ਮੁੜ ਕੇ ਦੂਜੇ ਪਾਸੇ ਮਤਲਬ ਜਿਹੜਾ ਹੈਗਾ ਵੀ ਹਿਟਲਰ ਦਾ ਕੋਈ ਨਾਂ ਨੀ ਲੈਂਦਾ ਜਿਹੜੇ ਬੰਦੇ ਨੇ ਮੁੜ ਕੇ ਜਾ ਕੇ ਵੀ ਜਿਹੜਾ ਹੈਗਾ ਸਮੁੰਦਰ ਚ ਜਿਹੜੇ ਲੋਕ ਜਿਹੜੇ ਹੈਗੇ ਚਾ ਕੇ ਡਬੋਤੇ ਤੇ ਉੱਥੇ ਮੁੜ ਕੇ ਜਿਹੜੀਆਂ ਇਹੋ ਜਿਹੀਆਂ ਮੁੜ ਕੇ ਕੋਠੜੀਆਂ ਬਣਾਈਆਂ ਜਿਹੀਆਂ ਵਿੱਚ ਉਹਦਾ ਜਿਹੜੇ ਹੈਗਾ ਵੀ ਆਕਸੀਜਨ ਕੱਢ ਲਈ ਜਾਂਦੀ ਸੀ ਮੁੜ ਕੇ ਤੇ ਗੈਸ ਜਿੱਥੇ ਗੈਸ ਵਿੱਚ ਮਾਰ ਦਿੱਤੇ ਲੱਖਾਂ ਉਦੋਂ ਬਾਅਦ ਚ ਇਦੋਂ ਗਾਹਾਂ ਵਾਲੀ ਗੱਲ ਤਾਂ ਆਪਾਂ ਇਹ ਦੇਖ ਲਈਏ ਵੀ ਅੱਜ ਹਿੰਦੁਸਤਾਨ ਦੀ ਇੱਕ ਮਤਲਬ ਪਿੱਛੇ ਜੇ ਇੱਕ ਰਿਪੋਰਟ ਛਪੀ ਸੀ ਉਹਦੇ ਵਿੱਚ ਮੁੜ ਕੇ ਇੱਕ ਲੱਖ ਬੰਦਾ ਅੱਜ ਰੋਜ਼ਾਨਾ ਜਿਹੜਾ ਮਤਲਬ ਹੈਗਾ ਉਹ ਹਿੰਦੁਸਤਾਨ ਚ ਜਿਹੜਾ ਉਹ ਮਰ ਰਿਹਾ ਦਵਾਈ ਲਿਓ ਧੁੱਪ ਲਿਓ ਠੰਡ ਲਿਓ
ਗਰੀਬੀ
ਲਿਓ ਵੀ ਉਹ ਜਿਹੜਾ ਮੁੜ ਕੇ ਜਿੱਥੇ ਜਿਹੜੇ ਉਸ ਬੰਦੇ ਨੇ ਮੁੜ ਕੇ ਚੱਕ ਕੇ ਉਹ ਜਿਹੜਾ ਕੁਛ ਸਟਾਲਿਨ ਨੇ ਕੀਤਾ ਲੈਨਿਨ ਨੇ ਕੀਤਾ ਜਾਂ ਮਾਓ ਨੇ ਕੀਤਾ ਜਿਹੜਾ ਕੀਤਾ ਮੁੜ ਕੇ ਅੱਜ ਉਹ ਮੁਲਕ ਸਾਮਰਾਜੀ ਬਣ ਗਏ ਉਹਨਾਂ ਕੋਲ ਇੰਨਾ ਪੈਸਾ ਮੁੜ ਕੇ ਜਿਹੜਾ ਉੱਥੇ ਕੋਈ ਬੰਦਾ ਭੁੱਖਾ ਨੀ ਮਰਦਾ ਉਦੋਂ ਜਿਹੜੇ ਮਰਨੇ ਸੀ ਉਹ ਮਰ ਗਏ ਕਿਉਂਕਿ ਉਹ ਤਾਂ ਐਕਚੁਅਲ ਤਾਂ ਮੁੜ ਕੇ ਜੇ ਸਰਮਾਏਦਾਰਾਂ ਨੇ ਗਰੀਬ ਮਾਰੇ ਆ ਤੇ ਗੁੱਸੇ ਵਿੱਚ ਗਰੀਬ ਤਾਂ ਸਮਰਾਏਦਾਰਾਂ ਨੂੰ ਮਾਰਨਗੇ ਇਟਲੀ ਉੱਤੇ ਲਿਆਉਣ ਦਾ ਮਤਲਬ ਇਹੀ ਹੁੰਦਾ ਕੋਈ ਰੌਲਾ ਹੀ ਨੀਗਾ ਸੋ ਇਸ ਵਾਸਤੇ ਮੁੜ ਕੇ ਜਿਹੜੀ ਉਦੋਂ ਜੇ ਸਟਾਲਿਨ ਨੂੰ ਉਹਨੂੰ ਬਦਨਾਮ ਕਰਨ ਦੇ ਵਿੱਚ ਇਹ ਕਿਉਂ ਨੀ ਗਿਣਿਆ ਜਾਂਦਾ ਮੁੜ ਕੇ ਵੀ ਉਦੋਂ ਜੇ ਦੂਜੀ ਪਹਿਲੀ ਸੰਸਾਰ ਜੰਗ ਜਿਹੜੇ ਬੰਦੇ ਨੇ ਲਾਈ ਉਹਨੇ ਕਿੰਨੇ ਬੰਦੇ ਮਾਰੇ ਉਹਦੇ ਪੱਲੇ ਨੀ ਪਾਇਆ ਜਾਂਦਾ
ਉਹ ਤੇ ਇਹ ਤੇ ਇੱਕ ਵੱਖਰਾ ਵਿਸ਼ਾ ਅਸੀਂ ਲੈ ਕੇ ਆਵਾਂਗੇ ਜਿਹੜਾ ਸਟਾਲਿਨ ਨੂੰ ਜਿਹੜਾ ਗੁਲਗਾ ਕਰਕੇ ਜਿਹੜਾ ਕੈਂਪ ਆ ਜਿੱਥੇ ਗੁਲੈਗ ਉਹ ਤੇ ਜਿਹੜਾ ਸਬੇਰੀਆ ਦੇ ਵਿੱਚ ਜਿਹੜੀ ਵਾਈਟ ਆਰਮੀ ਹੈ ਜਿਹੜੀ ਜਿਹੜੀ ਵੈਸਟਰਨ ਯੂਰਪ ਨੇ ਜਿਹੜੀ ਖੜੀ ਕੀਤੀ ਹੈ ਆਪਣਾ ਵਿਸ਼ਾ ਉਹਦੇ ਨੂੰ ਚੱਲ ਜਾਣਾ
ਹਾਂਜੀ ਦੋ ਤਿੰਨ ਮਿੰਟ ਬਾਕੀ
ਹਾਂਜੀ ਹਾਂਜੀ ਸੋ ਆਪਾਂ ਮੇਰੇ ਖਿਆਲ ਆਹ ਪੜ੍ਹ ਲਈਏ ਤੇ ਚੰਗੀ ਗੱਲ ਹੈ ਸੋ ਉਹ ਇੱਕ ਵੱਖਰਾ ਵਿਸ਼ਾ ਸਾਥੀ ਜੀ ਜ਼ਰੂਰ ਅਸੀਂ ਟੱਚ ਕਰਾਂਗੇ ਇਹ ਬਹੁਤ ਵੱਡੇ ਤਰੀਕੇ ਨਾਲ ਇਹਨੂੰ ਬਦਨਾਮ ਕੀਤਾ ਜਾਂਦਾ ਸੋ ਕਮਿਊਨਿਸਟ ਸਿਧਾਂਤ ਸਿਰਫ ਪ੍ਰਾਈਵੇਟ ਜਾਇਦਾਦ ਉੱਤੇ ਲਾਗੂ ਹੁੰਦਾ ਹੈ ਨਿੱਜੀ ਉੱਤੇ ਨਹੀਂ ਸੋ ਇਹ ਨੁਕਤਾ ਜਿਹੜਾ ਸਮਝਣ ਵਾਲਾ ਹੈ ਅੱਗੇ ਲਿਖਦੇ ਨੇ ਸਾਡੀ ਪਾਰਟੀ ਦਾ ਵਿਸਥਾਰ ਵਿੱਚ ਪ੍ਰੋਗਰਾਮ ਜੋ ਸੋਵੀਅਤ ਸੰਵਿਧਾਨ ਨਾਲ ਰਲਦਾ ਹੈ ਇਸ ਕਾਨਫਰੰਸ ਵਿੱਚ ਵਿਚਾਰ ਵਟਾਂਦਰੇ ਪਾਸੋਂ ਪਾਸ ਹੋਵੇਗਾ ਸਾਡੇ ਟੀਚੇ ਅਤੇ ਨਿਸ਼ਾਨੇ ਇਸ ਤਰ੍ਹਾਂ ਹਨ ਥੱਲੇ ਉਹ ਲਿਖਦੇ ਪਏ ਨੇ ਹਰ ਸੰਭਵ ਤਰੀਕੇ ਨਾਲ ਸਵਰਾਜ ਜਾਂ ਮੁਕੰਮਲ ਆਜ਼ਾਦੀ ਪ੍ਰਾਪਤ ਕਰਨੀ ਜਿਹੜਾ ਜਿਹੜੇ ਗਾਂਧੀ ਬਿਲਕੁਲ ਵੀ ਸਵਰਾਜ ਦੇ ਹੱਕ ਚ ਨਹੀਂ ਸੀਗੇ ਮੁਕੰਮਲ ਆਜ਼ਾਦੀ ਨੂੰ ਕਹਿੰਦੇ ਐਡਮੰਦ ਬਦਲ ਦਿਓ
ਪੂਰਨ ਸੁਧਾਰਾਂ ਦੇ ਹੱਕ ਸੀ ਉਹ
ਹਾਂ ਹਾਂਜੀ ਸੁਧਾਰਾਂ ਦੇ ਹੱਕ ਸੀਗੇ ਨੇ ਸੰਪੂਰਨ ਆਜ਼ਾਦੀ ਗਾਂਧੀ
ਹੱਕ ਚ ਨਹੀਂ ਸੀਗੇ
ਨਹੀਂ ਸੀਗੇ ਸਵਰਾਜ ਸਥਾਪਿਤ ਹੋਣ ਪਿੱਛੋਂ ਇਹ ਇਹ ਯਕੀਨੀ ਬਣਾਉਣਾ ਕਿ ਇਸ ਦਾ ਰੂਪ ਸੋਵੀਅਤ ਰਿਪਬਲਿਕ ਵਾਲਾ ਹੋਵੇ ਜਿਸ ਵਿੱਚ ਸਾਮਵਾਦ ਦੇ ਸਾਰੇ ਨੇਮ ਲਾਗੂ ਹੋਣਗੇ ਸਵਰਾਜ ਦੀ ਸਥਾਪਤੀ ਤੋਂ ਪਹਿਲਾਂ ਸਭ ਸੰਭਵ ਸਾਧਨਾਂ ਰਾਹੀਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਆਜ਼ਾਦੀ ਅਤੇ ਖੁਸ਼ਹਾਲੀ ਲਈ ਕੰਮ ਕਰਨਾ ਤੇ ਇਸ ਲਈ ਭਾਰਤ ਦੀ ਹਰੇਕ ਉਸ ਸਿਆਸੀ ਪਾਰਟੀ ਨਾਲ ਸਹਿਯੋਗ ਕਰਨਾ ਜੋ ਇਹਨਾਂ ਨਿਸ਼ਾਨਿਆਂ ਦੀ ਪੂਰਤੀ ਵਿੱਚ ਸਹਾਇਤਾ ਕਰ ਸਕਦੀ ਹੋਵੇ ਸਾਮਵਾਦ ਦੇ ਸਿਧਾਂਤਾਂ ਤੇ ਪ੍ਰਚਾਰ ਲਈ ਪ੍ਰਚਾਰ ਪ੍ਰਬੰਧ ਕਰਨਾ ਅਤੇ ਉਹਨਾਂ ਦੇ ਹੱਕ ਵਿੱਚ ਆਮ ਰਾਏ ਪੈਦਾ ਕਰਨੀ ਤਾਂ ਕਿ ਸਵਰਾਜ ਪ੍ਰਾਪਤੀ ਦੇ ਪਲ ਤੁਰੰਤ ਉਹਨਾਂ ਨੂੰ ਲਾਗੂ ਕੀਤਾ ਜਾ ਸਕੇ ਸਾਡੀ ਜਥੇਬੰਦੀ ਸ਼ੁੱਧ ਭਾਰਤੀ ਜਥੇਬੰਦੀ ਹੈ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਘੱਟੋ ਘੱਟ ਵਰਤਮਾਨ ਸਮੇਂ ਵਿੱਚ ਸਾਡੀ ਪਾਰਟੀ ਦਾ ਕੰਮ ਸਿਰਫ ਭਾਰਤ ਵਿੱਚ ਹੀ ਸੀਮਿਤ ਰਹੇਗਾ ਕਿਉਂਕਿ ਇਹ ਵੀ ਗੱਲ ਬਾਰ ਬਾਰ ਕਹੀ ਜਾਂਦੀ ਹੈ ਵੀ ਇਹ ਕਮਿਊਨਿਸਟ ਜਿਹੜੇ ਨੇ ਹਿੰਦੁਸਤਾਨ ਚ ਸੋਵੀਅਤ ਯੂਨੀਅਨ ਦੀਆਂ ਗਾਈਆਂ ਨੇ ਤੇ ਇਹ ਉਹ ਪ੍ਰਚਾਰ ਕੀਤਾ ਜਾਂਦਾ
ਬਦਨਾਮ ਕੀਤਾ ਜਾਂਦਾ
ਦੂਸਰੇ ਦੇਸ਼ਾਂ ਦੀਆਂ ਇਸ ਤਰ੍ਹਾਂ ਦੀਆਂ ਪਾਰਟੀਆਂ ਨਾਲ ਆਮ ਤੌਰ ਤੇ ਤੀਜੀ ਇੰਟਰਨੈਸ਼ਨਲ ਨਾਲ ਖਾਸ ਤੌਰ ਤੇ ਸਾਡਾ ਰਿਸ਼ਤਾ ਸਿਰਫ ਹਮਦਰਦੀ ਵਾਲਾ ਹੈ ਤੇ ਮਾਨਸਿਕ ਸਾਂਝ ਵਾਲਾ ਹੈ ਬਿਲਕੁਲ ਉਹਨਾਂ ਨੇ ਕਲੀਅਰ ਕਰਤਾ ਕਿਹੜੀ ਤੀਜੀ ਇੰਟਰਨੈਸ਼ਨਲ ਜਿਹੜੀ ਟਰੋਸਕੀ ਦੀ ਉਹ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਸਾਡੇ
ਜਿਹੜੇ
ਹਮਦਰਦੀ ਵਾਲਾ
ਰਿਸ਼ਤਾ ਕਮਾਂਡ ਸਾਡੇ ਆਪਣੇ ਹੱਥ ਚ ਹੋਏਗੀ
ਆਪਣੇ ਹੱਥ ਵਿੱਚ ਹੋਸਗੀ ਅਸੀਂ ਆਪੋ ਆਪਣੇ ਰਾਹਾਂ ਵਿੱਚ ਹਮਰਾਹੀ ਹਾਂ ਤੇ ਉਹਨਾਂ ਦੇ ਅਧੀਨ ਨਹੀਂ ਹਾਂ ਨਾ ਅਸੀਂ ਉਹਨਾਂ ਨੂੰ ਕੋਈ ਅਮਲੀ ਮਦਦ ਦਿੰਦੇ ਹਾਂ ਤੇ ਨਾ ਉਹ ਸਾਡੀ ਕਿਸੇ ਤਰੀਕੇ ਨਾਲ ਵਿੱਤੀ ਮਦਦ ਕਰਦੇ ਹਨ ਸੋ ਉਹਨਾਂ ਨਾਲ ਸਾਡਾ ਇਹੋ ਜਿਹਾ ਕੋਈ ਸੰਬੰਧ ਨਹੀਂ ਹੈ ਕੁਝ ਗਲਤ ਸੋਚ ਵਾਲੇ ਬੰਦੇ ਇਸ ਤਰ੍ਹਾਂ ਸਮਝਦੇ ਹਨ ਕਿ ਸਾਮਵਾਦ ਜ਼ਰੂਰੀ ਤੌਰ ਤੇ ਧਰਮ ਵਿਰੋਧੀ ਲਹਿਰ ਹੈ ਜਿਹੜਾ ਮੈਂ ਪੜ੍ਹਨਾ ਚਾਹੁੰਦਾ ਸੀ ਇਹਦੇ ਆਪਾਂ ਨੂੰ ਬਹੁਤ ਸਮਝਣ ਦੀ ਲੋੜ ਆ ਅਸਲ ਤੱਥ ਇਹ ਹੈ ਕਿ ਅਸੀਂ ਧਰਮ ਦੇ ਮਾਮਲਿਆਂ ਵਿੱਚ ਵੱਧ ਤੋਂ ਵੱਧ ਖੁੱਲ੍ਹਾ ਅਤੇ ਸਹਿਣਸ਼ੀਲਤਾ ਅਪਣਾਉਂਦੇ ਹਾਂ
ਖੁੱਲ੍ਹ ਦਿੰਦੇ
ਅਸੀਂ ਸਹਿਣਸ਼ੀਲਤਾ ਹੈ ਕਿ ਜੋ ਮਨ ਬੇਸ਼ੱਕ ਕੋਈ ਮੁਸਲਮਾਨ ਹਿੰਦੂ ਈਸਾਈ ਬੋਧੀ ਜਾਂ ਕਿਸੇ ਵੀ ਧਰਮ ਨੂੰ ਮੰਨਣ ਵਾਲਾ ਜਾਂ ਨਾ ਮੰਨਣ ਵਾਲਾ ਹੋਵੇ, ਜੇਕਰ ਉਹ ਸਾਡੇ ਅਸੂਲਾਂ ਨੂੰ ਸਵੀਕਾਰ ਕਰਦਾ ਹੈ ਤਾਂ ਉਸ ਨੂੰ ਪਾਰਟੀ ਵਿਚ ਲਿਆ ਜਾਵੇਗਾ।
ਸੋ ਪੂਰੀ
ਖੋਲਿਆ
ਹਾਂਜੀ, ਦੂਜੇ ਲਫਤਾਂ ਵਿਚ ਅਸੀਂ ਸਾਰੇ ਧਰਮਾਂ ਦੀ ਹੋਂਦ ਨੂੰ ਸਵੀਕਾਰ ਕਰਦੇ ਹਾਂ ਅਤੇ ਇਥੋਂ ਤੱਕ ਕਿ ਧਰਮ ਦੀ ਅਣਹੋਂਦ ਨੂੰ ਵੀ ਧਰਮ ਹੀ ਖਿਆਲ ਕਰਦੇ ਹਾਂ। ਸੋ ਜਿਹੜੇ ਜਿੱਦਾਂ ਹੁਣ ਬੁੱਧ ਧਰਮ ਹੈ, ਬਿਲਕੁਲ ਜਿਹੜਾ ਨਾਸਤਿਕ ਵਾਲਾ ਧਰਮ ਹੈ, ਜਿਹੜੀ
ਉਹਨੂੰ ਵੀ ਇੱਕ ਧਰਮ ਦੇ ਵਜੋਂ ਹੀ ਐਕਸੈਪਟ ਕਰਦੇ ਹਾਂ,
ਉਹਨੂੰ ਵੀ ਅਸੀਂ ਇੱਕ ਧਰਮ ਵਜੋਂ ਹੀ ਐਕਸੈਪਟ ਕਰਦੇ ਹਾਂ। ਸਾਡੇ ਕੁਝ ਮੁਸਲਮਾਨ ਆਗੂ ਨਿਰਆਧਾਰ ਹੀ ਸਾਮਵਾਦ ਨੂੰ ਇਸਲਾਮ ਵਿਰੋਧੀ ਕਰਦਾ ਨੇ, ਜਿਹੜੀ ਅਸੀਂ ਪਹਿਲਾਂ ਗੱਲ ਕਰ ਇਕੱਠੇ ਹਾਂ। ਤੱਥ ਇਸ ਤੋਂ ਬਿਲਕੁਲ ਵੱਖਰਾ ਹੈ। ਉਦਾਹਰਣ ਵਜੋਂ ਸਰਮਾਏਦਾਰੀ ਵਿਰੁੱਧ ਇਸਲਾਮ ਦੀ ਵਿਰੋਧਤਾ ਤਾਂ ਇੱਥੋਂ ਤੱਕ ਕਿ ਇਹ ਇਸ ਬਾਰੇ ਕਮਿਊਨਿਸਟ ਧਾਰਨਾਵਾਂ ਨਾਲੋਂ ਵੀ ਵਧੇਰੇ ਤਕੜੀ ਹੈ ਤੇ ਇਸ ਵਿੱਚ ਜੁਗਾਤ ਦੀ ਸ਼ਰਤ ਮੁੱਖ ਰੂਪ ਵਿੱਚ ਇਸੇ ਖਿਆਲ ਨਾਲ ਲਾਈ ਜਾਂਦੀ ਹੈ ਕਿ ਜਦੋਂ ਤੱਕ ਕੋਈ ਇੱਕ ਵਿਅਕਤੀ ਵੀ ਭੁੱਖਾ ਹੈ ਉਦੋਂ ਤੱਕ ਸਰਮਾਏਦਾਰਾਂ ਨੂੰ ਆਪਣਾ ਕਾਰੋਬਾਰ ਕਰਨ ਦਾ ਕੋਈ ਹੱਕ ਨਹੀਂ। ਸੋ ਕਹਿੰਦੇ ਕਿ ਜਿਹੜਾ ਇਸਲਾਮ ਆ ਉਹ ਤੇ ਕਮਿਊਨਿਸਟ ਜਿਹੜੇ ਵਿਚਾਰ ਨੇ ਉਹ ਤੋਂ ਵੀ ਕਿਤੇ ਗਾਹ ਆ ਕਿ ਜਦੋਂ ਜਿਹੜਾ ਜ਼ੁਕਾਤ ਦਾ ਜਿਹੜਾ ਉਹ ਚ ਕਨਸੈਪਟ ਹੈ ਕਿ ਜਦੋਂ
ਦਸਵੰਦ ਵਰਗੀ ਗੱਲ
ਦਸਵੰਦ ਵਰਗੀ ਗੱਲ ਹੈ ਵੀ ਜਦੋਂ ਇੱਕ ਵੀ ਇਨਸਾਨ ਜਦੋਂ ਤੱਕ ਭੁੱਖ ਹੈ ਉਦੋਂ ਤੱਕ ਤੁਸੀਂ ਰੋਟੀ ਨਹੀਂ ਖਾਣੀ ਹੈਗੀ।
ਔਰ ਜਿਹੜਾ ਉਹ ਰਮਜ਼ਾਨ ਦੇ ਰੋਜ਼ੇ ਰੱਖਣ ਦਾ ਵੀ ਮਕਸਦ ਇਹ ਹੁੰਦਾ ਕਿ ਤੁਸੀਂ ਲਗਾਤਾਰ ਓਨੇ ਦਿਨ ਭੁੱਖੇ ਰੱਖ ਕੇ ਇਹ ਅਹਿਸਾਸ ਕਰਨਾ ਕਿ ਜਿਹੜੇ ਗਰੀਬ ਨੇ ਜਿਨ੍ਹਾਂ ਨੂੰ ਖਾਣ ਨੂੰ ਮਿਲਦਾ ਨੀ ਉਹ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰਦੇ ਹੋਣਗੇ। ਮਤਲਬ ਇਹ ਹੈ ਪਰ ਹੁਣ ਉਹ ਵੀ ਇੱਕ ਕਮਰਸ਼ਲਾਈਜ਼ ਬਣ ਗਿਆ ਕਿ ਤੁਸੀਂ ਸਾਰਾ ਦਿਨ ਭੁੱਖੇ ਰਹਿ ਕੇ ਰਾਤ ਨੂੰ ਫਿਰ ਪੂਰੀ ਦਾਵਤ ਚੱਲਦੀ ਹੈ, ਉਹ ਗਲਤ ਕਰ ਲਿਆ ਇਹਨਾਂ ਨੇ, ਉਹ ਵੀ
ਵਿਗੜ ਚੁੱਕਿਆ। ਈਵਨ ਜਿਹੜਾ ਸਾਡਾ ਸਿੱਖ ਸਿਧਾਂਤ ਆ ਉਹ ਤੇ ਬਿਲਕੁਲ ਜ਼ਮੀਨ ਹਾਲ ਵਾਹਕ ਦੀ ਤੱਕ ਜਾਂਦਾ ਹੈ ਕਿ ਓਨਰਸ਼ਿਪ ਆਫ ਦਾ ਮੀਨਸ ਆਫ ਪ੍ਰੋਡਕਸ਼ਨ, ਉਹ ਤੇ ਇਹ ਆਪਸ ਦੇ ਵਿੱਚ ਇੰਨਾ ਕੁ ਜ਼ਬਰਦਸਤ ਰਿਸ਼ਤਾ ਹੈ। ਸੋ ਕੁਰਾਨ ਵਿੱਚ ਨਮਾਜ਼ ਤੋਂ ਬਾਅਦ ਸਭ ਤੋਂ ਵੱਧ ਜ਼ਕਾਤ ਉੱਤੇ ਹੀ ਦਿੱਤਾ ਗਿਆ ਹੈ ਅਤੇ ਪਹਿਲੇ ਖਲੀਫੇ ਨੇ ਜ਼ਕਾਤ ਅਦਾ ਕਰਨ ਵਾਲਿਆਂ ਦੇ ਖਿਲਾਫ ਜਿਹਾਦ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਵਿਆਜ ਦੀ ਮਨਾਹੀ ਦਾ ਵੀ ਸਿਰਫ ਇਹੀ ਕਾਰਨ ਹੋ ਸਕਦਾ ਹੈ ਕਿ ਸਰਮਾਏਦਾਰ ਬਿਨਾਂ ਕੁਝ ਮੁਸ਼ਕਤ ਕੀਤਿਆਂ ਸਿਰਫ ਆਪਣੇ ਸਰਮਾਏ ਦੇ ਸਿਰ ਤੇ ਹੀ ਮੁਨਾਫਾ ਕਮਾਉਂਦੇ ਹਨ। ਇਹ ਗੱਲ ਜਿੰਨੀ ਇਸਲਾਮੀ ਸਿਧਾਂਤਾਂ ਦੇ ਉਲਟ ਹੈ ਉਨੀ ਵੀ ਸਾਮਵਾਦ ਦੇ ਵਿਰੁੱਧ ਹੈ। ਸੋ ਇਹਨਾਂ ਨੇ ਗੱਲ ਬਿਲਕੁਲ ਟਿਕਾਣੇ ਲਾਤੀ ਸੀ ਬੈਂਕਾਂ ਦੀ ਗੱਲ,
ਇਸੇ ਲਈ ਮੈਂ ਕਹਿਣ ਲਈ ਸੀ ਜਿਹੜੀਆਂ ਸਹੀ ਕਿਸਾਨ ਜਥੇਬੰਦੀਆਂ ਨੇ ਉਹ ਬੈਂਕਾਂ ਦਾ ਵਿਰੋਧ ਕਰ ਰਹੀਆਂ।
ਹਾਂਜੀ, ਇਸਲਾਮ ਦੇ ਵਿੱਚ ਕਿਸੇ ਨੂੰ ਕਰਜ਼ਾ ਦੇਣਾ ਉਹ ਧਰਮ ਦੇ ਖਿਲਾਫ਼ ਆ, ਕਿੱਡੀ ਵੱਡੀ ਸਾਥੀ ਜੀ
ਇੰਟਰਸਟ ਨਹੀਂ ਲੈਣਾ
ਉਹਦੇ ਤੇ, ਔਰ ਸਾਰੀ ਦੁਨੀਆਂ ਜਿਹੜੀ ਇਸ ਟਾਈਮ ਆ ਇਸ ਜਿਹੜਾ ਸਭ ਤੋਂ ਵੱਡੀ
ਇਨਕਲਾਬੀ ਸ਼ਬਦ ਕਹਿੰਦਾ ਇਨਕਲਾਬੀ, ਇੱਕ ਤਰ੍ਹਾਂ ਇੱਕ ਬੰਦੇ ਕੋਲੋਂ ਫਾਲਤੂ ਪੈਸਾ ਨਹੀਂ ਲੈਣਾ,
ਬਿਲਕੁਲ
ਉਹਨੂੰ ਦੇ ਦੇਣਾ ਮੁੜ ਕੇ ਵਰਤਣ ਵਾਸਤੇ ਦਿਓ ਤੇ ਵਾਪਸ ਦਿਓ।
ਬਿਲਕੁਲ ਬਿਲਕੁਲ, ਜਦੋਂ ਅਸੀਂ ਕੋਆਪਰੇਟਿਵ ਬੈਂਕਾਂ ਦੀ ਗੱਲ ਕਰਦੇ ਨੇ ਸਹੀ ਤਰੀਕੇ ਨਾਲ ਚੱਲਦੀਆਂ ਉਹਦੇ ਵਿੱਚ ਕਿਸੇ ਵੀ ਤਰੀਕੇ ਦਾ ਕਿਸੇ ਕੋਲੋਂ ਵਿਆਜ ਨਹੀਂ,
ਇਹੀ ਬਣਦਾ ਅਸਲੀ ਹੀ ਬਣਦਾ।
ਸੋ ਅੱਗੇ ਕਹਿੰਦੇ ਨੇ ਕਿ ਇਸੇ ਤਰ੍ਹਾਂ ਸਿੰਗਾਰਾ ਵੇਲੂ ਆਪਣੇ ਪ੍ਰਧਾਨਿਕ ਭਾਸ਼ਣ ਦੇ ਹੋਰ ਸਾਥੀ ਨੇ ਉਹਨਾਂ ਦੀ ਗੱਲ ਕਰਦੇ ਪਏ ਆ ਵਿੱਚ ਹੋਰਨਾਂ ਬਹੁਤ ਸਾਰੇ ਮੁੱਦਿਆਂ ਨਾਲ ਛੂਆਛਾਤ ਦੇ ਮਸਲੇ ਬਾਰੇ ਵੀ ਗੱਲ ਕੀਤੀ। ਸਿੰਗਾਰਾ ਵੇਲੂ ਅਨੁਸਾਰ ਇਸ ਗੱਲ ਨੂੰ ਬਿਲਕੁਲ ਸਪਸ਼ਟ ਤੌਰ ਤੇ ਸਮਝਣਾ ਚਾਹੀਦਾ ਹੈ ਕਿ ਸਾਮਵਾਦ ਦੇ ਦ੍ਰਿਸ਼ਟੀਕੋਣ ਤੋਂ ਛੂਆਛਾਤ ਦਾ ਸਵਾਲ ਸ਼ੁੱਧ ਆਰਥਿਕ ਸਮੱਸਿਆ ਹੈ। ਇਹ ਮੁੱਦਾ ਕਿ ਜਨਤਾ ਦੀ ਇਸ ਜਮਾਤ ਨੂੰ ਮੰਦਰਾਂ ਤਲਾਬਾਂ ਜਾਂ ਗਲੀਆਂ ਵਿੱਚ ਦਾਖਲ ਹੋਣ ਦਿੱਤਾ ਜਾਂਦਾ ਹੈ ਜਾਂ ਨਹੀਂ, ਸਵਰਾਜ ਲਈ ਸਾਡੀ ਲੜਾਈ ਨਾਲ ਜੁੜਿਆ ਹੋਇਆ ਨਹੀਂ ਹੈ। ਸਵਰਾਜ ਦੇ ਆਉਣ ਨਾਲ ਇਹ ਸਮਾਜਿਕ ਅਤੇ ਧਾਰਮਿਕ ਬੁਰਾਈਆਂ ਆਪਣੇ ਆਪ ਹੀ ਖਤਮ ਹੋ ਜਾਣਗੀਆਂ। ਇਹ ਬਹੁਤ ਵਧੀਆ ਇਹਨਾਂ ਨੇ ਸਮਝ
ਲਿਆ, ਬਰਾਬਰਤਾ ਆਉਣੀ ਹੈ ਬਾਕੀ ਕੰਮਾਂ ਚ।
ਬਿਲਕੁਲ ਬਿਲਕੁਲ ਬਿਲਕੁਲ, ਸਾਮਵਾਦ ਅਤੇ ਧਰਮ ਦੇ ਸੰਬੰਧ ਵਿੱਚ ਚੇਤੀਆਨ ਨੇ ਕਿਹਾ, ਇਹ ਮਤਲਬ ਕਿ ਸੰਵਾਦ ਇੱਕ ਰੂਪ ਵਿੱਚ ਸਾਨੂੰ ਬੁੱਧ ਨੇ ਸਿਖਾਇਆ ਸੀ ਤੇ ਅਤੇ ਉਸਦੇ ਚੇਲਿਆਂ ਨੇ ਇਸ ਉੱਤੇ ਅਮਲ ਕੀਤਾ ਸੀ। ਈਸਾ ਮਸੀਹ ਤੱਤ ਵਜੋਂ ਆਪ ਇੱਕ ਕਮਿਊਨਿਸਟ ਸੀ, ਜਿਹੜੀ ਗੱਲ ਵਾਰ ਵਾਰ ਸਾਹਮਣੇ ਆਉਂਦੀ ਹੈ ਬਹੁਤ ਇਹ ਗੱਲ ਜਿਹੜੇ ਇਸ ਮੁਲਕ ਦੇ ਵਿੱਚ ਸਾਥੀ ਜੀ ਜਿੰਨਾ ਸੰਘਰਸ਼ਾਂ ਦੇ ਵਿੱਚ ਇੱਥੇ ਦੀਆਂ ਜਿਹੜੀਆਂ ਚਰਚਾਂ ਸਾਥ ਦਿੰਦੀਆਂ ਨੇ ਜਿਹੜੀਆਂ ਸਹੀ ਚਰਚਾਂ ਨੇ ਜਿਹੜੀ ਉਹ ਗੱਲ ਬਾਰ ਬਾਰ ਕਹਿੰਦੇ ਆ ਕਿ ਈਸਾ ਮਸੀਹ ਆਪਣੇ ਟਾਈਮ ਦਾ ਇੱਕ ਕਮਿਊਨਿਸਟ ਸੀਗਾ ਉਹੀ ਗੱਲ ਇਹ ਕਹਿ ਰਹੇ ਨੇ ਪਰ ਕਾਰਲ ਮਾਰਕਸ ਨੇ ਇੱਕ ਵਿਗਿਆਨਕ ਅਤੇ ਵਿਸ਼ੇਸ਼ ਰੂਪ ਦਾ ਸਾਮਵਾਦ ਸਾਡੇ ਸਾਹਮਣੇ ਪੇਸ਼ ਕੀਤਾ ਤਾਂ ਜੋ ਇਸ ਨੂੰ ਅਮਲ ਵਿੱਚ ਲਾਗੂ ਕੀਤਾ ਜਾ ਸਕੇ ਕਿ ਜਿਹੜਾ ਸੰਘਰਸ਼ ਈਸਾ ਮਸੀਹ ਨੇ ਸ਼ੁਰੂ ਕੀਤਾ ਸੀ ਉਹਦਾ ਹੀ ਕਾਰਲ ਮਾਰਕਸ ਗਾਹ ਇੱਕ ਹਿੱਸਾ ਨੇ ਜਿਹਨੂੰ ਵਿਗਿਆਨਕ ਸੋਚ
ਅੱਗੇ ਤੋਰਿਆ
ਉਹਨਾਂ ਨੇ ਅੱਗੇ ਤੋਰਿਆ ਸੋ ਜੇ ਆਪਾਂ ਬਾਬੇ ਨਾਨਕ ਦੀ ਸੋਚ ਉੱਪਰ ਜਾਈਏ ਉਸ ਤੇ ਕਾਰਲ ਮਾਰਕਸ ਤੋਂ ਵੀ ਪਹਿਲਾਂ
ਅਗਲੇ ਹਫਤੇ ਅਸੀਂ ਕੋਸ਼ਿਸ਼ ਕਰ ਲਾਂਗੇ ਸੋ ਹੁਣ ਸਰੋਤਿਆਂ ਤੋਂ ਇਜਾਜ਼ਤ ਲਈਏ ਜੀ ਅਲਵਿਦਾ
ਸਲਾਮ
ਪਲੈਨਟ ਆਡੀਓ ਡੋਟ ਓ ਆਰ ਜੀ ਡੋਟ ਐਨ ਜ਼ੈਡ ਸਲੈਸ਼ ਰੇਡੀਓ ਇਨਕਲਾਬ